ਕਰਮ ਸਤਿਕਾਰ ਜੋਗ ਸਤਿਗੁਰਾਂ ਦੀ ਸਾਚੀ ਰਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਸੰਗ ਜੀ ਰਸਨਾ ਪਵਿੱਤਰ ਕਰੋ ਇੱਕੇ ਵਾਰੀ ਕਹਿਣ ਤੇ ਆਪਸ ਵਿੱਚ ਗੁਰਫਤਿਹ ਦੀ ਸਾਂਝ ਪਾਈਏ ਕੋਈ ਰਸਨਾ ਬਣ ਜੀ ਨਾ ਰਵੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੀ ਸੰਗਤ ਹੁਣ ਲੇਟ ਆ ਰਹੀ ਹੈ ਤਕਰੀਬਨ ਆ ਹੀ ਗਏ ਹੈ ਥੋੜੇ ਬਹੁਤ ਰਹਿ ਗਏ ਹੈ ਅੱਧ ਵਿਚਾਲੇ ਰਸਤਾ ਬੰਦ ਕਰ ਦਿਓ ਜਿਹੜੇ ਆਉਣ ਅੱਧ ਦੇ ਵਿੱਚ ਬਿਠਾਈ ਚੱਲੋ ਰਸਤੇ 'ਚ ਹੀ ਬਹਿ ਜਾਣਗੇ ਪੰਡਾਲ ਤਕਰੀਬਨ ਸਾਰਾ ਭਰਿਆ ਹੋਇਆ ਹੈ ਰਸਤੇ ਵਿੱਚ ਜਗ੍ਹਾ ਕੰਮ ਆ ਜਾਏਗੀ ਬੀਬੀਆਂ ਬੀਬੀਆਂ ਵਾਲੇ ਪਾਸੇ ਸਿੰਘ ਸਿੰਘਾਂ ਵਾਲੇ ਪਾਸੇ ਰਸਤੇ 'ਚ ਭਾਈ ਜਾਓ ਪਹਿਰੇਦਾਰ ਵੀਰ ਜਿਹੜੇ ਆ ਤਕੜੇ ਹੋ ਕੇ ਰਸਤੇ ਦੇ ਵਿੱਚ ਬੈਠੋ ਆਪਾਂ ਪਿਛਲੇ ਸਾਲ ਵੀ ਰਾਮਪੁਰਾ ਫੂਲ ਵਿੱਚ ਸਮਾਗਮ ਰੱਖਿਆ ਸੀ ਬਹੁਤ ਉਤਸ਼ਾਹ ਨਾਲ ਤਿੰਨ ਦਿਨ ਸਾਰਿਆਂ ਨੇ ਹਾਜ਼ਰੀਆਂ ਭਰੀਆਂ ਸੀ ਔਰ ਤਕਰੀਬਨ ਇੱਕ ਸਾਲ ਬਾਅਦ ਦੁਬਾਰਾ ਫੇਰ ਇੱਥੇ ਦੀ ਸੰਗਤ ਨੇ ਰਲ ਮਿਲ ਕੇ ਉੱਦਮ ਕੀਤਾ ਸਾਨੂੰ ਸਾਰਿਆਂ ਨੂੰ ਮਿਲ ਬੈਠਣ ਦਾ ਸਮਾਂ ਮਿਲਿਆ ਬੇਨਤੀ ਹੈ ਕਿ ਕੋਸ਼ਿਸ਼ ਕਰੀਏ ਸੁਣੀਏ ਧਿਆਨ ਨਾਲ ਸਿਰਫ ਕੰਨਾਂ ਤੱਕ ਨਾ ਰਵੇ ਸਾਡਾ ਮਨ ਸੁਣੇ ਮਨ ਸਮਝੇ ਮਨ ਮੰਨੇ ਮਨ ਬਦਲੇ ਜਦੋਂ ਅਸੀਂ ਮਨ ਕਰਕੇ ਬਦਲਦੇ ਹਾਂ ਫਿਰ ਹੀ ਅਸਲ ਬਦਲਾਵ ਹੁੰਦਾ ਹੈ ਜ਼ਿੰਦਗੀ ਵਿੱਚ ਪੁੱਠੇ ਲੇਖ ਸਿੱਧੇ ਹੋ ਗਏ ਸਾਡੇ ਆਮ ਇਹ ਗੱਲ ਕਹੀ ਜਾਂਦੀ ਜਦੋਂ ਮੱਥਾ ਧਰਤੀ ਨਾਲ ਲਾਈਏ ਤੇ ਮੱਥੇ ਦੇ ਲੇਖ ਜਿਹੜੇ ਆ ਸਿੱਧੇ ਹੋ ਜਾਂਦੇ ਅਸਲ ਵਿੱਚ ਇੱਥੇ ਦਿਮਾਗ ਹੈ ਉਹਦੇ ਵਿੱਚ ਜਿਹੜੇ ਵਿਚਾਰ ਚੱਲਦੇ ਹੈ ਮਾਇੰਡ ਹੈ ਜਿਹੜਾ ਵਿਚਾਰ ਨੇ ਜਿਹੜੇ ਪਲੈਨ ਨੇ ਬਣੇ ਹੋਏ ਅੱਜ ਆਪਾਂ ਸਤਸੰਗ ਵਿੱਚ ਬੈਠੇ ਹਾਂ ਕੱਲ੍ਹ ਨੂੰ ਆਪਾਂ ਉੱਥੇ ਜਾਣਾ ਹੈ ਪਰਸੋਂ ਉੱਥੇ ਜਾਵਾਂਗੇ ਚੌਥ ਨੂੰ ਉੱਥੇ ਜਾਵਾਂਗੇ ਇਦਾਂ ਸਾਡੇ ਸਾਰਿਆਂ ਦੇ ਪਲੈਨ ਬਣੇ ਹੋਏ ਹੈ ਪਰ ਜਦੋਂ ਅਸੀਂ ਸਤਿਗੁਰੂ ਜੀ ਦੀ ਬਾਣੀ ਸੁਣਦੇ ਹਾਂ ਸਮਝਦੇ ਹਾਂ ਫਿਰ ਸਾਡੇ ਪਲੈਨ ਬਦਲ ਜਾਂਦੇ ਆ ਸਾਡੇ ਪਲੈਨ ਬਦਲ ਗਏ ਆਉਣ ਵਾਲੇ ਸਮੇਂ ਵਿੱਚ ਆਹ ਕਰਨਾ ਪਰ ਹੁਣ ਗੁਰਬਾਣੀ ਨੂੰ ਸਮਝਣ ਕਰਕੇ ਚੰਗੀ ਸੰਗਤ ਕਰਨ ਕਰਕੇ ਬੰਦਾ ਕਹਿੰਦਾ ਨਹੀਂ ਹੁਣ ਆਪਾਂ ਗੁਰਦੁਆਰਾ ਸਾਹਿਬ ਜਾਵਾਂਗੇ ਸੇਵਾ ਕਰਾਂਗੇ ਆਹ ਕਰਾਂਗੇ ਆਹ ਕਰਾਂਗੇ ਹੁਣ ਪਲੈਨ ਚੰਗੇ ਚੰਗੇ ਬਣ ਗਏ ਫਿਊਚਰ ਦੀ ਜਦੋਂ ਬੰਦਾ ਪਲੈਨਿੰਗ ਕਰਦਾ ਨਾ ਜਿਵੇਂ ਹੁਣ ਆਪਾਂ ਪਹਿਲਾਂ ਪਲੈਨਿੰਗ ਕਰਦੇ ਹਾਂ ਫੇਰ ਹੀ ਕਰਦੇ ਹਾਂ ਨਾ ਜਿਵੇਂ ਅੱਜ ਤੁਸੀਂ ਆਏ ਹੋ ਪਹਿਲਾਂ ਪਲੈਨਿੰਗ ਹੀ ਕੀਤੀ ਹੋਊਗੀ ਚੱਲੀਏ ਐਂ ਆਉਂਦਾ ਹੀ ਹੈ ਮਨ ਚ ਪਹਿਲਾਂ ਆਉਂਦਾ ਫਿਰ ਆ ਜਾਂਦੇ ਹਾਂ ਪਹਿਲਾਂ ਦਿਮਾਗ 'ਚ ਫੁਰਨਾ ਆਉਂਦਾ ਫੇਰ ਹੀ ਆਉਂਦੇ ਹਾਂ ਆਪਾਂ ਜਿਵੇਂ ਹੁਣ ਮੰਨ ਲਓ ਕੋਈ ਬੱਸ ਬਠਿੰਡੇ ਨੂੰ ਬਠਿੰਡੇ ਤੋਂ ਮਾਨਸਾ ਨੂੰ ਚੱਲੀਏ ਤੇ ਤੁਹਾਨੂੰ ਪਤਾ ਨਾ ਜਦੋਂ ਅੱਗੇ ਸਾਈਨ ਬੋਰਡ ਜਿਹਾ ਲੱਗਿਆ ਹੁੰਦਾ ਹੈ ਤੇ ਉਹ ਮਾਨਸਾ ਲਿਖ ਦਿੰਦੇ ਆ ਬਸ ਫਿਰ ਉੱਧਰ ਨੂੰ ਚੱਲ ਪੈਂਦੀ ਹੈ ਜਦੋਂ ਉੱਧਰੋਂ ਚੱਲਦੇ ਆ ਫਿਰ ਠੱਟਾ ਜਿਹਾ ਚੇਂਜ ਕਰ ਦਿੰਦੇ ਆ ਫਿਰ ਬਠਿੰਡਾ ਲਿਖਿਆ ਆ ਜਾਂਦਾ ਫਿਰ ਇੱਧਰ ਨੂੰ ਆ ਜਾਂਦੇ ਆ ਭਾਵ ਕਹਿਣ ਦਾ ਉਹ ਤੇ ਗੱਲ ਨੋਰਮਲ ਹੈ ਬਈ ਪਹਿਲਾਂ ਲਿਖਦੇ ਆ ਫਿਰ ਕਰਦੇ ਆ ਆਪਾਂ ਸਾਰੇ ਲਿਖਣਾ ਮਤਲਬ ਸੋਚਣਾ ਪਲੈਨ ਬਣਾਉਣਾ ਸਾਡਾ ਜਿਹੜਾ ਪਲੈਨ ਬਣਦਾ ਹੈ ਉਹ ਸਾਡੇ ਕਰਮਾਂ ਦੇ ਹਿਸਾਬ ਨਾਲ ਬਣਦਾ ਜਦੋਂ ਅਸੀਂ ਕਰਮ ਕਰਦੇ ਹਾਂ ਉਦੋਂ ਫਿਰ ਅਸੀਂ ਪਲੈਨ ਬਣਾਉਂਦੇ ਹਾਂ ਜਿਹੜੇ ਬੰਦੇ ਦੇ ਕਰਮ ਚੰਗੇ ਹੁੰਦੇ ਹੈ ਉਸ ਬੰਦੇ ਦੇ ਪਲੈਨ ਵੀ ਚੰਗੇ ਹੁੰਦੇ ਹੈ ਕਰਮ ਚੰਗਾ ਮੰਨ ਲਓ ਆਪਾਂ ਸੰਗਤ ਵਿੱਚ ਆਏ ਹਾਂ ਅੱਜ ਆਹ ਸਾਡਾ ਕਰਮ ਹੈ ਫਿਜੀਕਲੀ ਆ ਕੇ ਬੈਠੇ ਹਾਂ ਸੰਗਤ ਵਿੱਚ ਸਰੀਰ ਕਰਕੇ ਆਪਾਂ ਕਰਮ ਕਰ ਰਹੇ ਹਾਂ ਅੱਜ ਆਪਾਂ ਸਾਰੇ ਭੈਣ ਭਰਾ ਸੰਗਤ ਵਿੱਚ ਆਏ ਇਹ ਹੈ ਸਾਡਾ ਕਰਮ ਧਿਆਨ ਨਾਲ ਸੁਣਿਓ ਇਹ ਸਾਡਾ ਕਰਮ ਹੈ ਅੱਜ ਵਾਲੇ ਕਰਮ ਨੇ ਜਿਵੇਂ ਅੱਜ ਆਪਾਂ ਬੈਠੇ ਹਾਂ ਅੱਜ ਵਾਲੇ ਕਰਮ ਨੇ ਪਲੈਨ ਬਣਾ ਲਿਆ ਏਦਾਂ ਸੋਚ ਲਿਆ ਆਪਾਂ ਬੈਠਿਆਂ ਬੈਠਿਆਂ ਨੇ ਵੀ ਕੱਲ ਨੂੰ ਫੇਰ ਦੀਵਾਨ ਵਿੱਚ ਆਵਾਂਗੇ, ਅੱਜ ਵਾਲੇ ਕਰਮ ਨੇ ਕੱਲ ਦਾ ਲੇਖ ਬਣਾ ਦਿੱਤਾ। ਮੰਨ ਲਓ ਅੱਜ ਬੈਠਿਆਂ ਬੈਠਿਆਂ ਦਿਮਾਗ 'ਚ ਆਇਆ ਵੀ ਕੱਲ ਨੂੰ ਫੇਰ ਆਵਾਂਗੇ, ਅੱਜ ਵਾਲੇ ਕਰਮ ਨੇ ਕੱਲ ਦਾ ਲੇਖ ਬਣਾ ਦਿੱਤਾ। ਇਹ ਲੇਖ ਚੰਗੇ ਭਾਗ ਬਣ ਗਏ, ਭਾਗ ਮਤਲਬ ਪਲੈਨ, ਲੇਖ ਭਾਗ। ਅੱਛਾ ਆਪਾਂ ਕੱਲ ਨੂੰ ਆਏ ਤੇ ਕੱਲ ਨੂੰ ਫੇਰ ਦਿਮਾਗ 'ਚ ਆ ਗਿਆ ਵੀ ਯਾਰ ਪਰਸੋਂ ਫੇਰ ਆਵਾਂਗੇ, ਕੱਲ ਵਾਲੇ ਕਰਮ ਨੇ ਫੇਰ ਚੰਗਾ ਭਾਗ ਬਣਾ ਦਿੱਤਾ। ਹੁਣ ਜਿਹੜੇ ਆਪਾਂ ਸਾਲ ਪਹਿਲਾਂ ਬੈਠੇ ਸੀ ਅੱਜ ਵਾਲੇ ਸਾਲ ਪਹਿਲਾਂ, ਉਹਦੇ ਜਿਹੜਾ ਕਰਮ ਕੀਤਾ ਸੀ ਕਈਆਂ ਦੇ ਦਿਮਾਗ ਵਿੱਚ ਉਸੇ ਦਿਨ ਹੀ ਆ ਗਿਆ ਹੋਣਾ ਵੀ ਅਗਲੇ ਸਾਲ ਜੇ ਦੀਵਾਨ ਲੱਗੇ ਫੇਰ ਆਵਾਂਗੇ। ਉਦੋਂ ਦੇ ਕਰਮ ਨੇ ਅੱਜ ਵਾਲਾ ਉਦੋਂ ਭਾਗ ਬਣ ਗਿਆ ਸੀ, ਅੱਜ ਆਪਾਂ ਫੇਰ ਕਰਮ ਕਰ ਰਹੇ ਹਾਂ। ਉਦੋਂ ਜਿੱਦਾਂ ਦੇ ਬੰਦਾ ਕੰਮ ਕਰਦਾ ਰਹਿੰਦਾ ਹੈ ਉਦਾਂ ਦੇ ਉਹਦੇ ਭਾਗ ਬਣੀ ਜਾਂਦੇ ਆ। ਜਿੱਦਾਂ ਦਿਨ ਰਾਤ ਕਮਾਏ ਅੜੋ ਸੁਆਇਓ ਮੱਥੇ, ਜਿੱਦਾਂ ਦੇ ਬੰਦਾ ਕੰਮ ਕਰਦਾ ਹੈ ਦਿਨ ਤੇ ਰਾਤ ਜਿੱਦਾਂ ਦੇ ਕੰਮ ਕਰੀ ਜਾਂਦਾ ਹੈ ਉਦਾਂ ਦੇ ਉਹਦੇ ਭਾਗ ਬਣੀ ਜਾਂਦੇ, ਉਦਾਂ ਦੇ ਉਹਦੇ ਲੇਖ ਬਣੀ ਜਾਂਦੇ। ਕਰਮਾਂ ਦੇ ਹਿਸਾਬ ਨਾਲ ਸਾਡੇ ਭਾਗ ਬਣਦੇ ਆ, ਭਾਗ ਅਸੀਂ ਬਣਾਉਣੇ ਆ ਜੀ, ਭਾਗ ਅਸੀਂ ਲਿਖਣੇ ਹੈ। ਜਿੱਦਾਂ ਦੇ ਮਰਜ਼ੀ ਲਿਖ ਲਓ, ਪਰਮਾਤਮਾ ਨੇ ਤੇ ਇੱਕ ਵਾਰੀ ਨਿਯਮ ਬਣਾ ਦਿੱਤੇ ਹੈ, ਹੁਣ ਗਾਂਹ ਤੈਅ ਲਿਖਣਾ ਹੈ। ਜਿੱਦਾਂ ਕਹਿ ਲਓ ਵੀ ਸਰਕਾਰ ਨੇ ਤੇ ਤੇਰੇ ਘਰ ਤੱਕ ਬਿਜਲੀ ਭੇਜਤੀ, ਹੁਣ ਵਰਤੋਂ ਤੈਅ ਕਰਨੀ ਹੈ, ਵਰਤੋਂ ਤੈਅ ਕਰਨੀ ਹੈ, ਕਿੱਦਾਂ ਉਹਨੂੰ ਵਰਤਣਾ ਕਿਵੇਂ ਹੈ। ਪਹਿਰੇਦਾਰਾਂ ਨੂੰ ਬੇਨਤੀ ਹੈ, ਪੰਜ ਸੱਤ ਸਿੰਘ ਉੱਥੇ ਪਿੱਛੇ ਜਾਇਓ ਜਰਾ, ਉੱਥੋਂ ਜਿਹੜੀਆਂ ਭੈਣਾਂ ਆਉਂਦੀਆਂ ਉੱਥੇ ਹੀ ਬਾਹ ਦਿਆ ਕਰੋ, ਜਿਹੜੇ ਸਿੰਘ ਹੈ ਉਹਨਾਂ ਨੂੰ ਵੀ ਉੱਥੇ ਬਾਹ ਦਿਆ ਕਰੋ। ਆਓ ਪਿਆਰਿਓ ਹੁਣ ਆਪਾਂ ਥੋੜ੍ਹਾ ਜਿਹਾ ਹਾਜ਼ਰ ਹੋ ਕੇ ਧਿਆਨ ਦਿਓ ਜਰਾ ਸਾਰੇ, ਫਿਰ ਸੁਣੋ ਕਿਰਪਾ ਕਰਕੇ, ਕਿਉਂਕਿ ਸਾਡੇ ਦਿਮਾਗ 'ਚ ਇਹ ਚੀਜ਼ਾਂ ਭਰੀਆਂ ਪਈਆਂ ਹੈ, ਸਾਡੇ ਭਾਗਾਂ 'ਚ ਹੀ ਨਹੀਂ ਯਾਰ, ਅਸੀਂ ਕਰ ਹੀ ਨਹੀਂ ਸਕਦੇ, ਸਾਡੇ ਤੇ ਕਰਮਾਂ 'ਚ ਹੀ ਨਹੀਂ, ਇੱਦਾਂ ਅਸੀਂ ਭਰਿਆ ਪਿਆ। ਇਹ ਗੱਲਾਂ ਸਾਨੂੰ ਡਿਲੀਟ ਕਰਨੀਆਂ ਪੈਣਗੀਆਂ ਆਪਣੇ ਦਿਮਾਗ ਵਿੱਚੋਂ। ਭਾਗ ਅਸੀਂ ਬਣਾਉਣੇ ਹੈ, ਅਮਰੀਕਾ ਵਾਲਿਆਂ ਨੇ ਆਪਣੇ ਭਾਗ ਆਪ ਬਣਾਏ ਹੈ, ਕੰਟਰੀਆਂ ਸੋਹਣੀਆਂ ਬਣਾਈਆਂ, ਰੂਲ ਬਣਾਏ ਆ, ਉੱਥੇ ਦਾ ਸਿਸਟਮ ਬਣਾਇਆ ਉਹਨਾਂ ਨੇ, ਆਪਣੇ ਭਾਗ ਆਪ ਘੜੇ ਹੈ। ਕੈਨੇਡਾ ਵਾਲਿਆਂ ਨੇ ਆਪਣੇ ਭਾਗ ਆਪ ਘੜੇ ਹੈ, ਆਸਟ੍ਰੇਲੀਆ ਵਾਲਿਆਂ ਨੇ ਆਪਣੇ ਭਾਗ ਆਪ ਘੜੇ ਹੈ, ਤੇ ਸਾਨੂੰ ਵੀ ਚੰਗੇ ਕਰਮ ਕਰਕੇ ਚੰਗੇ ਭਾਗ ਆਪਣੇ ਘੜਨੇ ਪੈਣਗੇ। ਸਾਡੇ ਮੰਦਰ ਮਸੀਤਾਂ ਗੁਰਦੁਆਰੇ ਇੰਡੀਆ 'ਚ ਜ਼ਿਆਦਾ ਆ, ਬਾਹਰ ਨਹੀਂ ਇੰਨੇ, ਵਿਦੇਸ਼ਾਂ ਵਿੱਚ ਇੰਨੇ ਜਪ ਤਪ ਨਹੀਂ ਹੁੰਦੇ, ਇੰਨੇ ਟੱਲ ਨਹੀਂ ਖੜਕਾਏ ਜਾਂਦੇ, ਇੰਨੇ ਪਾਠ ਨਹੀਂ ਹੁੰਦੇ, ਇੰਨੀ ਪੂਜਾ ਨਹੀਂ ਹੁੰਦੀ, ਪਰ ਉੱਥੇ ਕਰਮ ਨੂੰ ਹੀ ਧਰਮ ਮੰਨਿਆ ਜਾਂਦਾ। ਉਹਨਾਂ ਲੋਕਾਂ ਨੇ ਸਾਰਾ ਕੁਝ ਚੇਂਜ ਕਰ ਲਿਆ, ਬਣਾ ਲਿਆ, ਹੱਥ ਤੇ ਹੱਥ ਧਰ ਕੇ ਬੈਠੇ ਰਹਿੰਦੇ ਆ, ਆਪੇ ਹੋ ਆਪੇ ਬਣੋ। ਜਿਹੜੀ ਸਾਡੀ ਇੱਥੋਂ ਦੇ ਲੋਕਾਂ ਦੇ ਦਿਮਾਗ ਵਿੱਚ ਭਰਿਆ ਗਿਆ, ਇਹ ਸਾਨੂੰ ਇਦਾਂ ਸੋਚਣਾ ਪਏਗਾ ਵੀ ਜੇ ਬੰਦਾ ਲੇਖ ਲਿਖਦਾ ਫਿਰ ਇਹਦਾ ਮਤਲਬ ਅਸੀਂ ਲਿਖਣੇ ਨੇ। ਕਿਉਂਕਿ ਬਾਣੀ ਵਿੱਚ ਜਦੋਂ ਇਦਾਂ ਦੀ ਪੰਕਤੀ ਆਉਂਦੀ ਹੈ ਨਾ, ਵੇਖੋ ਦੋਵੇਂ ਲਿਖਦੇ ਆ, ਪਰਮਾਤਮਾ ਨੇ ਨਿਯਮ ਬਣਾਏ ਆ, ਉਹਨੇ ਲਿਖ ਦਿੱਤਾ ਹੈ, ਪਰਮਾਤਮਾ ਨੇ ਲਿਖ ਦਿੱਤਾ ਹੈ, ਹੁਣ ਤੈਨੂੰ ਵੀ ਲਿਖਣਾ ਪੈਣਾ। ਜਿਵੇਂ ਮੈਂ ਬੇਨਤੀ ਕੀਤੀ ਸੀ ਨਾ ਵੀ ਜਿਵੇਂ ਲਾਈਟ ਤੇ ਬਣ ਗਈ, ਹੁਣ ਵਰਤੋਂ ਤੈਅ ਕਰਨੀ ਹੈ। ਜਦੋਂ ਬਾਣੀ ਚ ਆਉਂਦਾ ਹੈ ਵੀ ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ
ਕਰਤਾਰ
ਕਰਤਾਰ, ਏਦਾਂ ਆਉਂਦਾ ਹੈ ਨਾ, ਫਿਰ ਅਗਲਾ ਕਹਿੰਦਾ ਵੀ ਬਾਣੀ 'ਚ ਤੇ ਲਿਖਿਆ ਵੀ ਰੱਬ ਲਿਖਦਾ, ਤੁਸੀਂ ਕਹੀ ਜਾਂਦੇ ਹੋ ਬੰਦਾ ਲਿਖਦਾ, ਫਰਕ ਨਹੀਂ ਹੈ ਇਸ ਗੱਲ ਵਿੱਚ ਵੀ ਰੱਬ ਲਿਖਦਾ ਹੈ ਕਿ ਬੰਦਾ ਲਿਖਦਾ। ਪਰ ਬਹੁਤ ਵਾਰ ਇਸ ਟੌਪਿਕ ਤੇ ਗੱਲ ਹੋਈ ਹੈ ਕਿ ਪਰਮਾਤਮਾ ਨੇ ਨਿਯਮ ਬਣਾਇਆ ਹੈ, ਉਹਦੇ ਲਿਖੇ ਦੇ ਵਿੱਚ ਹੀ ਅਸੀਂ ਲਿਖਣਾ। ਜਿੱਦਾਂ ਇੱਦਾਂ ਕਹਿ ਲਓ ਇਗਜ਼ਾਮ ਬੱਚਾ ਦਿੰਦਾ, ਬੱਚਾ ਵੀ ਲਿਖਦਾ, ਸਟੂਡੈਂਟ ਵੀ ਲਿਖਦਾ, ਉਦੋਂ ਬਾਅਦ ਉਹਦੇ ਲਿਖੇ ਨੂੰ ਵੇਖ ਕੇ ਹੀ ਟੀਚਰ ਲਿਖਦਾ, ਆਖੋ ਸਤਨਾਮ, ਫੇਲ ਹੈ ਕਿ ਪਾਸ ਹੈ, ਦੋਵੇਂ ਲਿਖਦੇ ਆ ਨਾ, ਦੋਵੇਂ ਲਿਖਦੇ, ਇੱਕ ਨਹੀਂ ਲਿਖਦਾ। ਪਰਮਾਤਮਾ ਨੇ ਸਿਸਟਮ ਬਣਾਇਆ ਹੈ, ਉਹਨੇ ਲਿਖਤਾ, ਭਾਵੇਂ ਇੱਕ ਸਿਸਟਮ ਬਣਾਤਾ, ਉਹਦੇ ਵਿੱਚ ਰਹਿ ਕੇ ਫਿਰ ਅਸੀਂ ਲਿਖਣਾ, ਪਰਮਾਤਮਾ ਦੇ ਨਿਯਮਾਂ ਦੇ ਵਿੱਚ ਰਹਿ ਕੇ ਲਿਖਣਾ। ਲਿਖਣਾ ਬੰਦੇ ਨੇ ਹੈ, ਕਰ ਕਰ ਕਰਨਾ ਲਿਖ ਲੈ ਜਾ, ਆਪੇ ਬੀਜ
ਆਪੇ ਹੀ ਖਾ,
ਭਾਈ ਜਿੱਦਾਂ ਦੇ ਬੀਜੋਗੇ ਉਦਾਂ ਦਾ ਵੱਢੋਗੇ। ਕਿਸੇ ਨੂੰ ਦੋਸ਼ ਨਾ ਦਿਓ। ਜੇ ਇੰਡੀਆ ਦੇ ਹਾਲਾਤ ਮਾੜੇ ਨੇ ਤੇ ਇੰਡੀਆ ਦੇ ਲੋਕਾਂ ਨੇ ਇੰਡੀਆ ਦੇ ਹਾਲਾਤਾਂ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ। ਜੇ ਇੰਡੀਆ ਦੀਆਂ ਸੜਕਾਂ ਮਾੜੀਆਂ ਨੇ ਤੇ ਇਹਨਾਂ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ। ਇੰਡੀਆ ਦਾ ਸਿਸਟਮ ਜੇ ਮਾੜਾ ਇਹਨੂੰ ਸਵਾਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਅਸੀਂ। ਜਦੋਂ ਆਪਾਂ ਇਦਾਂ ਗੁਰਬਾਣੀ ਨੂੰ ਸਮਝਦੇ ਹਾਂ ਤੇ ਸਾਡੀਆਂ ਲੱਤਾਂ ਤੇ ਭਾਰ ਪੈਂਦਾ, ਸਾਡੀਆਂ ਜ਼ਿੰਮੇਵਾਰੀਆਂ ਵੱਧਦੀਆਂ। ਜਦੋਂ ਅਸੀਂ ਕਹਿੰਦੇ ਹਾਂ ਵੀ ਆਪੇ ਹੋ ਜਾਣਾ, ਪਰਮਾਤਮਾ ਕਰਦਾ ਹੈ, ਰੱਬ ਨੇ ਕਰ ਲੈਣਾ ਹੈ, ਫਿਰ ਅਸੀਂ ਜ਼ਿੰਮੇਵਾਰੀ ਤੋਂ ਭਗੌੜੇ ਹੋ ਜਾਂਦੇ ਹਾਂ, ਨਿਕੰਮੇ ਬਣਦੇ ਹਾਂ, ਆਲਸੀ ਬਣਦੇ ਹਾਂ। ਇਦਾਂ ਦੀ ਜਿਹੜੀ ਥਿਊਰੀ ਹੈ, ਇਦਾਂ ਦੀ ਜਿਹੜੀ ਫਿਲਾਸਫੀ ਹੈ, ਇਹ ਉਸ ਵੇਲੇ ਦੇ ਪੁਜਾਰੀ ਨੇ ਦਿੱਤੀ ਹੈ, ਪੂਜਾ ਦਾ ਧਨ ਖਾਣ ਵਾਲੇ ਨੇ ਦਿੱਤੀ ਹੈ ਇਹ ਫਿਲਾਸਫੀ ਵੀ ਰੱਬ ਨੇ ਕਰਨਾ ਹੈ, ਕਰਨਾ ਸਾਨੂੰ ਪੈਣਾ ਹੈ, ਪਰਮਾਤਮਾ ਨੇ ਤੇ ਨਿਯਮ ਬਣਾ ਦਿੱਤੇ ਹੈ। ਜਿਵੇਂ ਹੁਣ ਫਸਲ ਤੇ ਪਰਮਾਤਮਾ ਨੇ, ਫਸਲ ਤੈਂ ਬੀਜਣੀ ਹੈ, ਧਰਤੀ ਰੱਬ ਨੇ ਬਣਾਈ ਹੈ, ਉਪਜਾਊ ਸ਼ਕਤੀ ਵੀ ਰੱਬ ਨੇ ਪਾਈ ਹੈ, ਪਾਣੀ ਵੀ ਪਰਮਾਤਮਾ ਨੇ ਪੈਦਾ ਕੀਤਾ ਹੈ, ਉਹ ਸਾਰਾ ਕੁਝ ਪਰਮਾਤਮਾ ਨੇ ਪੈਦਾ ਕੀਤਾ ਹੈ, ਪਰ ਫਸਲ ਤੈਨੂੰ ਬੀਜਣ ਦਾ ਉਦਮ ਕਰਨਾ ਪੈਣਾ ਹੈ, ਉਹ ਤੈਨੂੰ ਕਰਨਾ ਪੈਣਾ। ਸਾਡੀਆਂ ਲੱਤਾਂ ਤੇ ਜ਼ਿੰਮੇਵਾਰੀ ਹੋਵੇ ਵੀ ਜੋ ਗਲਤ ਹੋ ਰਿਹਾ ਹੈ ਉਹਦੇ ਜ਼ਿੰਮੇਵਾਰ ਅਸੀਂ ਹਾਂ, ਜੋ ਸਿਸਟਮ ਮਾੜਾ ਹੈ ਉਹਦੀ ਜ਼ਿੰਮੇਵਾਰੀ ਸਾਡੀ ਹੈ, ਕਿਸੇ ਦਾ ਦੋਸ਼ ਨਹੀਂ। ਆ ਵੇਖੋ, ਪੜ੍ਹੋ, ਦੱਦੇ ਦੋਸ਼ ਨਾ ਦੇਉ ਕਿਸੈ। ਲੋ ਸੁਣੋ ਇੱਕ ਵਾਰ,
ਦੱਦੇ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ।
ਯਾਰ ਆਪੇ ਰਿਸ਼ਤਾ ਲੱਭਦੇ ਹੋ, ਆਪੇ ਜਵਾਈ ਲੱਭਿਆ, ਆਪੇ ਲੱਭ ਲਿਆ, ਪੀਂਦਾ ਖਾਂਦਾ ਨਸ਼ੇ ਕਰਦਾ ਤੇ ਮੁੜ ਕੇ ਧੀ ਨੂੰ ਕਹਿੰਦੇ ਕੁੜੀਏ ਤੇਰੇ ਕਰਮਾਂ ਚ ਲਿਖਿਆ ਹੀ ਇਹ ਹੈ, ਇਹ ਕੀ ਗੱਲ ਬਣੀ ਬਈ? ਲੱਭਿਆ ਤੇ ਤੈ ਹੈ, ਰਿਸ਼ਤਾ ਤੂੰ ਕਰਕੇ ਆਇਆ ਸੀ, ਤੈਨੂੰ ਪਤਾ ਨਹੀਂ ਲੱਗਿਆ, ਆਪਣੀ ਜ਼ਿੰਮੇਵਾਰੀ ਚੱਕਣ ਦਾ ਬਿਮਾਰਾ ਤੂੰ ਕਹੀ ਜਾਂਦਾ, ਤੇਰੇ ਦੇ ਕਰਮਾਂ ਚ ਇਹੋ ਜਿਹਾ ਲਿਖਿਆ ਸੀ ਜਿਹੜਾ ਤੈਂ ਲਿਖਿਆ, ਉਹ ਰੱਬ ਤੇ ਦੋਸ਼ ਕਿਉਂ ਦੇਈ ਜਾਂਦਾ? ਤੁਸੀਂ ਪਸੰਦ ਕੀਤਾ, ਤੈਂ ਪਸੰਦ ਕੀਤਾ, ਇਹ ਭਗੌੜੇ ਕਿਉਂ ਹੋ ਰਹੇ ਆਪਣੀ ਜ਼ਿੰਮੇਵਾਰੀ ਤੇ? ਜੇ ਚੰਗਾ ਹੋਇਆ ਫਿਰ ਪਤਾ ਕੀ ਕਹਾਂਗੇ, ਅਸੀਂ ਲੱਭਿਆ ਸੀ, ਇਹ ਤੇ ਰਿਸ਼ਤਾ ਕਰਾਇਆ ਹੀ ਹੈ, ਮੈਂ ਉਦੋਂ ਹਾਂ ਕਰਦੀ ਨਹੀਂ ਤੇ ਲੱਭਣਾ ਸੀ ਇਹੋ ਜਿਹਾ ਕਿਤੇ, ਫਿਰ ਐਂ ਕਹਿ ਦੇਣਾ। ਜਦੋਂ ਮਾੜਾ ਲੱਭ ਜਾਂਦਾ ਫਿਰ ਕਹਿੰਦੇ ਤੇਰੇ ਤੇ ਲੇਖਾਂ 'ਚ ਇਹ ਲਿਖ, ਰੱਬ ਨੇ ਤੇਰੇ ਲੇਖ ਹੀ ਇਹੋ ਜਿਹੇ ਲਿਖੇ ਪਏ ਨੇ, ਲੈ ਦੱਸ। ਇਸ ਚੀਜ਼ ਨੇ ਸਾਡਾ ਬੇੜਾ ਗਰਕ ਕੀਤਾ, ਸਾਡੇ ਕਰਮਾਂ 'ਚ ਹੀ ਆਏ ਆ, ਸਾਡੇ ਭਾਗਾਂ 'ਚ ਹੀ ਆਏ ਆ, ਸਾਡੇ ਲੇਖਾਂ 'ਚ ਹੀ ਆਏ ਆ, ਇਹੀ ਕਰੀ ਜਾਂਦੇ ਨੇ। ਭਾਈ ਪਰਮਾਤਮਾ ਨੇ ਤੇ ਸਿਸਟਮ ਬਣਾ ਦਿੱਤਾ, ਇੱਕ ਵਾਰੀ ਲਿਖਤਾ ਸਾਰਾ ਕੁਝ, ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ, ਕਰਤਾਰ ਨੇ ਨਿਯਮ ਲਿਖਤੇ। ਅਸ ਆਕਸੀਜਨ ਕਿਵੇਂ ਪੈਦਾ ਹੋਣੀ ਹੈ, ਧੁੱਪ ਕਿੱਦਾਂ ਚੜ੍ਹਨੀ ਹੈ, ਸੂਰਜ ਕਿਵੇਂ ਚੜ੍ਹਨਾ, ਇਹ ਸਾਰੇ ਰੱਬ ਦੇ ਲਿਖੇ ਹੋਏ ਹੈ, ਇਹਦੇ ਵਿੱਚ ਰਹਿ ਕੇ ਤੂੰ ਲਿਖਣਾ। ਹੁਣ ਅਗਲੀ ਤੇਰੀ ਡਿਊਟੀ ਹੈ, ਹੁਣ ਫਸਲ ਬੀਜਣ ਵਾਲਾ ਕੰਮ ਤੇ ਤੈਂ ਕਰਨਾ। ਪਾਣੀ ਰੱਬ ਨੇ ਪੈਦਾ ਕਰਤਾ, ਸੂਰਜ ਰੱਬ ਨੇ ਪੈਦਾ ਕਰਤਾ, ਧਰਤੀ ਰੱਬ ਨੇ ਪੈਦਾ ਕਰਤੀ, ਉਹਨੂੰ ਵਾਹ ਕੇ ਬੀਜੇਗਾ ਤੇ ਤੂੰ ਆਪ, ਜਿਹੜੀ ਤੇਰੀ ਜ਼ਿੰਮੇਵਾਰੀ ਸੀ ਉਹਦੇ ਤੋਂ ਭਗੌੜਾ ਕਿਉਂ ਹੋਈ ਜਾਂਦਾ ਹੈ? ਆਪਣੀ ਜ਼ਿੰਮੇਵਾਰੀ ਤੋਂ ਭਾਈ ਭੱਜਦਾ ਕਿਉਂ ਹੈ? ਤਾਂ ਕਰਕੇ ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਸਾਨੂੰ ਲਿਖਣਾ ਪੈਣਾ ਹੈ। ਲੇਖ ਲਿਖਣੇ ਵੀ ਬੰਦੇ ਨੇ, ਲੇਖ ਬਦਲਣੇ ਵੀ, ਬੋਲੋ ਪਿਆਰਿਓ, ਬੰਦੇ ਨੇ ਲੇਖ ਬਦਲਣੇ ਆ, ਅਸੀਂ ਆਪਣੇ ਭਾਗ ਬਦਲਣੇ ਆ, ਪਰਮਾਤਮਾ ਦੀ ਕਿਰਪਾ ਨਾਲ ਚੰਗੇ ਲੇਖ ਲਿਖਾਂਗੇ, ਪਰਮਾਤਮਾ ਦੀ ਕਿਰਪਾ ਨਾਲ ਚੰਗੇ ਭਾਗ ਬਣਾਵਾਂਗੇ। ਐਦਾਂ ਗੱਲ ਕਰਨੀ ਪੈਣੀ ਹੈ, ਐਦਾਂ ਸਮਝਣਾ ਪੈਣਾ। ਤਾਂ ਕਰਕੇ ਕੋਸ਼ਿਸ਼ ਕਰੋ, ਮਾੜੇ ਲੇਖ ਲਿਖਣੇ ਛੱਡੀਏ, ਜਿਵੇਂ ਬਾਬਾ ਫਰੀਦ ਸਾਹਿਬ ਦਾ ਬਚਨ ਹੈ, ਜੇ ਭਾਈ ਸਿਆਣਾ ਹੈ, ਤੂੰ ਕਹਿੰਦਾ ਮੈਂ ਸਿਆਣਾ ਬਹੁਤ ਹਾਂ, ਬਹੁਤ ਸਿਆਣਾ, ਜੇ ਸਿਆਣਾ ਫਿਰ ਮਾੜੇ ਲੇਖ ਕਿਉਂ ਲਿਖਦਾ? ਬਾਬਾ ਫਰੀਦ ਸਾਹਿਬ, ਫਰੀਦਾ ਜੇ ਤੂੰ ਅਕਲ ਪੜ੍ਹੋ, ਆਪਣੇ ਪਿੰਡ ਸਿਆਪਾ ਪਾ ਲੈਂਦੇ ਆ, ਇਹ ਜੀ ਕਹੀ ਜਾਂਦੇ ਆ, ਬੰਦਾ ਲੇਖ ਲਿਖਦਾ, ਲਿਖਦਾ ਤੇ ਰੱਬ ਹੈ, ਪਰ ਇੱਥੇ ਸੁਣੋ, ਆ ਪੜ੍ਹੋ,
ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇ ਆਪਣੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇ।
ਇੱਥੇ ਕਿਹਨੂੰ ਕਿਹਾ ਕਾਲੇ ਲਿਖਣਾ, ਬੰਦੇ ਨੂੰ ਕਿਹਾ ਕਿ ਰੱਬ ਨੂੰ ਕਿਹਾ? ਦੱਸੋ ਬਾਬਾ ਫਰੀਦ ਸਾਹਿਬ ਕਿਹਨੂੰ ਕਹਿ ਰਿਹਾ? ਭਲਾ ਬੰਦੇ ਨੂੰ ਕਹਿੰਦੇ, ਲੇਖ ਬੰਦਾ ਲਿਖਦਾ, ਸਾਨੂੰ ਲਿਖਣੇ ਪੈਣੇ, ਸੋਹਣੇ ਲਿਖੋ, ਚੰਗੇ ਲਿਖੋ। ਭਾਈ ਇਹਦੀ ਤੇ ਉਮਰ ਹੀ ਇੰਨੀ ਕੁ ਸੀ ਬਸ, ਭਾਈ ਲਿਖੀ 20 ਸਾਲ ਸੀ, ਮਰ ਗਿਆ ਐਕਸੀਡੈਂਟ ਵਿੱਚ, ਸੜਕ ਦੇ ਉੱਤੇ ਐਕਸੀਡੈਂਟ ਹੋਇਆ, ਖੱਡਾ ਸੀ ਬਹੁਤ ਵੱਡਾ, ਖੱਡੇ 'ਚ ਵੱਜ ਗਈ ਗੱਡੀ, ਉਹ ਖੱਡੇ 'ਚ ਵੱਜ ਗਈ ਗੱਡੀ ਤੇ ਗੱਡੀ ਦੇ ਵਿੱਚ ਐਕਸੀਡੈਂਟ ਹੋ ਗਿਆ, ਸਿਰ ਪਾੜ ਗਿਆ, ਮੌਤ ਹੋ ਗਈ ਤੇ ਬਾਅਦ ਵਿੱਚ ਚੱਕ ਕੇ ਘਰੇ ਲਿਆਵਾਂਗੇ। ਇਹ ਭਾਈ ਕੀ ਹੋ ਗਿਆ? ਕਹਿੰਦੇ ਬਸ ਉਮਰ ਹੀ ਇੰਨੀ ਲਿਖੀ, ਲਿਖਾ ਕੇ ਹੀ ਭਾਈ ਇੰਨੀ ਲਿਆਇਆ ਸੀ, ਇਹ ਲਿਖਾ ਕੇ ਹੀ ਇੰਨੀ ਲਿਆਇਆ ਸੀ। ਕੀ ਗੱਲ ਵੀ ਐਕਸੀਡੈਂਟਾਂ ਵਿੱਚ ਆਪਾਂ ਹੀ ਐ ਕਿਉਂ ਲਿਖਾਉਂਦੇ ਹਾਂ? ਇੰਡੀਆ ਵਾਲਿਆਂ ਨੇ ਲਿਖਾਇਆ ਵੀ ਪਰਮਾਤਮਾ ਜਿੱਦੇ ਭੇਜਣ ਲੱਗਿਆ ਸੀ ਵੀ ਆਹ ਇੰਡੀਆ ਚੱਲੇ ਨੇ ਸਾਰੇ, ਇੰਡੀਆ ਵਾਲਿਆਂ ਦੇ ਲਿਖ ਦਿਓ ਵੀ ਐਕਸੀਡੈਂਟਾਂ ਵਿੱਚ ਇੱਕ ਸਾਲ ਵਿੱਚ ਇੰਨੇ ਲੱਖ ਮਰਨਗੇ, ਐਕਸੀਡੈਂਟਾਂ 'ਚ ਲਿਖਤਾ ਸੀ ਉਹਨੇ ਵੀ ਐਕਸੀਡੈਂਟਾਂ 'ਚ ਇੰਨੇ ਬੰਦੇ ਮਰਨਗੇ ਇੱਕ ਸਾਲ 'ਚ। ਮੋੜ ਸੀ ਖਤਰਨਾਕ, ਹਰੇਕ ਐਕਸੀਡੈਂਟ ਹੋਇਆ ਹੀ ਰਹਿੰਦਾ ਸੀ। ਜਿੱਤੇ ਦਾ ਤੁਸੀਂ ਸਰਕਾਰ ਨੂੰ ਮਿਲ ਕੇ ਐਪਲੀਕੇਸ਼ਨਾਂ ਦੇ ਕੇ, ਧਰਨੇ ਲਾ ਕੇ, ਜ਼ੋਰ ਲਾ ਕੇ ਜਿੱਤੇ ਦਾ ਮੋੜ ਸਿੱਧਾ ਕਰਾਤਾ, ਉਦੇ ਦੇ ਐਕਸੀਡੈਂਟ ਹੋਣੋਂ ਹਟ ਗਿਆ। ਆਖੋ ਸਤਨਾਮ, ਬਦਲ ਗਏ ਕਿ ਨਹੀਂ ਲੇਖ? ਇਹਦਾ ਮਤਲਬ ਇਹ ਨਹੀਂ ਵੀ ਰੱਬ ਦੀ ਸਾਡੇ ਤੇ ਕੋਈ ਕਰੋਪੀ ਹੈ, ਇੰਡੀਆ ਵਾਲਿਆਂ ਤੇ ਕਰੋਪੀ ਹੈ ਤੇ ਅਮਰੀਕਾ ਕੈਨੇਡਾ ਐਕਸੀਡੈਂਟ ਸਾਡੇ ਜਿੰਨੇ ਹੁੰਦੇ ਨਹੀਂ ਵੀ ਉਹਨਾਂ ਤੇ ਜ਼ਿਆਦਾ ਬਖਸ਼ਿਸ਼ ਹੈ, ਉਹਨਾਂ ਨੇ ਸਿਸਟਮ ਬਣਾਇਆ ਹੈ। ਅਸੀਂ ਸਿਸਟਮ ਬਣਾ ਨਹੀਂ ਸਕੇ, ਸਾਡੀ ਪ੍ਰੋਬਲਮ ਹੈ। ਤਾਂ ਮੈਂ ਤੁਹਾਨੂੰ ਕਿੰਨੀ ਵਾਰੀ ਇਹ ਬੇਨਤੀ ਕੀਤੀ ਹੈ ਵੀ ਜ਼ਿੰਮੇਵਾਰੀਆਂ ਚੱਕੀਏ, ਜਿੰਨੇ ਐਕਸੀਡੈਂਟਾਂ 'ਚ ਬੰਦੇ ਮਰੇ ਹੈ ਉਹਦੇ ਜ਼ਿੰਮੇਵਾਰ ਅਸੀਂ ਹਾਂ, ਰੱਬ ਨਹੀਂ। ਆ ਗੱਲ ਧਿਆਨ ਨਾਲ ਸੁਣਿਓ, ਦਿਮਾਗ ਖੋਲ੍ਹ ਕੇ ਸੁਣਿਓ, ਜਿੰਨੇ ਐਕਸੀਡੈਂਟਾਂ 'ਚ ਬੰਦੇ ਮਰੇ ਹੈ ਉਹਦੇ ਜ਼ਿੰਮੇਵਾਰ ਅਸੀਂ ਹਾਂ, ਸਾਡਾ ਸਿਸਟਮ ਹੈ। ਤੁਸੀਂ ਕਹੋਗੇ ਅਸੀਂ ਸੜਕਾਂ ਬਣਾਉਣੀਆਂ, ਸੜਕਾਂ ਤੇ ਸਰਕਾਰ ਨੇ ਬਣਾਉਣੀਆਂ, ਇਹ ਕਹੋਗੇ ਨਾ? ਸੜਕਾਂ ਕੌਣ ਬਣਾਉਂਦਾ ਜੀ, ਬੋਲੋ ਤੇ ਹੁਣ ਦੱਸੋ, ਸਰਕਾਰ ਕੌਣ ਬਣਾਉਂਦਾ? ਆਪਾਂ ਸਿਸਟਮ ਅਸੀਂ ਘੜਨਾ ਹੈ, ਉਹ ਸਾਡੀ ਗਲਤੀ ਹੈ। ਉਹ ਚੇਂਜ ਅਸੀਂ ਲਿਆਉਣੀ ਸੀ। ਜਿੰਨੇ ਕੋਈ 20 ਸਾਲ ਦਾ ਮਰ ਗਿਆ, ਕੋਈ 40 ਸਾਲ ਦਾ ਮਰ ਗਿਆ, ਕੋਈ 50 ਸਾਲ ਦਾ ਐਕਸੀਡੈਂਟਾਂ 'ਚ ਮਰਿਆ ਹੈ, ਉਹਦੀ ਜ਼ਿੰਮੇਵਾਰੀ ਸਾਡੀ ਹੈ। ਤੇ ਜੇ ਇਹ ਸਿਸਟਮ ਠੀਕ ਕਰ ਦਿਆਂਗੇ, ਅੱਜ ਕਿਤੇ ਅੱਜ ਇੱਥੇ ਰੋਡ ਸਿੱਧੇ ਹੋ ਜਾਣ, ਅੱਜ ਮੈਂ ਹੁਣ ਆ ਤੁਹਾਡੇ ਰੋਡ ਬਣ ਗਿਆ, ਕਿੰਨਾ ਸੋਹਣਾ ਬਣਿਆ, ਮੈਂ ਆਇਆ ਹੀ ਆ ਨਾ, ਸਾਡੇ ਜਿਹੜਾ ਆ ਰਿਹਾ ਰੋਡ ਸਿੱਧਾ ਹੀ, ਤੇ ਦੋਵੇਂ ਪਾਸੇ ਐਂਗਲ ਲੱਗੇ ਹੋਣ, ਦੋਵੇਂ ਪਾਸੇ ਉਹ ਕੀ ਕਹਿੰਦੇ ਆ ਸਾਈਡਾਂ ਉੱਤੇ ਗ੍ਰਿਲਾਂ ਲੱਗੀਆਂ ਹੋਣ ਸਾਈਡਾਂ ਤੇ, ਕੋਈ ਡੰਗਰ ਬੱਛਾ ਉੱਤੇ ਨਾ ਚੜ ਸਕੇ। ਦੱਸੋ ਬਈ ਇੱਥੋਂ ਤੋਂ ਲੈ ਕੇ ਪਟਿਆਲੇ ਤੱਕ ਲੱਗਿਆ ਹੋਵੇ ਕੋਈ, ਫਿਰ ਸੜਕ ਤੇ ਚੜ੍ਹਨਾ ਹੀ ਨਹੀਂ ਕਿਸੇ ਡੰਗਰ ਬੱਛੇ ਨੇ, ਐਕਸੀਡੈਂਟ ਹੋਣ, ਮਰੂ ਫਿਰ ਬੰਦਾ, ਕਿੰਨਾ ਬਚਾਅ ਹੋ ਸਕਦਾ? ਇਹ ਸਾਰੇ ਪੰਜਾਬ ਦੇ ਵਿੱਚ ਇਦਾਂ ਦੇ ਰੋਡ ਬਣੇ ਹੋਣ, ਕਿਸੇ ਮਾਂ ਦਾ ਪੁੱਤ ਸੜਕ ਤੇ ਮਰੂ? ਸਾਡੀ ਜ਼ਿੰਮੇਵਾਰੀ ਨੂੰ ਰੱਬ ਤੇ ਕਿਉਂ ਦੋਸ਼ ਦੇਣਾ ਤੂੰ, ਜਿਹਦਾ ਮਾਂ ਦਾ ਪੁੱਤ ਖੋਇਆ ਗਿਆ ਐਕਸੀਡੈਂਟ ਵਿੱਚ ਸੜਕਾਂ ਤੇ ਡੰਗਰਾਂ ਦੇ ਅੱਗੇ ਆ ਕੇ, ਉਹ ਸਾਰਾ ਸਾਡਾ ਦੋਸ਼ ਹੈ, ਪਰਮਾਤਮਾ ਦਾ ਨਹੀਂ। ਉਹਨੇ ਪਤਾ ਤੈਨੂੰ ਕੀ ਕਹਿਣਾ, ਤੁਹਾਡੇ ਦਿਮਾਗ ਦਿੱਤੇ ਸੀ ਮੈਂ, ਇਹਨੂੰ ਵਰਤ ਲੈਣਾ ਸੀ। ਜੇ ਗੱਡੀਆਂ ਬਣਾਉਣ ਜਾਣਦੇ ਹੋ, ਗੱਡੀਆਂ ਚਲਾਉਣ ਦੀ ਕਾਢ ਕੱਢ ਲਈ ਤੁਸੀਂ ਇਹਦੇ 'ਚੋਂ, ਮੈਂ ਤੇ ਇੱਕ ਵਾਰੀ ਬਣਾ ਦਿੱਤਾ ਜੋ ਕੁਛ ਪਾਇਆ ਸੋ ਏਕਾ ਵਾਰ, ਇੱਕ ਵਾਰੀ ਪਾ ਦਿੱਤਾ ਜਿਹੜਾ ਪਾਉਣਾ ਸੀ, ਕੱਢਿਆ ਤੈ ਨਹੀਂ। ਜਦੋਂ ਗੱਡੀਆਂ ਦਿਮਾਗ 'ਚੋਂ ਕੱਢੀਆਂ, ਗੱਡੀਆਂ ਚਲਾਉਣੀਆਂ ਤੁਸੀਂ ਆਪਣੇ ਦਿਮਾਗ 'ਚੋਂ ਕੱਢ ਲਈਆਂ ਸੀ, ਫਿਰ ਵਧੀਆ ਸਿਸਟਮ ਵੀ ਘੜਨਾ ਸੀ ਤੁਸੀਂ, ਆ ਸਿਸਟਮ ਤੇ ਤੁਸੀਂ ਆਪੇ ਘੜਨਾ ਸੀ। ਇਹ ਦੋਸ਼ੀ ਤੁਸੀਂ ਹੋ। ਆ ਹੁਣ ਕੈਂਸਰ ਦਾ ਕਹਿੰਦੇ ਇਲਾਜ ਲੱਭ ਲੈਣਾ, ਮੈਂ ਅਮਰੀਕਾ ਪਿੱਛੇ 'ਚ ਗਿਆ ਸੀ, ਉੱਥੇ ਪਤਾ ਲੈਣ ਗਿਆ ਕਿਸੇ ਕੈਂਸਰ ਦੇ ਮਰੀਜ਼ ਦਾ ਹਸਪੀਟਲ ਵਿੱਚ, ਉਹ ਕਹਿੰਦੇ ਬਈ ਇਲਾਜ ਲੱਭ ਲੈਣਾ ਕੈਂਸਰ ਦਾ। ਕਹਿੰਦੇ ਆਉਣ ਵਾਲੇ 2 ਸਾਲਾਂ ਤੱਕ 2-3 ਸਾਲਾਂ ਤੱਕ ਕਹਿੰਦੇ ਵੀ ਕੈਂਸਰ ਨਾਲ ਬੰਦਾ ਮਰੂ ਨਹੀਂ, ਕੈਂਸਰ ਦਾ ਇਲਾਜ ਕਹਿੰਦੇ ਬਿਲਕੁਲ ਨਾ ਲੱਭ ਲਿਆ, ਬਸ ਐ ਨੇੜੇ ਪਹੁੰਚ ਗਏ ਡਾਕਟਰ ਕਹਿੰਦੇ ਹੁਣ ਮਰੂ ਨਹੀਂ। ਕਹਿੰਦੇ ਨਾ ਜ਼ਿੰਮੇਵਾਰੀ ਹੈ ਸਾਡੀ, ਸਾਡੇ ਕੋਲ ਆ ਗਿਆ ਬੰਦਾ ਮਰੂ ਨਹੀਂ, ਇਹਦਾ ਕ੍ਰੈਡਿਟ ਖਾਣਾ ਹੈ। ਸੁਣਿਓ, ਜੇ ਡਾਕਟਰਾਂ ਨੇ ਬੰਦੇ ਬਚਾਉਣ ਲੱਗ ਗਏ, ਡਾਕਟਰ ਇਹਦਾ ਕ੍ਰੈਡਿਟ ਖਾਣਗੇ ਕਿ ਨਹੀਂ ਖਾਣਗੇ ਦੱਸੋ ਪਿਆਰਿਓ। ਡਾਕਟਰ ਮਤਲਬ ਬੰਦੇ, ਆਪਾਂ ਹੀ ਆ ਬੰਦੇ, ਬੰਦਿਆਂ ਚੋਂ ਹੀ ਡਾਕਟਰ ਨੇ ਨਾ, ਰੱਬ ਨਹੀਂ ਨਾ ਵਿੱਚ ਆਇਆ, ਬੰਦੇ ਨੇ। ਬੰਦੇ ਕ੍ਰੈਡਿਟ ਖਾਣਗੇ ਵੀ ਕੈਂਸਰ ਅਸੀਂ ਖਤਮ ਕਰਤਾ। ਜੇ ਕ੍ਰੈਡਿਟ ਖਾਣਾ ਹੈ ਵੀ ਕੈਂਸਰ ਹੁਣ ਅਸੀਂ ਬਚਾਵਾਂਗੇ, ਫਿਰ ਇਹਦੀ ਵੀ ਜ਼ਿੰਮੇਵਾਰੀ ਚੱਕੋ ਵੀ ਜਿੰਨੇ ਕੈਂਸਰ ਨਾਲ ਪਹਿਲਾਂ ਮਰੇ ਹੈ ਉਹ ਵੀ ਜ਼ਿੰਮੇਵਾਰੀ ਸਾਡੀ ਹੈ ਵੀ ਅਸੀਂ ਇਲਾਜ ਲੱਭ ਨਹੀਂ ਸਕੇ। ਆਖੋ
ਸਤਨਾਮ,
ਸਮਝਿਓ ਗੱਲ, ਹੋਰ ਧਿਆਨ ਨਾਲ ਇਹਨੂੰ ਖੋਲੀਏ, ਜਰਾ ਪੂਰਾ ਧਿਆਨ ਇਕਾਗਰ ਰੱਖਿਓ ਵੀਰੋ, ਧਿਆਨ ਨਾਲ ਸੁਣਿਓ। ਤੁਸੀਂ ਦੱਸੋ ਹਰੇਕ ਪਿੰਡ ਦੇ ਵਿੱਚ 5-7 ਮਰੀਜ਼ ਪੋਲੀਓ ਵਾਲੇ ਹੈਗੇ ਆ ਕਿ ਨਹੀਂ ਹੈਗੇ? ਬੋਲੋ ਪਿਆਰਿਓ, ਲੰਗ ਮਾਰਦੇ ਐ, ਸਾਈਕਲੀ ਤੇ ਚੱਲਦੇ ਐ, ਲੱਤਾਂ ਘੜੀਸ ਕੇ ਚੱਲਦੇ ਐ, ਚੱਲਦੇ ਆ ਨਾ ਪਿੰਡਾਂ ਚ। ਹੁਣ ਤੁਸੀਂ ਦੱਸੋ ਵੀ ਬੰਦਾ ਲੱਤ, ਹੁਣ ਸਾਡੇ ਕੀ ਹੁੰਦਾ ਯਾਰ, ਜਦੋਂ ਬੰਦਾ ਬੱਚਾ ਸਾਲ ਦਾ, 2 ਸਾਲ ਦਾ, 4 ਸਾਲ ਦਾ, ਲੱਤ ਨਹੀਂ ਚੱਲਦੀ, ਹਾਏ ਹਾਏ ਵੇ ਭਾਈ ਰੱਬ ਨੇ ਕੀ ਬੱਜ ਪਾਤਾ ਇਹਦੇ, ਐ ਨਹੀਂ ਕਰਦੇ? ਸਾਡੇ ਇਹਨੇ ਪਿਛਲੇ ਜਨਮਾਂ ਚ ਕਿਹੜੇ ਪਾਪ ਕਰੇ ਨੇ, ਇਹੋ ਜਿਹਾ ਕਿਉਂ ਜੰਮ ਪਿਆ? ਫਿਰ ਸਾਰੀ ਜ਼ਿੰਦਗੀ ਲੱਤਾਂ ਘੜੀਸਦਾ ਤੁਰਦਾ ਰਿਹਾ, ਸਾਡੇ ਵਰਗੇ ਐ ਵੇਖ ਵੇ ਕਹਿੰਦੇ ਰਹੇ, ਹਾਏ ਉਹ ਰੱਬਾ ਵਿਚਾਰਾ, ਰੱਬ ਨੇ ਵੇਖੋ ਕੀ ਕਰਤਾ ਇਹਦੇ ਨਾਲ। ਸਾਡੇ ਪਿੰਡਾਂ ਵਾਲੀਆਂ ਮਾਈਆਂ ਹੀ ਕਹਿੰਦੀਆਂ ਵੀ ਹਾਏ ਵੇ ਭਾਈ ਕਾਹਦਾ ਬੱਜ ਪਾਤਾ, ਰੱਬ ਨੇ ਕੀ ਕਰਤਾ ਏ, ਐ ਕਹਿੰਦੇ ਅਸੀਂ। ਹਰੇਕ ਪਿੰਡ ਵਿੱਚ 10 ਮਰੀਜ਼, 15 ਮਰੀਜ਼ ਪੋਲੀਓ ਵਾਲੇ ਹੈ, ਹਰੇਕ ਪਿੰਡ ਵਿੱਚ 5-7 ਬੰਦੇ ਲੱਤਾਂ ਘੜੀਸ ਕੇ ਤੁਰਦੇ ਐ, ਸਾਈਕਲੀਆਂ ਤੇ ਤੁਰਦੇ ਐ, ਲੱਤ ਖੜੀ ਐ। ਪਰ ਪਿਛਲੇ 20 ਸਾਲਾਂ ਤੋਂ ਡਾਕਟਰਾਂ ਨੇ ਇਲਾਜ ਲੱਭ ਲਿਆ, 99% 99% ਭਾਰਤ ਵਿੱਚ ਪੋਲੀਓ ਦੀਆਂ ਬੂੰਦਾਂ ਪਿਆ ਪਿਆ ਕੇ ਪੋਲੀਓ ਖਤਮ ਕਰਤਾ, ਹੋ ਗਿਆ ਨਾ ਖਤਮ। ਹੁਣ ਆਪਣੇ ਵਰਗੇ ਐਂ ਕਹੀ ਜਾਂਦੇ ਸੀ ਵੀ ਹਾਏ ਰੱਬ ਨੇ ਕੀ ਬੱਜ ਪਾਤਾ, ਕੱਢ ਲਿਆ ਦਿਮਾਗ ਚੋਂ, ਐਂ ਕੱਢਣਾ ਸੀ। ਆ ਜਿੰਨੇ ਤੁਰੇ ਫਿਰਦੇ ਆ ਲੱਤਾਂ ਜਿਨ੍ਹਾਂ ਦੀਆਂ ਚੱਲਦੀਆਂ ਨਹੀਂ, ਉਹਦਾ ਕਸੂਰ ਇਨਸਾਨ ਦਾ ਹੈ ਵੀ ਲੱਭ ਨਹੀਂ ਸਕਿਆ। ਦਵਾਈਆਂ ਵੀ ਇੱਥੇ ਹੀ ਪਈਆਂ, ਜੜੀਆਂ ਬੂਟੀਆਂ ਵੀ ਇੱਥੇ ਹੀ ਪਈਆਂ, ਆ ਦਿਮਾਗ ਵੀ ਇੱਥੇ ਹੀ ਹੈ, ਇਹਦੇ ਚੋਂ ਕੱਢ, ਜਿੱਦੇ ਕੱਢ ਲਏਗਾ ਉਹ ਤੇਰੀ ਹਿੰਮਤ ਹੈ, ਤੇਰੀ ਹਿੰਮਤ ਹੈ, ਕਿਰਪਾ ਤੇ ਤੇਰੇ ਸਿਰ ਤੇ ਰੱਖ ਕੇ ਭੇਜੀ ਸੀ, ਤੈਂ ਕੱਢਣੀ ਹੈ ਥੋੜੀ ਥੋੜੀ ਕਰਕੇ, ਕੱਢੀ ਚੱਲਿਆ ਕਰ, ਕੱਢੀ ਚੱਲਿਆ ਕਰ। ਭਾਵ ਕਹਿਣ ਦਾ ਆ ਦਿਮਾਗ ਤੇਰੇ ਸਿਰ ਤੇ ਹੈ, ਆ ਬੈਠਾ ਹੈ, ਇਹਨੂੰ ਵਰਤਣਾ ਸਿੱਖ, ਥੋੜਾ ਥੋੜਾ ਵਰਤੀ ਚੱਲ, ਵਰਤੀ ਚੱਲ, ਵਰਤੀ ਚੱਲ, ਜੋ ਮੰਗ ਹੈ ਠਾਕੁਰ ਆਪਣੇ ਤੇ। ਉਹ ਠਾਕੁਰ ਦਾ ਰੂਪ ਕੀ ਹੈ? ਆ ਮਾਇੰਡ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਇਹਦਾ, ਇਹ ਛੋਟੀ ਚੀਜ਼ ਨਹੀਂ, ਇਹਨੂੰ ਵਰਤਣਾ ਸਿੱਖ, ਸਭ ਕੁਝ ਦਿੱਤਾ ਹੈ, ਇਹ ਅਸੀਂ ਸੋਚਣਾ ਹੈ। ਹੁਣ ਅਗਲਾ ਸਿੱਧਾ ਹੀ ਕਹਿ ਦਿੰਦਾ ਲੈ, ਬਾਣੀ ਵਿੱਚ ਤੇ ਫਿਰ ਇਦਾਂ ਲਿਖਿਆ ਵੀ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਵੀ ਘੱਲਿਆ ਤੇ ਆਏ ਆ ਤੇ ਸੱਦ ਲੈਂਦਾ ਤੇ ਫਿਰ ਜਾਣਾ ਪੈਂਦਾ, ਸੱਦਦਾ ਤੇ ਜਾਣਾ ਪੈਂਦਾ। ਆ ਗਏ ਨਾ ਸਵਾਲ ਆਉਂਦੇ ਨੇ ਨਾ ਇਦਾਂ ਦੇ ਦਿਮਾਗ 'ਚ ਸਾਡੇ ਵੀ ਆਹ ਫਿਰ ਕੀ ਬਣੂ ਗੱਲੇ ਦੀ। ਉਹ ਭਾਈ ਜਿਹੜਾ ਸੱਦਣਾ ਹੈ ਨਾ, ਪਰਮਾਤਮਾ ਦੀ ਰਿਕੁਆਇਰਮੈਂਟ ਹੈ, ਜੇ 80 ਸਾਲ ਜਾਉਣਾ ਜਿਉਣਾ ਤੇ ਰਿਕੁਆਇਰਮੈਂਟ ਪੂਰੀ ਕਰਨੀ ਪੈਣੀ ਹੈ, ਤੈਨੂੰ ਖਾਣਾ ਇਦਾਂ ਦਾ ਖਾਣਾ ਪੈਣਾ, ਸਰੀਰ ਨੂੰ ਇੰਨਾ ਆਰਾਮ ਚਾਹੀਦਾ। 80 ਸਾਲ ਦੀ ਉਮਰ ਲਈ ਰਿਕੁਆਇਰਮੈਂਟ ਪੂਰੀ ਕਰਦੇ, 80 ਸਾਲ ਜਿਉਣਾ ਹੈ, 100 ਸਾਲ ਦੀ ਉਮਰ ਲਈ ਉਹਦੀਆਂ ਰਿਕੁਆਇਰਮੈਂਟਸ ਜਿਹੜੀਆਂ ਨੇ ਪੂਰੀਆਂ ਕਰਦੇ, 100 ਸਾਲ ਜਿਉਣਾ ਹੈ। ਤੁਸੀਂ ਕਿਸੇ ਬੰਦੇ ਨੂੰ ਕੰਮ ਕਰਨ ਭੇਜਿਆ, ਇੱਥੇ ਬੈਠਿਆਂ ਨੇ ਐਂ ਕਿਹਾ ਵੀ ਜਾ ਉਹ ਕੰਮ ਕਰਕੇ ਆ, ਹੁਣ ਅਗਲਾ ਗਿਆ, ਕੀਤਾ ਉਹਨੇ ਸਹੀ ਹੈ ਨਹੀਂ, ਧਿਆਨ ਨਾਲ ਵੇਖਿਓ, ਉਸ ਬੰਦੇ ਨੇ ਕੰਮ ਸਹੀ ਨਹੀਂ ਕੀਤਾ। ਆਪਾਂ ਕਹਿੰਦੇ ਹਾਂ ਯਾਰ ਠੀਕ ਕਰਨ ਦੀ ਬਜਾਏ ਸਗੋਂ ਖਰਾਬ ਕਰੀ ਜਾਂਦਾ ਹੈ, ਤੇ ਆਪਾਂ ਪਤਾ ਕੀ ਕਹਿਤਾ, ਆ ਜਾ ਯਾਰ ਤੂੰ ਅੰਦਰ ਹੀ ਆ ਜਾ। ਹੁਣ ਜਿਹੜਾ ਸੱਦਣਾ ਹੈ, ਜਿਹੜਾ ਸੱਦਣਾ ਹੈ ਨਾ, ਸੱਦਣਾ ਉਹਦੀ ਕਾਰਗੁਜ਼ਾਰੀ ਵੇਖ ਕੇ ਸੱਦਣਾ ਹੈ। ਤੇ ਜੇ ਸਹੀ ਕਰਦਾ ਹੈ ਬੜਾ ਵਧੀਆ ਕਰ ਰਿਹਾ, ਚੱਲ ਕਰੀ, ਚੱਲ ਹੋਰ 10 ਸਾਲ ਲਾ ਲਾ ਆਖੋ ਸਤਨਾਮ। ਜਿਹੜਾ ਸੱਦਣਾ ਹੈ ਉਹਦੀ ਵੇਖ ਕੇ ਸੱਦਣਾ ਪਰਮਾਤਮਾ ਨੇ, ਵੀ ਯਾਰ ਤੂੰ ਤੇ ਲੀਵਰ ਗਾਲ ਲਿਆ। ਪਰਮਾਤਮਾ ਮਤਲਬ ਰੱਬ ਦੇ ਨਿਯਮ, ਵੀ ਸ਼ਰਾਬ ਪੀ ਪੀ ਕੇ ਲੀਵਰ ਤੇਰਾ ਖਤਮ ਹੋਇਆ ਪਿਆ, ਸਰੀਰ ਦਿੱਤਾ ਸੀ ਸਾਂਭ ਕੇ ਰੱਖੀ, ਤੇਰੀ ਕਾਰਗੁਜ਼ਾਰੀ ਸਹੀ ਨਹੀਂ, ਤੈਂ ਗੱਲ ਸਮਝੀ ਨਹੀਂ, ਵਾਪਸ ਆ ਜਾ ਆਖੋ ਸਤਨਾਮ। ਉਹ ਸਿਸਟਮ ਏਦਾਂ ਦਾ ਹੈ, ਪਰਮਾਤਮਾ ਦੇ ਨਿਯਮ ਨੇ। ਉਹ ਸਾਡੀ ਕਰਤੂਤ ਵੇਖ ਕੇ ਆ ਸਰੀਰ ਨੂੰ ਜਿੱਦੇ ਗਾਲ ਲੈਣਾ ਹੈ, ਪਰਮਾਤਮਾ ਦੇ ਨਿਯਮਾਂ ਨੇ ਕਹਿਣਾ ਆ ਫਿਰ ਵਾਪਸ ਖਤਮ, ਧੜਕਣ ਖਤਮ, ਸਾਹ ਰੁਕ ਜਾਣਾ, ਆ ਬ੍ਰੇਨ ਡੈਡ ਹੋ ਜਾਣਾ। ਤਾਂ ਕਰਕੇ ਪਿਆਰਿਓ ਇਹਨਾਂ ਗੱਲਾਂ ਨੂੰ ਜ਼ਰੂਰ ਸਮਝੋ, ਪਰਮਾਤਮਾ ਦੇ ਸਿਸਟਮ ਨੂੰ ਸਮਝੋ। ਜਿਵੇਂ ਲੱਤ ਮਰੀ ਪੈਦਾ ਹੁੰਦੀ ਹੈ, ਇਦਾਂ ਕਈ ਵਾਰੀ ਸਾਰਾ ਸਰੀਰ ਵੀ ਮਰਿਆ ਪੈਦਾ ਹੋ ਸਕਦਾ ਹੈ। ਇਦਾਂ ਦਾ ਆਲੇ ਦੁਆਲੇ ਸਿਸਟਮ ਹੈ, ਇਦਾਂ ਦਾ ਮਾਹੌਲ ਹੈ, ਇਦਾਂ ਦੀਆਂ ਸਬਜ਼ੀਆਂ 'ਚ ਜ਼ਹਿਰਾਂ ਪੈਦਾ ਹੋ ਗਈਆਂ, ਇਦਾਂ ਦੀਆਂ ਸਪਰੇਆਂ ਆ ਗਈਆਂ, ਇਦਾਂ ਦਾ ਸਿਸਟਮ ਖਰਾਬ ਹੋ ਰਿਹਾ ਹੈ ਕਿ ਬੱਚੇ ਜੰਮਦੇ ਹੀ ਮਰੇ ਪੈਦਾ ਹੋ ਸਕਦੇ ਹੈ। ਇਹ ਸਿਸਟਮ ਕਸੂਰਵਾਰ ਅਸੀਂ ਹਾਂ, ਇਹ ਕਸੂਰ ਸਾਡਾ ਹੈ। ਜੇ ਮਰੇ ਬੱਚੇ ਪੈਦਾ ਹੋ ਰਹੇ ਹੈ, ਜੇ ਮਰੀ ਲੱਤ ਪੈਦਾ ਹੋ ਰਹੀ ਹੈ, ਤਾਂ ਵੀ ਕਸੂਰਵਾਰ ਅਸੀਂ ਹਾਂ। ਮਰੀ ਲੱਤ ਜਾਂ ਮਰਿਆ ਸਰੀਰ ਪੈਦਾ ਹੋ ਰਿਹਾ, ਤਾਂ ਵੀ ਕਸੂਰਵਾਰ ਅਸੀਂ। ਆ ਸਿਸਟਮ ਹੈ। ਅਗਲਾ ਕਹਿੰਦਾ ਮਾਂ ਨੇ ਕੀ ਕਸੂਰ ਕੀਤਾ? ਨਹੀਂ ਭਾਈ, ਜਿਹੜੇ ਸਿਸਟਮ 'ਚ ਰਹਿੰਦੇ ਆ ਉਹ ਸਿਸਟਮ ਦਾ ਕਸੂਰ ਹੈ, ਤੇ ਉਹਨੂੰ ਬਦਲਣ ਲਈ ਅਸੀਂ ਉਪਰਾਲਾ ਵੀ ਤੇ ਕੋਈ ਨਹੀਂ ਕੀਤਾ, ਉਸ ਸਿਸਟਮ ਨੂੰ ਚੇਂਜ ਕਰਨ ਲਈ ਵੀ ਤੇ ਅਸੀਂ ਕੁਛ ਨਹੀਂ ਕੀਤਾ। ਤਾਂ ਕਰਕੇ ਇਹ ਗੱਲ ਮੰਨਣੀ ਪੈਣੀ ਹੈ ਵੀ ਦੋਸ਼ ਸਾਡਾ ਹੈ ਤੇ ਸਾਨੂੰ ਹੀ ਬਦਲਣਾ ਪੈਣਾ ਹੈ। ਲੱਤਾਂ ਤੇ ਭਾਰ ਪਾਈਏ, ਜ਼ਿੰਮੇਵਾਰੀਆਂ ਚੱਕੀਏ, ਇਹ ਸਾਡੀਆਂ ਜ਼ਿੰਮੇਵਾਰੀਆਂ ਹੈ। ਇਹੀ ਤੇ ਉਸ ਵੇਲੇ ਦਾ ਪਾਂਡਾ ਕਹਿੰਦਾ ਸੀ, ਉਸ ਵੇਲੇ ਦਾ ਪੁਜਾਰੀ, ਆਪੇ ਪਰਮਾਤਮਾ ਨੇ ਕਰ ਦੇਣਾ, ਆਪੇ ਹੋ ਜਾਣਾ, ਆਪੇ ਹੋ ਜੂ। ਬਹੁਤ ਇਹਦੇ ਨਾਲ ਬੰਦੇ ਡਾਊਨ ਹੋ ਗਏ ਵੀ ਆਪੇ ਹੋਏਗਾ, ਆ ਗਲਤ ਹੋ ਗਿਆ ਕਹਿੰਦੇ ਤੇਰੇ ਕਰਮਾਂ ਦਾ, ਆ ਸਹੀ ਨਹੀਂ ਹੋਇਆ ਕਹਿੰਦੇ ਤੇਰੇ ਕਰਮਾਂ ਦਾ, ਐ ਕਹੀ ਜਾਂਦੇ। ਪਰ ਗੁਰੂ ਸਾਹਿਬ ਕਹਿੰਦੇ ਨਾ ਭਾਈ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ, ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ। ਪਰਮਾਤਮਾ ਦੇ ਨਿਯਮਾਂ ਨਾਲੋਂ ਟੁੱਟ ਕੇ ਲੋਕ ਰੋਗੀ ਹੋ ਗਏ, ਦੁਖੀ ਹੁੰਦੇ ਐ, ਤੇ ਕਿਸੇ ਨੂੰ ਦੋਸ਼ ਨਾ ਦੇ। ਆ ਅਰਥ ਪੜੋ, ਪੰਗਤੀ ਦਾ ਅਰਥ ਦੱਦਾ, ਦੋਸ਼ ਨਾ ਦੇਊਂ ਕਿਸੇ ਦੋਸ਼ ਕਰਮਾ, ਜੋ ਮੈਂ ਕੀਆ ਸੋ ਮੈਂ ਪਾਇਆ। ਅਮਰੀਕਾ ਵਾਲੇ ਕਹਿਣਗੇ ਅਸੀਂ ਕੀਤਾ, ਸਿਸਟਮ ਬਣਾਇਆ ਤੇ ਉਹੋ ਜਿਹਾ ਅਸੀਂ ਪਾ ਲਿਆ, ਐਕਸੀਡੈਂਟ ਕੋਈ ਨਹੀਂ ਹੁੰਦਾ ਸਾਡੇ, ਅਸੀਂ ਜਿਹੋ ਜਿਹਾ ਕੀਤਾ ਉਹੋ ਜਿਹਾ ਪਾ ਲਿਆ। ਸਾਡੇ ਨਹੀਂ ਜੀ ਬੰਦੇ ਮਰਦੇ ਐਕਸੀਡੈਂਟਾਂ 'ਚ, ਸਾਡੇ ਗੱਡੀਆਂ ਲਾਈਨਾਂ 'ਚ ਚੱਲਦੀਆਂ, ਸਾਡੇ ਲਾਇਸੈਂਸ ਲੈਣ ਵਾਸਤੇ ਚੈੱਕ ਕਰਾਉਣਾ ਪੈਣਾ ਹੈ, ਟੈਸਟ ਹੋਣਗੇ, ਨਾਲ ਬਹਿ ਕੇ ਟੈਸਟ ਕਰਾਂਗੇ, ਲਿਖਤੀ ਵੀ ਟੈਸਟ ਹੋਏਗਾ, ਪ੍ਰੈਕਟੀਕਲ ਵੀ ਹੋਏਗਾ। ਗੱਡੀ ਦੇ ਵਿੱਚ ਬਰਾਬਰ ਬਹਿੰਦੇ ਨੇ ਬੰਦੇ, ਜੇ ਜਦੋਂ ਉਹਨਾਂ ਨੇ ਚੈੱਕ ਕਰਨਾ ਹੈ ਡਰਾਈਵਰੀ, ਜੇ ਫੇਲ ਹੋ ਗਿਆ ਤੇ ਫੇਰ ਨਹੀਂ ਲਾਇਸੈਂਸ ਮਿਲਣਾ। ਅੱਖਾਂ ਦਾ ਚੈੱਕਅਪ ਹਰੇਕ ਸਾਲ ਹੋਣਾ ਹੈ, ਜੇ ਨਜ਼ਰ ਘੱਟ ਗਈ ਲਾਇਸੈਂਸ ਕੈਂਸਲ। ਜੇ ਕੋਈ ਬਿਮਾਰੀ ਹੈ, ਜੇ ਤੇਰਾ ਬੀਪੀ ਵੱਧਦਾ ਹੈ ਤੇ ਲਾਇਸੈਂਸ ਕੈਂਸਲ, ਵੀ ਛੜਕ ਤੇ ਜਾਂਦੇ ਨੂੰ ਕੀ ਪਤਾ ਕਿੱਥੇ ਬੀਪੀ ਵੱਧ ਜਾਏ ਤੇਰਾ, ਲਾਇਸੈਂਸ ਕੈਂਸਲ। ਉਹ ਕਹਿਣਗੇ ਜੇ ਅੱਜ ਸਾਡੇ ਇੰਨਾ ਵਧੀਆ ਹੈ, ਇਹ ਤਾਂ ਹੈ ਕਿਉਂਕਿ ਸਾਰੇ ਲੋਕਾਂ ਨੇ ਐਪਰੀਸ਼ੀਏਟ ਕੀਤਾ, ਸਾਰਿਆਂ ਨੇ ਸਾਥ ਦਿੱਤਾ, ਜੋ ਮੈਂ ਕੀਆ ਸੋ ਮੈਂ ਪਾਇਆ। ਕਿੰਨਾ ਵਧੀਆ ਵੇਖੋ ਕਹਿਣਗੇ। ਤੇ ਆਪਾਂ ਇਹ ਮੰਨ ਲਈਏ ਵੀ ਐਕਸੀਡੈਂਟ ਹੋ ਗਏ ਸਾਡੇ, ਫਿਰ ਜੋ ਸਿਸਟਮ ਹੈ ਜੋ ਅਸੀਂ ਕਰ ਰਹੇ ਹਾਂ ਉਹੋ ਜਿਹਾ ਅਸੀਂ ਪਾ ਰਹੇ ਹਾਂ, ਜੋ ਮੈਂ ਕੀਆ ਸੋ ਮੈਂ ਪਾਇਆ, ਇੱਦਾਂ ਮੰਨਣਾ ਪੈਣਾ। ਕੈਨੇਡਾ ਅਮਰੀਕਾ ਵਾਲੇ ਕਹਿਣਗੇ ਅਸੀਂ ਬਦਲ ਲਿਆ, ਆਪਾਂ ਕਹਿ ਰਹੇ ਹਾਂ ਕਿ ਮੰਨੀਏ ਵੀ ਅਸੀਂ ਬਦਲਿਆ ਨਹੀਂ, ਉਹਨਾਂ ਨੇ ਕਹਿਣਾ ਜੋ ਅਸੀਂ ਕੀਤਾ ਸੀ ਉਹਦਾ ਪਾ ਲਿਆ, ਆਪਾਂ ਕਹਾਂਗੇ ਜੋ ਅਸੀਂ ਕੀਤਾ ਸੀ ਉਹਦਾ ਪਾ ਲਿਆ। ਹੁਣ ਇੱਥੇ ਬੰਦਿਆਂ ਨੂੰ ਬਿਠਾਓ 5-10 ਨੂੰ ਗੱਲਾਂ ਕਰੋ ਵੀ ਐ ਹੋਣਾ ਚਾਹੀਦਾ ਐ ਹੋਣਾ ਉਹ ਕਿਹੜਾ ਮੰਨਦਾ ਯਾਰ ਇੱਥੇ ਐ ਨਹੀਂ ਬਦਲ ਸਕਦਾ ਐ ਨਹੀਂ ਬਦਲਦਾ ਬਦਲਦਾ ਸਿਸਟਮ ਐ ਕਹਿ ਕੇ ਉੱਠ ਕੇ ਤੁਰ ਜਾਂਦੇ ਨੇ ਅਸੀਂ ਤੇ ਇਦਾਂ ਦੇ ਨਿਕੰਮੇ ਐ ਐ ਕਿਹੜਾ ਕਹਿੰਦਾ ਵੀ ਬਦਲਾਂਗੇ ਯਾਰ ਚਲੋ ਛੱਡੋ ਭਈ ਲੋਕਾਂ ਦੀ ਗੱਲ ਛੱਡੋ ਮੈਂ ਤੇ ਖੱਬੇ ਹਾਥੀ ਚੱਲੂ ਅੱਜ ਤੋਂ ਬਾਅਦ ਭਾਵੇਂ ਜੋ ਮਰਜ਼ੀ ਹੋ ਜਾਵੇ ਮੈਂ ਨਹੀਂ ਸੱਜੇ ਪਾਸੇ ਗੱਡੀ ਚਲਾਉਂਦਾ ਮੈਂ ਤੇ ਸ਼ੁਰੂ ਕਰਾਂ ਆਪਣੇ ਤੋਂ ਅਸੀਂ ਤੇ ਚੱਲੀਏ ਹਰ ਬੰਦਾ ਕਹਿੰਦਾ ਯਾਰ ਜਦੋਂ ਉਹ ਲੈ ਗਿਆ ਕੱਢ ਕੇ ਮੈਂ ਕਿਉਂ ਪਿੱਛੇ ਰਵਾਂ ਮੈਂ ਵੀ ਕੱਢ ਲਾਂ ਵਿੱਚ ਦੀ ਆਪਾਂ ਇਹ ਜੇ ਅਸੀਂ ਕਦੇ ਨਹੀਂ ਇਦਾਂ ਕਰਨਾ ਚਾਹੁੰਦੇ ਫਿਰ ਜ਼ਿੰਮੇਵਾਰੀ ਚੱਕ ਲਈਏ ਇਹਦੀ ਜ਼ਿੰਮੇਵਾਰੀ ਚੱਕ ਲਈਏ ਵੀ ਰੱਬਾ ਸਾਡਾ ਕਸੂਰ ਹੈ ਜਿੱਦਾਂ ਦੀ ਸਾਡੀ ਸੋਚ ਹੈ ਉਹੋ ਜਿਹਾ ਫਲ ਪਾਈ ਜਾਂਦੇ ਜੋ ਮੈਂ ਕੀਆ ਸੋ ਮੈਂ ਪਾਇਆ ਕਿਸੇ ਨੂੰ ਦੋਸ਼ ਕੀ ਦੇਣਾ ਫਿਰ ਇਹਦੇ ਚ ਕੋਈ ਦੋਸ਼ੀ ਨਹੀਂ ਅਸੀਂ ਸਕੂਲ ਪਹਿਲਾਂ ਨਹੀਂ ਖੋਲ੍ਹੇ ਪੜ੍ਹਾਈਆਂ ਵੱਲ ਧਿਆਨ ਨਹੀਂ ਦਿੱਤਾ ਪਹਿਲਾਂ ਉਹੇ ਜੇ ਰਹਿ ਗਏ ਹੁਣ ਅੱਜ ਕੱਲ੍ਹ ਬੱਚੇ ਪੜ੍ਹ ਰਹੇ ਆ ਹੁਣ ਹੈ ਕੋਈ ਬੱਚਾ ਜਿਹੜਾ ਪੰਜਵੀਂ ਪਾਸ ਹੋਵੇ ਦੱਸੋ ਪਿਆਰਿਓ ਜਿਹੜਾ ਪਿਛਲੇ 10 ਜਿਹੜਾ ਬੱਚਾ 15 ਸਾਲ ਪਹਿਲਾਂ ਜੰਮਿਆ ਹੈ ਭਾਵੇਂ 2003-04 ਵਿੱਚ ਜੰਮਿਆ ਹੈ ਉਹ ਵੀ ਹੈ ਪੰਜਵੀਂ ਪਾਸ ਅੱਜ ਲੱਭਦਾ ਕਿਹਦੇ ਮੈਟ੍ਰਿਕ ਤੱਕ ਤੇ ਜਾ ਹੀ ਰਹੇ ਨੇ ਜਿਹੜੇ ਪਿਛਲੇ ਸਾਲਾਂ 'ਚ ਜੰਮੇ ਆ ਉਦੋਂ ਪਿੱਛੇ ਫਿਰ ਵੇਖੋ 2000 ਤੋਂ ਪਿੱਛੇ ਚਲੇ ਜਾਓ ਸਾਰੇ ਹੀ ਉਹ ਤੁਹਾਨੂੰ ਆਮ ਹੀ ਮਿਲ ਜਾਣਗੇ ਮੈਂ ਤੇ ਅੰਗੂਠਾ ਛਾਪ ਹਾਂ ਜੀ ਮੈਂ ਤੇ ਗੁਰਦੁਆਰਾ ਮੈਂ ਤੇ ਸਕੂਲ ਕਦੇ ਗਿਆ ਹੀ ਨਹੀਂ ਕੋਈ ਕਹਿੰਦਾ ਮੈਂ ਪੰਜਵੀਂ ਪਾਸ ਹਾਂ ਕੋਈ ਕਹਿੰਦਾ ਮੈਂ 8ਵੀਂ ਪਾਸ ਹਾਂ ਉਹ ਸਾਰੇ ਉਦੋਂ ਇਦਾਂ ਦੇ ਸੀ ਜੋ ਮੈਂ ਕੀਆ ਸੋ ਮੈਂ ਪਾਇਆ ਅਸੀਂ ਬਣਾ ਨਹੀਂ ਸਕੇ ਪਰ ਬਦਲਾਂਗੇ ਬਣਾਵਾਂਗੇ ਸਾਰੀ ਜ਼ਿੰਮੇਵਾਰੀ ਬੰਦੇ ਦੇ ਸਿਰ ਤੇ ਹੈ ਪਰਮਾਤਮਾ ਨੇ ਇੱਕ ਵਾਰੀ ਸਿਸਟਮ ਘੜ ਦਿੱਤਾ ਹੈ ਹੁਣ ਵੇਖੋ ਕੈਨੇਡਾ ਵਾਲੇ ਕਹਿੰਦੇ ਆ ਵੀਜ਼ਾ ਲੈ ਜਾਓ ਮਿਲ ਜਾਂਦਾ ਇੱਥੇ ਸਟੂਡੈਂਟਾਂ ਨੂੰ ਉਹਦੀ ਰਿਕੁਆਇਰਮੈਂਟ ਪੂਰੀ ਕਰਨੀ ਪੈਂਦੀ ਹੈ ਐ ਵੀਜ਼ੇ ਲੈ ਕੇ ਬੈਠੇ ਕਹਿੰਦੇ ਆ ਜਾਓ ਇੰਨੇ ਬੈਂਡ ਲੈ ਆਓ ਇਦਾਂ ਤੁਹਾਡਾ ਸਾਰਾ ਪੇਪਰ ਵਰਕ ਹੋਵੇ ਇੰਨਾ ਬੈਂਕ ਬੈਲੈਂਸ ਹੋਵੇ ਇੰਨਾ ਤੁਹਾਡਾ ਵਿਖਾਓ ਉਹ ਸਾਰਾ ਕੁਝ ਜਦੋਂ ਤੁਸੀਂ ਵਿਖਾ ਦਿੰਦੇ ਹੋ ਬੈਂਕ ਉੱਥੇ ਜਾ ਕੇ ਐਮਬੈਸੀ ਵਿੱਚ ਉਹਨਾਂ ਦੀ ਰਿਕੁਆਇਰਮੈਂਟ ਪੂਰੀ ਕਰ ਦਿਓ ਤੇ ਵੀਜ਼ਾ ਲੈ ਲਓ ਤੇ ਰਿਕੁਆਇਰਮੈਂਟ ਪੂਰੀ ਨਾ ਕਰ ਸਕੇ ਤੇ ਵੀਜ਼ਾ ਨਹੀਂ ਮਿਲਦਾ ਇਦਾਂ ਹੀ ਰੱਬ ਦੀ ਰਿਕੁਆਇਰਮੈਂਟ ਹੈ ਪਰਮਾਤਮਾ ਦੀ ਇੱਕ ਰਿਕੁਆਇਰਮੈਂਟ ਹੈ ਜਿਹੜਾ ਉਹਨੂੰ ਪੂਰੀ ਕਰ ਦਿੰਦਾ ਹੈ ਬਖਸ਼ਿਸ਼ ਲੈ ਜਾਂਦਾ ਹੈ ਜਿਹੜਾ ਨਹੀਂ ਪੂਰੀ ਕਰ ਸਕਦਾ ਰਹਿ ਜਾਂਦਾ ਹੈ ਉਹਦੇ ਲਈ ਸਾਨੂੰ ਤਿਆਰੀ ਕਰਨੀ ਪੈਣੀ ਹੈ ਆਪਣੇ ਆਪ ਦੀ ਰੱਬ ਨੇ ਨਹੀਂ ਆ ਸਾਨੂੰ ਤਿਆਰੀ ਕਰਨੀ ਪੈਣੀ ਹੈ ਵੀ ਪਰਮਾਤਮਾ ਦੀ ਆਹ ਕਿਰਪਾ ਕਿਵੇਂ ਲਈਏ ਹੈ ਲੈਣੀ ਪੈਣੀ ਹੈ ਸਾਨੂੰ ਭਾਗ ਬਣਾਉਣੇ ਪੈਣਗੇ ਸਾਨੂੰ ਲੇਖ ਬਣਾਉਣੇ ਪੈਣਗੇ ਉਹਨੇ ਲਿਖ ਕੇ ਫਿਰ ਤੇ ਉਹ ਦੋਸ਼ੀ ਹੋ ਗਿਆ ਜਿਹਨੇ ਸਾਡੇ ਭਾਗਾਂ 'ਚ ਆਹ ਕੁਝ ਲਿਖਿਆ ਫਿਰ ਦੋਸ਼ੀ ਕੌਣ ਹੋਇਆ ਬਈ ਰੱਬ ਫਿਰ ਤੇ ਰੱਬ ਦਾ ਦੋਸ਼ ਹੋਇਆ ਨਾ ਫਿਰ ਸਾਹਿਬਜ਼ਾਦਿਆਂ ਦੇ ਨੀਹਾਂ 'ਚ ਚਿੰਨਣਾ ਰੱਬ ਨੇ ਲਿਖਿਆ ਸੀ ਫਿਰ ਐਂ ਕਹਿ ਦਾਂਗੇ ਆਪਾਂ ਫਿਰ ਵਜੀਦਾ ਕਿਉਂ ਦੋਸ਼ੀ ਹੋਇਆ ਫਿਰ ਔਰੰਗਜ਼ੇਬ ਕਿਉਂ ਦੋਸ਼ੀ ਹੋਇਆ ਜਿੱਦਾਂ ਦਾ ਲਿਖਿਆ ਸੀ ਉਹੋ ਜਿਹਾ ਪਾ ਲਿਆ ਕਿਸੇ ਨੇ ਬੰਦ ਬੰਦ ਕਟਾ ਲਿਆ ਕੋਈ ਖੋਪਰ ਤੇ ਚੜ ਗਿਆ ਭਾਈ ਰੱਬ ਨੇ ਲਿਖੀ ਇਹੋ ਜਿਹਾ ਭੇਜਿਆ ਸੀ ਮੰਨੋਗੇ ਗੱਲ ਫਿਰ ਔਰੰਗਜ਼ੇਬ ਕਿਵੇਂ ਦੋਸ਼ੀ ਹੋਇਆ ਫਿਰ ਦੋਸ਼ੀ ਤੇ ਰੱਬ ਹੈ ਜਿਹੜਾ ਕਿਸੇ ਦੇ ਬੰਦ ਬੰਦ ਕਟਾਉਣਾ ਲਿਖੀ ਜਾਂਦਾ ਕਿਸੇ ਦੇ ਖੋਪਰ ਲਾਉਣਾ ਲਿਖੀ ਜਾਂਦਾ ਕਿਸੇ ਨੂੰ ਚਰਖੀ ਤੇ ਚੜਨਾ ਲਿਖੀ ਜਾਂਦਾ ਕਿਸੇ ਨੂੰ ਨੀਹਾਂ 'ਚ ਚਿੰਨਣਾ ਲਿਖੀ ਜਾਂਦਾ ਫਿਰ ਦੋਸ਼ੀ ਰੱਬ ਹੋਇਆ ਪਰਮਾਤਮਾ ਦੋਸ਼ੀ ਨਹੀਂ ਸਾਡਾ ਸਿਸਟਮ ਦੋਸ਼ੀ ਹੈ ਤਾਂ ਕਰਕੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ
ਜੈਸਾ ਬੀਜੇਗਾ ਵੱਡੇਗਾ ਮਨਾ ਮੇਰੇ ਫਲ ਤੇਰੇ ਕਰਮਾਂ ਬੀਜੇਗਾ ਵੱਡੇਗਾ ਮਨਾ ਮੇਰੇ ਫਲ ਤੇਰੇ ਕਰਮਾਂ ਬੀਜੇਗਾ ਵੱਡੇਗਾ ਮਨਾ ਮੇਰੇ ਜੀ ਫਲ ਤੇਰੇ ਕਰਮਾਂ ਜੈਸਾ ਬੀਜੇਗਾ ਵੱਡੇਗਾ ਮਨਾ ਮੇਰੇ ਫਲ ਤੇਰੇ ਕਰਮਾਂ ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ ਫਲ ਤੇਰੇ ਕਰਮਾਂ ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ ਫਲ ਤੇਰੇ ਕਰਮਾਂ ਮਿੱਠਾ ਖਾ
ਸ਼ਾਖਾ ਸ਼ੂਗਰ ਹੋ ਗਈ ਹੈ, ਐਡੀਆਂ ਐਡੀਆਂ ਲੱਤਾਂ ਸੁੱਜੀਆਂ ਪਈਆਂ, ਜ਼ਬਾਨ ਤੇ ਕੰਟਰੋਲ ਨਹੀਂ ਰੱਖਦਾ, ਜੀਭ ਤੇ ਕੰਟਰੋਲ ਨਹੀਂ ਮੁੜ ਕੇ, ਭਾਈ ਰੱਬ ਨੇ ਲਿਖਿਆ ਹੀ ਇਹੋ ਜਿਹਾ ਲੈ ਦੱਸ ਵੀ ਖਾਂਦਾ ਤੇ ਤੂੰ ਰਿਹਾ ਹੈ। ਸੈਰ ਤੈ ਨਹੀਂ ਕਰੀ, ਐਕਸਰਸਾਈਜ਼ ਤੈ ਨਹੀਂ ਕਰੀ, ਜਿਮ ਤੂੰ ਨਹੀਂ ਗਿਆ, ਰੱਬ ਨੂੰ ਕਿਉਂ ਵਿੱਚ ਲਈ ਆਉਂਦਾ ਬਈ? ਤੈਨੂੰ ਕਿਹਾ ਸੀ ਤੁਰਿਆ ਕਰ, ਰੋਟੀ ਖਾ ਕੇ ਸੌਣ ਲੱਗਿਆ ਘੱਟ ਖਾਇਆ ਕਰ, ਤਲਿਆ ਨਾ ਖਾਇਆ ਕਰ, ਜ਼ਿਆਦਾ ਘਿਓ ਨਾ ਪਾਇਆ ਕਰ, ਅਟੈਕ ਹੀ ਹੋਊ ਹੁਣ, ਸੁੱਤਾ ਹੀ ਰਹਿ
ਗਿਆ ਮਨਾ ਮੇਰਿਆ ਮਨਾ ਮੇਰਿਆ ਐਸਾ ਬੀਜੇਗਾ ਬੰਦੇਗਾ ਮਨਾ ਮੇਰਿਆ ਫਲ ਤੇਰੇ ਕਰਮਾ ਜੀ ਜੈਸਾ ਬੀਜੇਗਾ ਬੰਦੇਗਾ ਮਨਾ ਮੇਰਿਆ ਫਲ ਤੇਰੇ ਕਰਮਾ ਦਾ ਜੈਸਾ ਬੀਜੇਗਾ ਬੰਦੇਗਾ ਮਨਾ ਮੇਰਿਆ ਫਲ ਤੇਰੇ ਕਰਮਾ
ਦਾ ਜੀ ਕਰੋ
ਜੈਸਾ ਬੀਜੇਗਾ ਬੰਦੇਗਾ ਮਨਾ ਫਲ ਤੇਰੇ ਕਰਮਾ ਬਾਬਾ ਬਾਬਾ ਫਲ ਤੇਰੇ ਕਰਮਾ ਬਾਬਾ ਬਾਬਾ ਫਲ ਤੇਰੇ ਕਰਮਾ ਬਾਬਾ ਬਾਬਾ ਫਲ ਤੇਰੇ ਕਰਮਾ ਦਾ ਬਾਬਾ ਬਾਬਾ ਫਲ ਤੇਰੇ ਕਰਮਾ ਦਾ ਐਸਾ ਬੀਜੇਗਾ ਬੰਦੇਗਾ ਮਨਾ ਮੇਰਿਆ ਬੰਦੇਗਾ ਮਨਾ ਮੇਰਿਆ ਫਲ ਤੇਰੇ ਕਰਮਾ ਦਾ ਬੀਜੇਗਾ ਬੰਦੇਗਾ ਮਨਾ ਮੇਰਿਆ ਕਰਮਾਤਾ ਜੀ ਜੈਸਾ ਬੀਜੇਗਾ ਬੰਦੇਗਾ ਮਨਾ ਮੇਰਿਆ ਫਲ ਤੇਰੇ ਕਰਮਾਤਾ ਜੈਸਾ ਬੀਜੇਗਾ ਬੰਦੇਗਾ ਮਨਾ ਮੇਰਿਆ ਫਲ ਤੇਰੇ ਕਰਮਾਤਾ ਜੈਸਾ ਬੀਜੇਗਾ
ਕਿਸੇ ਨੂੰ ਦੋਸ਼ ਨਾ ਦੇ, ਜਿਹੋ ਜਿਹਾ ਬੀਜੇਗਾ ਉਹ ਜਿਹਾ ਵੱਡੇ। ਸਿਸਟਮ ਠੀਕ ਅਸੀਂ ਕਰਨਾ ਪਰ ਸਾਡਾ ਸੁਭਾਅ ਕੀ ਹੈ? ਚੰਗੇ ਬਣ ਕੇ ਰਹਿਣਾ, ਟੋਕਣਾ ਕਿਸੇ ਨੂੰ ਨਹੀਂ। ਮਾਸਟਰ ਨਹੀਂ ਆ ਰਿਹਾ, ਟੀਚਰ ਨਹੀਂ ਆ ਰਿਹਾ, ਸਰਕਾਰੀ ਸਕੂਲ ਹੈ ਚੱਲ ਨਹੀਂ ਆਉਂਦਾ ਨਾ ਸਹੀ, ਛੁੱਟੀਆਂ ਬਹੁਤ ਕਰਦਾ ਚੱਲ ਕਰਦਾ, ਕਰੀ ਜਾਣਦੇ ਸਾਨੂੰ ਕੀ ਹੈ? ਸਰਕਾਰ ਦੇਖਦੀ ਹੋਈ ਹੈ ਆਪੇ ਤਨਖਾਹ ਤੇ ਉਹਨਾਂ ਤੋਂ ਲੈਂਦਾ ਬਸ। ਸਿਸਟਮ ਖਰਾਬ ਹੁੰਦਾ ਹੁੰਦਾ ਹੁੰਦਾ, ਡਾਕਟਰ ਆਉਂਦਾ ਹੀ ਨਹੀਂ ਜੀ, ਡਾਕਟਰ ਨੇ ਗਲਤ ਟੀਕਾ ਲਾ ਦਿੱਤਾ, ਬੰਦਾ ਮਰ ਗਿਆ ਜੀ, ਗੌਰ ਨਹੀਂ ਕੀਤੀ, ਧਿਆਨ ਨਹੀਂ ਦਿੱਤਾ, ਆਪਾਂ ਫਿਰ ਕਿਹੜਾ ਵੇਖਦੇ ਹਾਂ ਮੁੜ ਕੇ? ਬਸ ਫਿਰ ਇਦਾਂ ਸਿਸਟਮ ਵਿਗੜਦਾ ਵਿਗੜਦਾ ਵਿਗੜਦਾ, ਟੋਕਣਾ ਨਹੀਂ ਕਿਸੇ ਨੂੰ। ਲੀਡਰ ਕਰਪਟ ਹੋ ਗਏ, ਕਰਪਟ ਆਪੇ ਹੋਣੇ ਨੇ, ਟੋਕਿਆ ਹੀ ਨਹੀਂ ਕਿਸੇ ਨੇ, ਕਹਿਣਾ ਹੀ ਨਹੀਂ ਕਿਸੇ ਨੇ, ਗਲਤ ਨੂੰ ਗਲਤ ਕਹਿਣਾ ਹੀ ਨਹੀਂ ਕਦੇ। ਸਿਸਟਮ ਵਿਗੜਦਾ ਵਿਗੜਦਾ ਵਿਗੜ ਜਾਂਦਾ, ਤੇ ਜਦੋਂ ਅਸੀਂ ਹਿੰਮਤ ਕਰਾਂਗੇ, ਜਦੋਂ ਇਹਨਾਂ ਗੱਲਾਂ ਨੂੰ ਸਮਝਾਂਗੇ, ਫਿਰ ਸਾਰਾ ਕੁਝ ਬਦਲੇਗਾ। ਜਦੋਂ ਆਪਣੀ ਜ਼ਿੰਮੇਵਾਰੀ ਚੱਕਾਂਗੇ ਵੀ ਸਾਡੀ ਜ਼ਿੰਮੇਵਾਰੀ ਹੈ, ਫਿਰ ਆਪਣੇ ਆਪ ਹੀ ਹੌਲੀ ਹੌਲੀ ਹਿੰਮਤ ਆਊ ਸਾਡੇ ਵਿੱਚ। ਪਰ ਸਾਡੇ ਦਿਮਾਗ ਵਿੱਚ ਇਹ ਪੱਟੀ ਪੜਾਈ ਗਈ ਹੈ, ਰੱਬ ਇਦਾਂ ਕਰਦਾ, ਪਰਮਾਤਮਾ ਇਦਾਂ ਕਰਦਾ, ਰੱਬ ਨੇ ਕਰ ਦੇਣਾ ਆਪੇ, ਆਪੇ ਰੱਬ ਕਰੂ, ਰੱਬ ਦੀ ਤਾਕਤ ਮੇਰੇ ਵਿੱਚ ਹੈ, ਇਦਾਂ ਕਹੋ, ਰੱਬ ਦੀ ਤਾਕਤ ਮੇਰੇ ਵਿੱਚ ਹੈ, ਮੈਨੂੰ ਕਰਨਾ ਪੈਣਾ ਹੈ। ਉਹਦੀ ਤਾਕਤ ਦੀ ਤੇ ਹੈ ਇਸ ਬੰਦੇ ਵਿੱਚ, ਸਾਡੇ ਚ ਕਿਹੜੀ ਆਪਣੀ ਤਾਕਤ ਹੈ? ਜਦੋਂ ਆਪਾਂ ਕਰਾਂਗੇ ਫਿਰ ਆਪਾਂ ਕਹਿਣਾ ਬਾਅਦ ਵਿੱਚ ਕੀ ਹੈ ਜੋ ਕੀਆ ਸੋ ਹਰ ਕੀਆ ਭਇਓ ਕਬੀਰ ਕਬੀਰ ਕਿ ਨਾ ਹੀ ਹੋ ਗਿਆ ਕਹਿੰਦੇ ਮੇਰਾ ਤੇ ਕੀਤਾ ਕਿੰਨੇ ਹੈ ਪਰਮਾਤਮਾ ਨੇ ਕੀਤਾ ਕਹਿਣਾ ਫਿਰ ਇਹੀ ਪੈਂਦਾ ਪਰ ਕਰਨਾ ਸਾਨੂੰ ਪੈਣਾ ਕਰਨ ਵੇਲੇ ਸਾਨੂੰ ਕਰਨਾ ਪੈਣਾ ਬਾਣੀ ਦੀਆਂ ਪੰਕਤੀਆਂ ਜਦੋਂ ਆਪਾਂ ਪੜ੍ਹਦੇ ਹਾਂ ਨਾ ਪਿਆਰਿਓ ਹੁਣ ਇੱਕ ਪਾਸੇ ਤੇ ਪੰਕਤੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ
ਨਾਲ ਹੈ
ਨਾਲ ਹੈ ਗੁਰਮਤੀ ਰੰਗ ਮਾਣ ਇਹ ਪੰਕਤੀ ਕਦੋਂ ਪੜ੍ਹਨੀ ਹੈ ਇੱਕ ਤੇ ਇਹ ਪੰਕਤੀ ਹੈ ਇੱਕ ਇਹ ਹੈ ਕਿ ਮੈਂ ਨਾਹੀਂ ਕਿਛ ਹੋ ਨਹੀਂ ਇੱਕ ਇੱਕ ਪੰਕਤੀ ਇਹ ਹੈ ਇੱਕ ਪਾਸੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਹੁਣ ਵੇਖਿਓ ਇੱਕ ਤੇ ਗੱਲ ਇਹ ਹੈ ਕੰਮ ਕਰਨ ਵੇਲੇ ਇੱਕ ਤੇ ਪੰਕਤੀ ਪੜ੍ਹਨੀ ਹੈ ਕਰਨ ਵੇਲੇ ਜਦੋਂ ਕੰਮ ਕਰਨਾ ਹੋਵੇ ਇੱਕ ਪੰਕਤੀ ਪੜ੍ਹਨੀ ਹੈ ਸਰੂਪਾ ਜਦੋਂ ਮਿਲਦਾ ਹੋਵੇ ਹੁਣ ਸਾਡਾ ਹਿਸਾਬ ਕਿਤਾਬ ਕੀ ਹੈ ਜਦੋਂ ਤੇ ਕਰਨਾ ਹੈ ਉਦੋਂ ਤੇ ਆਪਾਂ ਪਤਾ ਏਦਾਂ ਕਹਿਣਾ ਹੈ ਵੀ ਰੱਬ ਦੀ ਜੋਤ ਸਾਡੇ ਵਿੱਚ ਹੈ ਅਸੀਂ ਕੀ ਨਹੀਂ ਕਰ ਸਕਦੇ ਉਦੋਂ ਆ ਪੰਕਤੀ ਉਦੋਂ ਪੰਕਤੀ ਇਹ ਪੜ੍ਹਨੀ ਹੈ ਵੀ ਮਨ ਤੂੰ ਜੋਤ ਸਰੂਪ ਹੈ ਉਦੋਂ ਆ ਪੰਕਤੀ ਪੜ੍ਹੋ ਵੀ ਰੱਬ ਦੀ ਤਾਕਤ ਸਾਡੇ ਵਿੱਚ ਹੈ ਉਹ ਸਾਡੇ ਵਿੱਚ ਵੱਸਦਾ ਹੈ ਅਸੀਂ ਕਿਉਂ ਨਹੀਂ ਕਰ ਸਕਦੇ ਉਦੋਂ ਆ ਪੰਕਤੀ ਪੜ੍ਹੋ ਵੀ ਕਰ ਲਾਂਗੇ ਜੋ ਮੈਂ ਮੰਡੇ ਸੋਈ ਪਿੰਡੇ ਜੋ ਬ੍ਰਹਿਮੰਡ ਦੀ ਤਾਕਤ ਮੇਰੇ ਨਾਲ ਹੈ ਪਰਮਾਤਮਾ ਮੇਰੇ ਨਾਲ ਹੈ ਰੱਬ ਮੇਰੇ ਨਾਲ ਖੜਾ ਹੈ ਮੈਂ ਕਿਉਂ ਨਹੀਂ ਕਰ ਸਕਦਾ ਉਸ ਵੇਲੇ ਤੇ ਇਹ ਪੰਕਤੀ ਪੜ੍ਹਨੀ ਹੈ ਤੇ ਜਦੋਂ ਮਿਲਣ ਲੱਗੇ ਸਰੂਪਾ ਜਦੋਂ ਸਰੂਪਾ ਦੀ ਕਹਿਣ ਵੀ ਲੈ ਵੀ ਸਨਮਾਨ ਲੈ ਜਾ ਬਹੁਤ ਕੰਮ ਕੀਤਾ ਹੈ ਉਦੋਂ ਕਿਹੜੀ ਪੰਕਤੀ ਪੜ੍ਹਨੀ ਚਾਹੀਦੀ ਸੀ ਵੀ ਮੈਨੂੰ ਕਾਹਦੇ ਲਈ ਸਨਮਾਨ ਦਿੰਦੇ ਹੋ ਜੋ ਕੀਆ ਸੋ ਹਰ ਕੀਆ ਭਇਓ ਕਬੀਰ ਕਬੀਰ ਇਹ ਤੇ ਰੱਬ ਨੇ ਕੀਤਾ ਉਦੋਂ ਕਹਿਣਾ ਸੀ ਵੀ ਮੈਂ ਕੀ ਹਾਂ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਮੈਂ ਕੀ ਚੀਜ਼ ਹਾਂ ਉਦੋਂ ਇਹ ਪੜ੍ਹਨੀ ਸੀ ਹੁਣ ਸਾਡਾ ਹਾਲ ਕੀ ਜਦੋਂ ਕਰਨਾ ਪਵੇ ਵੀ ਅੱਜ ਕਰਨਾ ਹੈ ਉਦੋਂ ਕੀ ਪੜ੍ਹ ਕਿਹੜੀ ਪੰਕਤੀ ਪੜ੍ਹਦੇ ਆ ਮੈਂ ਕੀ ਚੀਜ਼ ਹਾਂ ਜੀ ਮੈਂ ਕੀ ਕਰ ਲੂ ਮੈਂ ਇਕੱਲਾ ਇਕੱਲਾ ਬੰਦਾ ਕੀ ਕਰ ਲੂ ਯਾਰ ਉਦੋਂ ਇਹ ਪੜ੍ਹਦੇ ਆ ਵੀ ਮੇਰਾ ਮੁਝ ਮੈਂ ਕਿਛ ਮੈਂ ਕੀ ਚੀਜ਼ ਹਾਂ ਉਦੋਂ ਆ ਪੜ੍ਹਦੇ ਮੈਂ ਨਹੀਂ ਕਰ ਸਕਦਾ ਤੇ ਜਦੋਂ ਲੱਗਾ ਹੋਵੇ ਸਰੂਪਾ ਮਿਲਣ ਵੀ ਹਾਂ ਸਨਮਾਨ ਕਰਨਾ ਹੈ ਉਸ ਵੇਲੇ ਫਿਰ ਉਸ ਵੇਲੇ ਅਸੀਂ ਬੜੇ ਵੱਡੇ ਬਣ ਜਾਂਦੇ ਹਾਂ ਲਓ ਜੀ ਮੈਨੂੰ ਇੱਥੇ ਪੁੱਛਦੇ ਨਹੀਂ ਤੁਸੀਂ ਮੇਰਾ ਇੱਥੇ ਸਤਿਕਾਰ ਹੀ ਨਹੀਂ ਕਰਦੇ ਮੇਰਾ ਤੁਸੀਂ ਸਟੇਜ ਤੇ ਨਾਂ ਹੀ ਨਹੀਂ ਲੈਂਦੇ ਕਰਨ ਵੇਲੇ ਕਹਿਣਾ ਸੀ ਕਿ ਮੈਂ ਕਰ ਸਕਦਾ ਕਰਨ ਵੇਲੇ ਇਹ ਪੰਕਤੀ ਪੜ੍ਹਨੀ ਸੀ ਵੀ ਮਨ ਤੂੰ ਜੋਤ ਸਰੂਪ ਹੈ ਮਨ ਹਰਜੀ ਤੇਰੇ ਨਾਲ ਹੈ ਉਦੋਂ ਇਹ ਪੜ੍ਹਨੀ ਸੀ ਵੀ ਬੜੇ ਵੱਡੇ ਹਾਂ ਅਸੀਂ ਕਰਨ ਵੇਲੇ ਕਹਿਣਾ ਸੀ ਬੜੇ ਵੱਡੇ ਆ ਕਰ ਲਾਂਗੇ ਸਰੂਪਾ ਮਿਲਣ ਵੇਲੇ ਕਹਿਣਾ ਸੀ ਮੈਂ ਕੋਈ ਚੀਜ਼ ਨਹੀਂ ਜਦੋਂ ਕੰਮ ਕਰਨਾ ਹੁੰਦਾ ਉਦੋਂ ਕਹਿੰਦੇ ਅਸੀਂ ਕੋਈ ਚੀਜ਼ ਨਹੀਂ ਜਦੋਂ ਸਰੂਪਾ ਮਿਲਣਾ ਹੋਵੇ ਉਦੋਂ ਕਹਿੰਦੇ ਵੀ ਮੈਨੂੰ ਪੁੱਛਦੇ ਨਹੀਂ ਮੈਂ ਇੰਨਾ ਕੁਝ ਮੈਂ ਬਹੁਤ ਵੱਡਾ ਉਸ ਵੇਲੇ ਅਸੀਂ ਦੂਜੀ ਪੰਕਤੀ ਲਾ ਦਿੰਦੇ ਕਰਨ ਵੇਲੇ ਕਰੀਏ ਸਾਨੂੰ ਆਪ ਜ਼ਿੰਮੇਵਾਰੀਆਂ ਚੱਕ ਕੇ ਜਿਹੜੇ ਕਾਰਜ ਕਰਨੇ ਪੈਣਗੇ ਕਰਨੇ ਹੀ ਪੈਣਗੇ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਨੇ ਉਹ ਸਾਡੀਆਂ ਹੀ ਰਹਿਣਗੀਆਂ ਭਾਈ ਉਹ ਫਰਜ਼ ਜਿਹੜੇ ਸਾਡੇ ਐ ਉਹ ਸਾਨੂੰ ਹੀ ਨਿਭਾਉਣੇ ਪੈਣਗੇ ਤਾਂ ਕਰਕੇ ਜ਼ਿੰਦਗੀ ਦੇ ਵਿੱਚ ਧਰਮ ਲੈ ਕੇ ਆਈ ਜਿਹੜਾ ਸਹੀ ਕੰਮ ਕਰਨਾ ਆਪਣੀ ਜ਼ਿੰਮੇਵਾਰੀ ਸਮਝਣੀ ਪਹਿਲੀ ਨੰਬਰ ਤੇ ਜ਼ਿੰਮੇਵਾਰੀ ਸਮਝਣੀ ਉਦੋਂ ਬਾਅਦ ਜ਼ਿੰਮੇਵਾਰੀ ਚੱਕਣੀ ਜ਼ਿੰਮੇਵਾਰੀ ਚੱਕਣੀ ਤੇ ਜੇ ਗਲਤ ਹੋ ਗਿਆ ਤੇ ਜ਼ਿੰਮੇਵਾਰੀ ਲੈਣੀ ਵੀ ਮੇਰੇ ਤੋਂ ਗਲਤ ਹੋ ਗਿਆ ਜੇ ਗਲਤ ਹੋ ਗਿਆ ਜ਼ਿੰਮੇਵਾਰੀ ਲੈਣੀ ਇਹ ਸਾਡੀਆਂ ਜ਼ਿੰਮੇਵਾਰੀਆਂ ਐਦਾਂ ਸਮਝਣਾ ਸਮਝ ਕੇ ਚੱਲਣਾ ਇਹ ਸਾਡਾ ਅਸਲੀ ਧਰਮ ਹੈ ਬਾਹਰੀ ਜਿਹੜੇ ਕਰਮ ਧਰਮ ਦਿਸਦੇ ਐ ਮਹਾਰਾਜ ਦਾ ਬਚਨ ਆਪਾਂ ਪੜ੍ਹਦੇ ਆ ਨਾ ਕਰਮ ਧਰਮ ਪਾਖੰਡ ਜੋ ਦਿਸਹਿ ਆ ਜਿਹੜਾ ਕਰਮ ਧਰਮ ਅੱਜ ਦਿਸਦਾ ਹੈ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਅੱਜ ਜਿਹੜਾ ਜਗ੍ਹਾ ਜਗ੍ਹਾ ਸਾਨੂੰ ਗਿਰਜਾ ਘਰਾਂ ਮਸੀਤਾਂ ਵਿੱਚ ਜਿਹੜਾ ਕਰਮ ਧਰਮ ਦਿਸਦਾ ਹੈ ਇਹ ਦਿਸਣ ਵਾਲੇ ਕਰਮ ਧਰਮ ਫਾਇਦਾ ਨਹੀਂ ਕਰਦੇ ਜੋ ਅੱਜ ਦਿਸ ਰਿਹਾ ਇਹ ਤੇ ਆਪਣੇ ਹੰਕਾਰ ਦੀ ਪੂਰਤੀ ਹੋ ਰਹੀ ਹੈ ਕੋਈ ਬੰਦਾ ਲੋਭ ਦੀ ਪੂਰਤੀ ਕਰ ਰਿਹਾ, ਕੋਈ ਹੰਕਾਰ ਦੀ ਪੂਰਤੀ ਕਰ ਰਿਹਾ, ਕੋਈ ਆਪਣੀਆਂ ਕਾਮਨਾਵਾਂ ਕਰਕੇ ਗੁਰਦੁਆਰੇ ਜਾ ਰਿਹਾ। ਹਰੇਕ ਬੰਦਾ ਜਿਹੜੇ ਕਰਮ ਧਰਮ ਕਰ ਰਿਹਾ ਦਿਖਾਵੇ ਦੇ, ਇਹ ਸਾਰੇ ਵਕਾਰ ਵਕਾਰ ਹੀ ਖਾ ਜਾਂਦੇ ਆ। ਸੁਣੋ ਪੰਕਤੀ, ਕਰਮ ਧਰਮ ਪਾਖੰਡ ਜੋ ਦਿਸੈ, ਸੁਣਿਓ ਧਿਆਨ ਨਾਲ।
ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮ ਜਾਗਾਤੀ ਲੂਟੈ।
ਜਿਹੜੇ ਕਰਮ ਧਰਮ ਸਾਡੇ ਦਿਸਣ ਵਾਲੇ ਆ ਨਾ, ਦਿਸਣ ਵਾਲੇ ਜਿਹੜੇ ਅਸੀਂ ਆਪਣੀ ਜ਼ਿੰਦਗੀ ਚ ਨਹੀਂ ਕੀਤੇ, ਦਿਖਾਵੇ ਦੇ ਕਰਮ ਧਰਮ ਜਿਹੜੇ ਅੱਜ ਕਰਦੇ ਆ, ਕਹਿੰਦੇ ਇਹ ਤੇ ਜਮ ਹੀ ਲੁੱਟ ਕੇ ਲੈ ਜਾਂਦੇ ਆ। ਜਮ ਕਿਵੇਂ ਲੁੱਟ ਕੇ ਲੈ ਜਾਂਦੇ ਆ? ਫਾਇਦਾ ਕੋਈ ਹੁੰਦਾ ਨਹੀਂ, ਜਾਂ ਤੇ ਗੁਰਦੁਆਰੇ ਆਏ ਵੀ ਕਾਮਨਾ ਪੂਰੀ ਹੋ ਜਾਏ, ਜਾਂ ਫਿਰ ਲੋਭ ਦੀ ਪੂਰਤੀ ਵਾਸਤੇ, ਜਾਂ ਫਿਰ ਹੰਕਾਰ ਵਾਸਤੇ ਵੀ ਹੰਕਾਰ ਨੂੰ ਪੱਠੇ ਪੈ ਰਹੇ ਆ। ਕਿਸੇ ਬੰਦੇ ਨੇ ਪੱਖਾ ਦੇ ਦਿੱਤਾ, ਸਾਰੇ ਟੱਬਰ ਦਾ ਨਾਂ ਲਿਖਾ ਦਿੱਤਾ ਉੱਤੇ। ਹੁਣ ਕਰਮ ਧਰਮ ਦਿਖਾਵੇ ਦਾ ਕਾਹਦੇ ਲਈ ਦਿੱਤਾ ਪੱਖਾ? ਇਹ ਜਿਹੜਾ ਕਰਮ ਸੀ, ਜਿਹੜੀ ਮਿਹਨਤ ਕੀਤੀ ਸੀ, ਜਿਹੜਾ ਗੁਰਦੁਆਰੇ ਜਿਹੜਾ ਹਜ਼ਾਰ ਰੁਪਈਆ ਦੇ ਕੇ ਪੱਖਾ ਲਵਾਇਆ ਸੀ, ਇਹ ਕਰਮ ਧਰਮ ਇਹਨੂੰ ਕਿਹੜਾ ਜੰਮ ਖਾ ਗਿਆ? ਜੰਮ ਕੋਈ ਸਿੰਘਾਂ ਵਾਲੇ ਜੰਮ ਨਹੀਂ, ਸਾਡੇ ਜਿਹੜੇ ਵਿਕਾਰ ਹੈ ਹੰਕਾਰ ਨੇ ਖਾ ਲਿਆ। ਬੰਦਾ ਆਪਣੇ ਸਾਰੇ ਟੱਬਰ ਦਾ ਨਾਂ ਲਿਖਾ ਲੈਂਦਾ ਹੈ, ਆਏ ਗਏ ਨੂੰ ਦੱਸਦਾ ਵੀ ਆਹ ਪੱਖਾ ਅਸੀਂ ਦਿੱਤਾ ਸੀ। ਸਾਡੇ ਉੱਥੇ ਅਮਰੀਕਾ ਮੈਂ ਵੇਖਿਆ, ਉੱਥੇ 6-7 ਫਰਾਂ ਵਾਲਾ ਮੇਰੇ ਖਿਆਲ ਪੱਖਾ ਸੀ, ਉਹਦੇ ਫਰ 6 ਸੀ ਪੱਖੇ ਦੇ। ਤੇ ਮੈਂ ਉੱਥੇ ਅਮਰੀਕਾ ਹੱਸਦਾ ਸੀ ਦੀਵਾਨ ਵਿੱਚ, ਮੈਂ ਕਿਹਾ ਵੀ ਆਹ 7-6 ਫਰਾਂ ਵਾਲਾ ਹੈ, ਸਾਡੇ ਅਜੇ 3 ਵਾਲਾ ਹੀ ਆਇਆ, ਤੇ ਸਾਡੇ ਅੱਧੇ ਟੱਬਰ ਦਾ ਨਾਂ ਲਿਖਿਆ ਹੁੰਦਾ 3 ਫਰਾਂ ਤੇ, ਸਵਰਗਵਾਸੀ ਫਲਾਣਾ ਸਿੰਘ ਦੀ ਯਾਦ ਵਿੱਚ ਫਲਾਣਾ ਸਿੰਘ ਨੇ ਦਿੱਤਾ ਇਹ ਪੱਖਾ। ਤੇ ਮੈਂ ਕਿਹਾ ਜੇ ਸਾਡੇ 6 ਫਰ ਆ ਗਏ, ਇਹਨਾਂ ਨੇ ਤੇ ਸਾਰੀ ਕੁੱਲ ਦਾ ਨਾਂ ਲਿਖਾ ਦਿਆ ਕਰਨਾ। ਉਹ ਤੂੰ ਪਿੱਛੇ ਵੀ ਦੇਖੋ, ਦਾਦੇ ਦਾ ਵੀ ਗਾਂ, ਦਾਦੇ ਦੇ ਦਾਦੇ ਦਾ ਵੀ ਲਿਖਾ ਦਿਆ ਕਰਨਾ। ਜਿਹੜੇ ਦਿਖਾਵੇ ਦੇ ਕਰਮ ਧਰਮ ਹੈ, ਮੈਂ ਫਿਰ ਪੁੱਛਦਾ, ਵੇਖਿਓ ਕਾਮਨਾ ਦੀ ਮਾਰੀ ਹੋਈ ਮਾਂ, ਇੱਛਾ ਹੈ ਨਾ ਉਹਦੇ ਮਨ ਚ ਵੀ ਮੇਰੇ ਪੁੱਤ ਨੂੰ ਨੌਕਰੀ ਮਿਲ ਜੇ। ਨੰਗੇ ਪੈਰੀ ਗੁਰਦੁਆਰੇ ਸਵੇਰੇ 4 ਵਜੇ ਉੱਠ ਕੇ ਜਾਂਦੀ ਹੈ। ਕਿਸੇ ਬਾਬੇ ਨੇ ਕਹਿ ਦਿੱਤਾ 40 ਦਿਨ ਜਾਈ ਮਾਤਾ। ਹੁਣ ਕਰਮ ਧਰਮ ਤੇ ਉਹਨੇ ਕੀਤਾ, ਦਿਸਦਾ ਹੈ ਲੋਕਾਂ ਨੂੰ ਵੀ ਬੀਬੀ ਰੋਜ਼ ਜਾਂਦੀ ਹੈ 4 ਵਜੇ, ਪਰ ਉਹਦਾ ਇਹ ਕਰਮ ਧਰਮ ਦੱਸੋ ਕਿਹੜਾ ਜੰਮ ਖਾ ਗਿਆ? ਕਾਮਨਾ, ਉਹਦਾ ਕਾਮ ਹੈ ਜਿਹੜਾ, ਕਾਮਨਾ ਹੈ ਜਿਹੜੀ ਉਹਦੀ, ਇੱਛਾ ਹੈ ਜਿਹੜੀ ਉਹਦੀ, ਉਹ ਖਾ ਗਿਆ। ਉਹਦੀ ਇੱਛਾ ਇਹ ਹੈ, ਡਿਮਾਂਡ ਹੈ ਉਹਦੀ, ਇੱਛਾ ਲੈ ਕੇ ਚੱਲੀ ਹੈ ਵੀ ਮੇਰਾ ਪੁੱਤ ਨੌਕਰੀ ਲੱਗ ਜੇ, ਜਾਂ ਕਹਿ ਲਓ ਬੱਚੇ ਦੇ ਮੋਹ ਵਾਸਤੇ ਜਾਂਦੀ ਹੈ, ਮੋਹ ਖਾ ਗਿਆ। ਕਰਮ ਧਰਮ ਤੇ ਕੀਤਾ ਪਰ ਮੋਹ ਦੀ ਭੇਟਾ ਚੜ ਗਿਆ। ਕਿਸੇ ਦਾ ਕਰਮ ਧਰਮ ਲੋਭ ਵਾਸਤੇ ਹੈ ਵੀ ਤੂੰ 40 ਦਿਨ ਜਾਏਗਾ, ਤੈਨੂੰ ਤੇਰੀ ਏਦਾਂ ਹੋਜੂ, ਤੇਰਾ ਆਹ ਹੋਜੂ, ਉਹ ਕਰਮ ਧਰਮ ਜਿਹੜਾ ਲੋਭ ਵਿੱਚ ਚੱਲਿਆ ਜਾਂਦਾ। ਕਿਸੇ ਬਾਬੇ ਨੇ ਕਹਿ ਤਾ ਕਿੱਲਾ ਜ਼ਮੀਨ ਦਿਓਗੇ ਜਦੋਂ 10 ਗੁਣਾ ਫਲ ਇੱਥੇ ਮਿਲਦਾ, 70 ਗੁਣਾ ਅੱਗੇ ਜਾ ਕੇ ਮਿਲਦਾ, ਇਦਾਂ ਕਹਿਤਾ। ਤੇ ਬੰਦੇ ਨੇ ਕਿੱਲਾ ਆਪਦੇ ਵਾਲਾ ਦਾਨ ਕਰਤਾ, ਉਦੋਂ ਹੀ ਲੈ ਵੀ ਬਾਬੇ ਦੇ ਨਾਂ ਲਿਖਾ ਦਿਓ, 10 ਕਿੱਲੇ ਐਤਕੀ ਬਣ ਜਾਣਗੇ, 70 ਅਗਲੀ ਵਾਰੀ ਆਪ ਹਿਸਾਬ ਲਾਈ ਬੈਠੇ ਵੀ ਅਗਲੇ ਜਨਮ ਦੇ 70 ਹੋਣਗੇ ਮੇਰੇ ਕੋਲ, ਐ ਆਈਡੀਆ ਲਾਈ ਜਾਂਦਾ। ਹੁਣ ਇਹ ਜਿਹੜਾ ਕਿੱਲਾ ਦਿੱਤਾ, ਲੋਕਾਂ ਨੂੰ ਕੀ ਲੱਗਦਾ ਵੀ ਕਰਮ ਧਰਮ ਬਹੁਤ ਵਧੀਆ ਹੈ, ਪਰ ਕੌਣ ਖਾ ਗਿਆ ਇਹ, ਕਿਹੜਾ ਜੰਮ ਖਾ ਗਿਆ? ਲੋਭ, ਇਹ ਲੋਭ ਦੀ ਭੇਟਾ ਚੜ ਗਿਆ। ਸਾਡਾ ਕਿੱਲਾ ਦਾਨ ਕੀਤਾ ਹੋਇਆ, ਭੇਟ ਕੀਤਾ ਹੋਇਆ, ਇਦਾਂ ਪੱਖਾ ਦਾਨ ਕਰਤਾ, ਵੇਖਣ ਨੂੰ ਐ ਲੱਗਦਾ ਵੀ ਬਹੁਤ ਵਧੀਆ ਕਰਮ ਧਰਮ ਕੀਤਾ, ਪਰ ਸਾਰੇ ਟੱਬਰ ਦਾ ਨਾਂ ਲਿਖਾਤਾ। ਪਾਲਕੀ 50,000 ਦੀ ਲਿਆਤੀ ਪਟਿਆਲੇ ਤੋਂ ਲੈ ਕੇ ਆਉਣੀ ਭਾਈ, ਨਾਲ ਗਿਆ ਪਟਿਆਲੇ, ਕਹਿੰਦਾ ਫੱਟੀ ਜੀ ਤੇ ਮੇਰੇ ਪਿਤਾ ਦਾ ਨਾਂ ਲਿਖ ਲਓ, ਇੱਥੇ ਮੈਂ ਇੱਥੇ ਨਾਂ ਲਿਖੋ, ਸੇਵਾ ਕਰਾਈ ਫਲਾਣਾ ਸਿੰਘ ਨੇ, ਇੱਥੇ ਥੱਲਾ ਛੋਟੇ ਅੱਖਰਾਂ 'ਚ ਮੇਰਾ ਲਿਖ ਦੀ। ਐਂ ਦੋ ਨਾਂ ਲਿਖਦੇ, ਇੱਕ ਪਿਤਾ ਦਾ ਲਿਖਤਾ, ਇੱਕ ਆਪਣਾ ਲਿਖਤਾ। ਹੁਣ ਮੱਥਾ ਟੇਕਣ ਜਾਂਦਾ ਐਂ ਨਿਗਾਹ ਰਿਸ਼ਤੇਦਾਰਾਂ ਨੂੰ ਵੀ ਕਹਿੰਦਾ ਆਪਾਂ ਦਿੱਤੀ ਸੀ ਪਾਲਕੀ, 20 ਸਾਲ ਹੋ ਗਏ ਗੁਰਦੁਆਰੇ ਪਾਲਕੀ ਦਿੱਤੀ ਨੂੰ, ਤਾਂ ਵੀ ਐਂ ਉਹਦੀ ਹੱਥ ਕਰ ਦਿੰਦਾ ਵੀ ਮੈਂ ਦਿੱਤੀ ਹੈ ਪਾਲਕੀ। ਨਾਮ ਤੇ ਤੇਰਾ ਹੀ ਹੈ, ਜੇ ਛੱਡੀ ਤੇ ਹੈ ਨਹੀਂ, ਦੇ ਦਿੱਤੀ ਫਿਰ ਛੱਡੀ ਨਹੀਂ, ਪਕੜ ਨਹੀਂ ਛੱਡੀ, ਜਿਹੜੀ ਚੀਜ਼ ਦੇ ਦਿੱਤੀ ਛੱਡਤੀ, ਅਸੀਂ ਦੇ ਦਿੰਦੇ ਹਾਂ ਪਰ ਛੱਡਦੇ ਨਹੀਂ। ਇਹ ਹੁਣ ਜਿਹੜੀ ਪਾਲਕੀ ਤੇ ਨਾਂ ਲਿਖਾਇਆ, ਇਹ ਜੰਮ ਕਿਹੜਾ ਖਾ ਗਿਆ ਭਲਾ? ਹੰਕਾਰ, ਫਾਇਦਾ ਇਹਦਾ ਕੀ ਹੋਣਾ ਸੀ? ਕਹਿੰਦੇ ਇਹ ਜਿਹੜੇ ਵਿਕਾਰ ਨੇ, ਇਹ ਜਿਹੜੇ ਜੰਮ ਨੇ, ਇਹ ਸਾਡੀ ਸੇਵਾ ਜਿਹੜੀ ਹੈ ਰਾਹ 'ਚ ਹੀ ਰਹਿ ਜਾਂਦੀ ਹੈ। ਦਿਖਾਵੇ ਵਾਲੇ ਕਰਮ ਧਰਮ ਕਹਿੰਦੇ ਕੋਈ ਫਾਇਦਾ ਥੋੜਾ ਦਿੰਦੇ ਆ ਬੰਦੇ ਨੂੰ ਜਿਹੜੇ ਦਿਖਾਵੇ ਵਾਲੇ ਕਰਮ ਧਰਮ ਜੇ ਆਪਾਂ ਕਰਦੇ ਆ ਇਹ ਫਾਇਦਾ ਥੋੜਾ ਦਿੰਦੇ ਆ ਇਹ ਤੇ ਬਸ ਐਂ ਖਤਮ ਹੋ ਜਾਂਦੇ ਆ ਬਸ ਕੋਈ ਕੋਈ ਇੱਛਾ ਕਰਕੇ ਗੁਰਦੁਆਰੇ ਜਾਈ ਜਾਂਦਾ ਹੈ ਕੋਈ ਲੋਭ ਕਰਕੇ ਤੁਰਿਆ ਫਿਰਦਾ ਕੋਈ ਮੋਹ ਕਰਕੇ ਤੇ ਕੋਈ ਹੰਕਾਰ ਨੂੰ ਪੱਠੇ ਪਾਉਂਦਾ ਫਿਰਦਾ ਹੋਮੇ ਕਰਕੇ ਪਰ ਜਾਣਾ ਕਾਹਦੇ ਲਈ ਹੈ ਕਰਮ ਧਰਮ ਕਾਹਦੇ ਲਈ ਕਰਨਾ ਹੈ ਜੇ ਇਸ ਪਾਸੇ ਲੱਗੇ ਆ ਤੇ ਗਿਆਨ ਲੈਣ ਲਈ ਅਕਲ ਲੈਣ ਲਈ ਸਮਝ ਲੈਣ ਲਈ ਨੌਲੇਜ ਲੈਣ ਲਈ ਜਾਣਾ ਸੀ ਦਿਮਾਗ ਦਾ ਵਿਕਾਸ ਹੋਵੇ ਇੱਥੇ ਖਜ਼ਾਨਾ ਮਿਲੇ ਇੱਥੇ ਦਿਮਾਗ ਖੁੱਲੇ ਰਤਨ ਲਾਲ ਜਾ ਕਾ ਕਸ਼ੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਹੁਣ ਸਾਡੇ ਅਗਲਾ ਝੋਲੀ ਅੱਡ ਲੈਂਦਾ ਜਾ ਕੇ ਆ ਆ ਭਰ ਦਿਓ ਜੀ ਝੋਲੀ ਪਰ ਸਿੱਖਾਂ ਦਾ ਗੁਰੂ ਬਹੁਤ ਵਾਰ ਬੇਨਤੀ ਕਰੀਦੀ ਹੈ ਸਿੱਖਾਂ ਦਾ ਗੁਰੂ ਗਿਆਨ ਹੈ ਕਿ ਦੇ ਹੈ ਬੋਲੋ ਗਿਆਨ ਗੁਰੂ ਹੈ ਨਾ ਸਿੱਖਾਂ ਦਾ ਦੇ ਬੈਠੀ ਹੋਵੇ ਤੇ ਫਿਰ ਤੇ ਮੁੱਠੀ ਭਰ ਕੇ ਦਵੇ ਵੀ ਲੈ ਝੋਲੀ ਚ ਪਾਈਏ ਤੇਰੀ ਹੈ ਗੁਰੂ ਗਿਆਨ ਦੇ ਨਹੀਂ ਤੇ ਗਿਆਨ ਲਈਦਾ ਹੈ ਕਿ ਗਿਆਨ ਝੋਲੀ ਚ ਪਵਾਈਦਾ ਗਿਆਨ ਲਈਦਾ ਹੈ ਫਿਰ ਗਿਆਨ ਦੇ ਅੱਗੇ ਦਿਮਾਗ ਕਰਨਾ ਚਾਹੀਦਾ ਕਿ ਝੋਲੀਆਂ ਬੋਲੋ ਪਿਆਰਿਓ ਦਿਮਾਗ ਕਰ ਅੱਗੇ ਇਹਨੂੰ ਇਹਦੇ ਚ ਪਾਓ ਜੀ ਜਿਵੇਂ ਨਿਆਣੇ ਨੂੰ ਕਹਿੰਦਾ ਹੁੰਦਾ ਦਿਮਾਗ ਲਾ ਲਿਆ ਕਰ ਮਾੜਾ ਮੋਟਾ ਜਦੋਂ ਪੜ੍ਹਾਉਂਦਾ ਹੁੰਦਾ ਟੀਚਰ ਉਦੋਂ ਮਾੜਾ ਜਿਹਾ ਦਿਮਾਗ ਲਾ ਲਿਆ ਕਰ ਇਹਦੇ ਚ ਪਵਾ ਲਾ ਕੁਛ ਏਦਾਂ ਆਪਣੇ ਨਿਆਣਿਆਂ ਨੂੰ ਕਹਿੰਦੇ ਆ ਏਦਾਂ ਹੀ ਜੇ ਗਿਆਨ ਗੁਰੂ ਮੰਨਦਾ ਜਾਂ ਤਾਂ ਦੇ ਕਹਿ ਜੇ ਗਿਆਨ ਨੂੰ ਗੁਰੂ ਮੰਨਦੇ ਹੋ ਸ਼ਬਦ ਨੂੰ ਗੁਰੂ ਮੰਨਦੇ ਹੋ ਫਿਰ ਗਿਆਨ ਲੈਣਾ ਹੈ ਇੱਥੇ ਦਿਮਾਗ ਵਿੱਚ ਪਾ ਇਹਨੂੰ ਝੋਲੀ ਝੋਲੀ ਅੱਡ ਕੇ ਨਾ ਖੜ ਇਹਨੂੰ ਖੋਲ ਝੋਲੀ ਨਾ ਖੋਲ ਜੇਬ ਨਾ ਖੋਲ ਪਰਸ ਨਾ ਖੋਲ ਬਟੂਏ ਨਾ ਖੋਲ ਇੱਥੇ ਇੱਥੇ ਦਿਮਾਗ ਖੋਲ ਆਪਣਾ ਇਹਦੇ ਚ ਪਵਾ ਤੇ ਇੱਕ ਇੱਕ ਬਚਨ ਗੁਰਬਾਣੀ ਦਾ ਰਤਨ ਲਾਲ ਜਾਗਾ ਕਸ਼ੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਪਰ ਪ੍ਰੋਬਲਮ ਪਤਾ ਕੀ ਹੈ ਜਿਹੜੇ ਕੌਡੀਆਂ ਖਰੀਦਣ ਵਾਲੇ ਵੱਡੀ ਪ੍ਰੋਬਲਮ ਆ ਲਾਲਾਂ ਵਰਗੇ ਮਹਿੰਗੇ ਵਿਚਾਰਾਂ ਦਾ ਉਹਨਾਂ ਨੂੰ ਕੀ ਪਤਾ ਉਹਨਾਂ ਨੂੰ ਇਹ ਲੱਗਦਾ ਕੌਡੀਆਂ ਮੰਗੋ ਪੈਸਾ ਮੰਗੋ ਜਾਇਦਾਦਾਂ ਮੰਗੋ ਪਰ ਭਾਈ ਇੱਥੇ ਜਿਹੜੀ ਚੀਜ਼ ਮੰਗਣੀ ਹੈ ਉਹ ਹੈ ਸਮਝ ਮੰਗੋ ਅਕਲ ਮੰਗੋ ਨੌਲੇਜ ਮੰਗੋ ਗਿਆਨ ਮੰਗੋ ਸੋਹਣੇ ਸੋਹਣੇ ਵਿਚਾਰ ਮੰਗੋ ਧਿਆਨ ਨਾਲ ਸੁਣਿਓ ਜੇ ਮੇਰੇ ਵਿਚਾਰ ਸੋਹਣੇ ਹੋ ਗਏ ਮੈਂ ਗੁਰੂ ਸਾਹਿਬ ਕੋਲ ਆਇਆ ਮੈਂ ਆ ਕੇ ਗਿਆਨ ਮੰਗਦਾ ਅਕਲ ਮੰਗਦਾ ਸਮਝ ਦਿਓ ਦਿਮਾਗ ਖੁੱਲੇ ਜਦੋਂ ਮੈਨੂੰ ਅਕਲ ਆ ਗਈ ਫਿਰ ਮੈਂ ਵੇਲੇ ਨਾਲ ਉੱਠ ਕੇ ਕੰਮ ਕਰੂੰ ਵੇਲੇ ਨਾਲ ਖੇਤ ਜਾਊਂ ਵੇਲੇ ਨਾਲ ਵੱਟਾਂ ਮੋੜੂੰ ਫਸਲ ਦਾ ਮੈਂ ਖਿਆਲ ਰੱਖੂੰ ਬੋਲ ਵਧੀਆ ਲੱਗਣਗੇ ਜੇਬਾਂ ਤੇ ਆਪੇ ਹੀ ਭਰੀਆਂ ਰਹਿਣਗੀਆਂ ਝੋਲੀਆਂ ਤੇ ਆਪੇ ਹੀ ਭਰੀਆਂ ਰਹਿਣਗੀਆਂ ਜਦੋਂ ਅਕਲ ਆ ਗਈ ਅਕਲ ਵਾਲੇ ਬੰਦੇ ਭੁੱਖੇ ਮਰਦੇ ਆ ਦੱਸੋ ਪਿਆਰਿਓ ਨਹੀਂ ਮਰਦੇ ਭਾਵੇਂ ਦਿਹਾੜੀ ਕਰਨੀ ਪਵੇ ਭੁੱਖੇ ਥੋੜਾ ਮਰਦੇ ਆ ਉਹ ਸਮਝ ਆ ਗਈ ਬਾਕੀ ਤੇ ਆਪੇ ਕਰ ਲਾਂਗੇ ਨਿਆਣੇ ਪੜ੍ਹਾ ਦੇਵਾਂਗੇ ਅੱਗੇ ਨੂੰ ਅੱਗੇ ਆਪੇ ਤੁਰ ਜਾਵਾਂਗੇ ਦਿਮਾਗ ਖੁੱਲੇ ਸਾਡਾ ਝੋਲੀਆਂ ਨਾ ਕਰ ਇੱਥੇ ਪਰ ਕੌਡੀਆਂ ਖਰੀਦਣ ਵਕ ਲੱਗ ਗਏ ਉਹਨਾਂ ਨੂੰ ਕੀ ਪਤਾ ਹੈ ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਸਾਰ ਜਾਣਦੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਸਾਰ ਜਾਣਦੇ ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਸਾਰ ਜਾਣਦੇ
ਲਾਲਾ ਮੀਨਾ ਸਾਰ ਜਾਣਦੇ
ਸੰਸਾਰ ਜਾਂਦੇ
ਜਿਹੜੇ ਟੁੱਟੀਆਂ ਖਰੀਦਣ ਵਾਲੇ ਲਾਲਾ ਦੀ ਨਾ ਸਾਰ ਜਾਣਦੇ ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾ ਦੀ ਨਾ ਸਾਰ ਜਾਣਦੇ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ 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 ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ
ਸਦਾ ਜਿਉਣ ਦਾ ਮਤਲਬ ਥੋੜਾ ਵੀ ਮੈਂ ਇਕੱਲਾ ਭੋਰੇ ਚ ਬਹਿ ਕੇ ਰੱਬ ਰੱਬ ਕਰੀ ਜਾਊ ਮੇਰੀ ਜ਼ਿੰਦਗੀ ਜਿਉਣੀ ਮੇਰਾ ਆਲਾ ਦੁਆਲਾ ਸੋਹਣਾ ਹੋਊ ਤਾਂ ਹੀ ਮੇਰੀ ਜ਼ਿੰਦਗੀ ਸੌਖੀ ਹੋਊ ਪਿੰਡ ਚ ਐਕਸੀਡੈਂਟਾਂ ਨਾਲ ਰੋਜ਼ ਮੌਤਾਂ ਹੋ ਹੀ ਜਾਂਦੀਆਂ ਛੜਕ ਵੱਲ ਜੇ ਧਿਆਨ ਨਾ ਦਾਂਗਾ ਮੈਂ ਸੌਖਾ ਕਿਵੇਂ ਹੋ ਜਾਊ ਇਕੱਲਾ ਬੰਦਾ ਰੱਬ ਰੱਬ ਅੰਦਰ ਬਹਿ ਕੇ ਕਰੀ ਜਾ ਕਹਿੰਦੇ ਸੌਖੀ ਹੋ ਗਈ ਜ਼ਿੰਦਗੀ ਐ ਨਹੀਂ ਆਲਾ ਦੁਆਲਾ ਸੌਖਾ ਤਾਂ ਹੀ ਤੂੰ ਸੌਖਾ ਜਿਸ ਸਿਸਟਮ ਚ ਰਹਿੰਦਾ ਜਿਸ ਆਲੇ ਦੁਆਲੇ ਵਿੱਚ ਰਹਿ ਰਿਹਾ ਉਹ ਜੇ ਸੌਖਾ ਨਹੀਂ ਤੂੰ ਕਿਵੇਂ ਸੌਖਾ ਹੋ ਜਾਏਗਾ ਇਕੱਲਾ ਸੌਖਾ ਨਹੀਂ ਹੋਇਆ ਜਾ ਸਕਦਾ ਸਮਾਜ ਵਿੱਚ ਰਹਿੰਦੇ ਹਾਂ ਸਮਾਜਿਕ ਪ੍ਰਾਣੀ ਹਾਂ ਅਸੀਂ ਇਕੱਲੇ ਸੌਖੇ ਥੋੜਾ ਹੋ ਸਕਦੇ ਹਾਂ ਆਲਾ ਦੁਆਲਾ ਜਿੱਤੇ ਸੌਖਾ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਸੌਖੇ ਨਹੀਂ ਹੋ ਸਕਦੇ ਸਦਾ ਦੀ ਜ਼ਿੰਦਗੀ ਜਿਉਣ ਦਾ ਚੱਜ ਸਿੱਖ ਗੁਰਮਿਲ ਚੱਜ ਆਚਾਰ ਸਿੱਖ ਤੁਦ ਕਦੇ ਨਾ ਲੱਗੇ ਦੁੱਖ ਸਦਾ ਜਿੰਨਾ ਚਿਰ ਰਵੇ ਜਿਉਣ ਦਾ ਚੱਜ ਸਿੱਖ ਤੇ ਜਿਉਣ ਵਾਸਤੇ ਤੈਨੂੰ ਬਾਹਰ ਕਰਨਾ ਪੈਣਾ ਕੁਛ ਕ੍ਰਾਂਤੀਕਾਰੀ ਵਿਚਾਰ ਲਿਆਉਣੇ ਪੈਣੇ ਇਨਕਲਾਬ ਲਿਆਉਣਾ ਪੈਣਾ ਇਨਕਲਾਬੀ ਸੋਚ ਹੋਵੇ ਤੇਰੀ ਬੜੇ ਬੰਦੇ ਇਨਕਲਾਬੀ ਹੁੰਦੇ ਆ ਪਰ ਸਾਡੇ ਚ ਇਨਕਲਾਬ ਮਰ ਗਿਆ ਭਗਤੀ ਦਾ ਅਰਥ ਭਗਤੀ ਦਾ ਅਸਲ ਵਿੱਚ ਅਰਥ ਇਨਕਲਾਬ ਭਗਤ ਉਹ ਭਗਤਾਂ ਜੇ ਤੁਸੀਂ ਕਹੋ ਨਾ ਭਗਤ ਵੀ ਨਾਮਦੇਵ ਜੀ ਭਗਤ ਕਬੀਰ ਸਾਹਿਬ ਜੀ ਭਗਤ ਰਵਿਦਾਸ ਜੀ ਏਦਾਂ ਆਪਾਂ ਕਹਿੰਦੇ ਨਾ ਵੀ ਜਿੰਨੇ ਵੀ ਹੋਏ ਪਹਿਲੇ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਇਹ ਸਾਰੇ ਦੇ ਸਾਰੇ ਇਨਕਲਾਬੀ ਪੁਰਸ਼ ਨੇ ਭਗਤ ਮਤਲਬ ਇਨਕਲਾਬੀ ਭਗਤੀ ਦੀ ਜਦੋਂ ਵਿਆਖਿਆ ਕੀਤੀ ਹੈ ਫਿਰ ਕੀਤੀ ਤੇ ਪਾਂਡਿਆਂ ਨੇ ਹੀ ਉਹਨਾਂ ਨੇ ਫਿਰ ਅੱਖਾਂ ਬੰਦ ਕਰਨ ਵਾਲੀ ਕਰਤੀ ਵੀ ਇਹਨੂੰ ਕਹਿੰਦੇ ਨੇ ਜਦੋਂ ਭਗਤੀ ਦੀ ਵਿਆਖਿਆ ਕੀਤੀ ਹੈ ਨਾ ਸਾਡੇ ਵਿਆਖਿਆਕਾਰਾਂ ਨੇ ਭਗਤੀ ਦੀ ਵਿਆਖਿਆ ਇਹ ਕੀਤੀ ਹੈ ਵੀ ਭਗਤ ਉਹਨੂੰ ਕਹਿੰਦੇ ਹੈ ਭਗਤੀ ਵਾਹਿਗੁਰੂ 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 ਰਾਮ 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 ਅੱਲਾ 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 ਇਹ ਭਗਤੀ ਹੈ ਤੇ ਜਿਹੜਾ ਕਰਦਾ ਹੈ ਉਹ ਭਗਤ ਹੈ ਇਹ ਭਗਤੀ ਦੀ ਵਿਆਖਿਆ ਪਰ ਅਸਲ ਵਿੱਚ ਹੱਕਾਂ ਦੀ ਗੱਲ ਕਰਨੀ ਧੱਕੇ ਦੇ ਵਿਰੁੱਧ ਬੋਲਣਾ ਇਹ ਭਗਤੀ ਹੈ ਤੇ ਜਿਹੜਾ ਕਰਦਾ ਹੈ ਉਹ ਭਗਤ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਭਗਤ ਕਬੀਰ ਸਾਹਿਬ ਨੇ ਉਸ ਵੇਲੇ ਹੱਕ ਦੀ ਵੀ ਗੱਲ ਕੀਤੀ ਹੈ ਭਗਤ ਰਵਿਦਾਸ ਜੀ ਨੇ ਕਿੱਦਾਂ ਦੀ ਗੱਲ ਕੀਤੀ ਹੈ ਬੇਗੋਪੁਰਾ ਸ਼ਹਿਰ ਕੋ ਨਾਉ ਦੀ ਗੱਲ ਕਰਦੇ ਆ ਵੀ ਐਦਾਂ ਦਾ ਦੇਸ਼ ਵਸਣਾ ਚਾਹੀਦਾ ਐਦਾਂ ਦਾ ਸਿਸਟਮ ਹੋਣਾ ਚਾਹੀਦਾ ਸਾਰਿਆਂ ਨੂੰ ਹੱਕ ਮਿਲਣੇ ਚਾਹੀਦੇ ਆ ਜਾਤ ਪਾਤ ਖਤਮ ਕਰੋ ਸਭ ਤੋਂ ਵੱਡਾ ਪੰਗਾ ਜਾਤਾਂ ਪਾਤਾਂ ਦਾ ਪਿਆ ਹੋਇਆ ਉਹ ਸਾਰੇ ਇਨਕਲਾਬੀ ਆ ਜਿਹੜੇ ਕਹਿੰਦੇ ਜਾਤਾਂ ਪਾਤਾਂ ਨਾਲ ਲੜਾਉਂਦੇ ਆ ਲੋਕ ਲੋਕਾਂ ਨੂੰ ਧਰਮਾਂ ਦੇ ਝਗੜੇ ਖਤਮ ਕਰੋ ਧਰਮਾਂ ਨੇ ਦੁਨੀਆ ਸੀਰੀਆ ਚ ਕੀ ਹੋ ਰਿਹਾ ਵੇਖੋ ਇਹ ਪੰਗਾ ਹੀ ਧਰਮਾਂ ਦਾ ਪਾਇਆ ਹੋਇਆ ਕਿਵੇਂ ਲੋਕ ਮਾਰੇ ਜਾ ਰਹੇ ਨਕਲੀ ਧਰਮ ਨਕਲੀ ਇਹ ਸਾਰਾ ਕੁਝ ਨਕਲੀ ਉਹ ਸਾਰੇ ਇਨਕਲਾਬੀ ਹੈ ਕਹਿੰਦੇ ਧਰਮਾਂ ਦੇ ਨਾਂ ਤੇ ਜਿੰਨੇ ਝਗੜੇ ਹੁੰਦੇ ਆ ਹੋਰ ਕਿਸੇ ਗੱਲ ਕਰਕੇ ਨਹੀਂ ਹੁੰਦੇ ਹੈ ਸੀ ਉਹ ਇਨਕਲਾਬੀ ਇਨਕਲਾਬੀਆਂ ਨੂੰ ਕਹਿ ਦਿੱਤਾ ਭਗਤ ਕਰਦੇ ਸੀ ਗੱਲ ਹੱਕਾਂ ਦੀ ਬੋਲਦੇ ਸੀ ਹਿੰਮਤ ਕਰਦੇ ਸੀ ਲੋਕਾਂ ਦੀ ਗੱਲ ਕਰਦੇ ਸੀ ਆਲੇ ਦੁਆਲੇ ਦੀ ਗੱਲ ਕਰਦੇ ਸੀ ਰਾਜਿਆਂ ਨੂੰ ਟੋਕਦੇ ਸੀ ਪੁਜਾਰੀਆਂ ਨੂੰ ਟੋਕਦੇ ਸੀ ਕਾਦੀ ਕੂੜ ਮੋਲ ਮਲ ਖਾਏ ਬਾਹਮਣ ਨਾਵੇ ਇਹ ਐ ਅੱਖਾਂ ਬੰਦ ਕਰਕੇ ਨਹੀਂ ਆਪਣੇ ਆਪ ਨੂੰ ਕਹੀ ਜਾਂਦੇ ਆ ਉਹ ਵੇਖ ਕੇ ਕਹਿੰਦੇ ਆ ਇਹ ਇਨਕਲਾਬੀ ਗੱਲਾਂ ਹੈ ਇਹ ਇਨਕਲਾਬ ਹੈ ਹੁਣ ਜਿਹੜੇ ਬੰਦੇ ਹੁਣ ਉਹ ਜਿਹੜੀਆਂ ਗੱਲਾਂ ਕਰਦੇ ਆ ਐ ਜਾ ਕੇ ਉਹਨੂੰ ਇਹਨਾਂ ਨੇ ਕੀ ਕੀਤਾ ਉਹਨੂੰ ਐ ਕਰਤਾ ਵੀ ਐ ਐ ਬੈਠੇ ਭਗਤ ਵਾਹਿਗੁਰੂ ਵਾਹਿਗੁਰੂ ਰਾਮ 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 ਹਰੀ 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 ਇਹ ਕਰਦੇ ਆ ਜਿਹੜੀ ਉਹ ਗੱਲਾਂ ਕਰਦੇ ਸੀ ਉਹਨੂੰ ਐ ਬਣਾਤਾ ਵੀ ਭਗਤੀ ਆ ਤੇ ਕਰਨ ਵਾਲੇ ਜਿਹੜੇ ਆ ਉਹ ਭਗਤ ਅਗਲਿਆਂ ਨੂੰ ਤਵੀਆਂ ਤੇ ਵਾਇਆ ਗਿਆ ਉਬਲਦੀਆਂ ਦੇਗਾਂ 'ਚ ਬਾਲਿਆ ਗਿਆ, ਹਾਥੀਆਂ ਨਾਲ ਬੰਨ ਕੇ ਸਾੜਿਆ ਗਿਆ, ਜਿਹੜਾ ਅੰਦਰ ਬਹਿ ਕੇ ਰੱਬ ਰੱਬ ਕਰਦਾ ਸਰਕਾਰਾਂ ਕਿਉਂ ਉਹਦੇ ਨਾਲ ਟੱਕਰ ਲੈਣਗੀਆਂ, ਕਿਉਂ ਉਹਨੂੰ ਹਾਥੀਆਂ ਨਾਲ ਬੰਨ ਕੇ ਪੈਰਾਂ 'ਤੇ ਕੁਚਲਣਗੇ, ਕਿਉਂ ਉਹਨੂੰ ਪਾਣੀ 'ਚ ਡੋਬਣਗੇ, ਕਿਉਂ ਉਹਨੂੰ ਦੇਗਾਂ 'ਚ ਬਾਲਣਗੇ? ਉਹ ਤਾਂ ਉਬਾਲੇ ਗਏ ਐ, ਤਾਂ ਬੱਚੇ ਸ਼ਹੀਦ ਕੀਤੇ ਐ, ਉਹ ਇਨਕਲਾਬੀ ਸੀ, ਉਹ ਗੱਲ ਕਰਦੇ ਸੀ ਲੋਕਾਂ ਦੀ, ਹੱਕਾਂ ਦੀ, ਸਰਕਾਰਾਂ ਨਾਲ ਆਡੇ ਲੈਂਦੇ ਸੀ। ਪੰਗਾ ਪੈਂਦਾ ਹੀ ਉਦੋਂ ਐ ਜੇ ਅਗਲਾ ਰੱਬ ਰੱਬ ਆਪਦੇ ਘਰੇ ਬਹਿ ਕੇ ਕਰਦਾ, ਫਿਰ ਕਿਸੇ ਨੂੰ ਕੀ ਪ੍ਰੋਬਲਮ ਐ? ਆਖੋ ਸਤਨਾਮ, ਕਿਸੇ ਨੂੰ ਕੀ ਪ੍ਰੋਬਲਮ ਐ? ਅਗਲਾ ਕਰਦਾ ਕਰੀ ਜਾਣ ਦੋ। ਤੁਸੀਂ ਦੱਸੋ ਪਿਆਰਿਓ, ਸੁਣੋ, ਮੰਨ ਲਓ ਵੀ ਇੱਕ ਬੰਦਾ ਹੋਵੇ ਜਿਹੜਾ ਆਪਦੇ ਘਰੇ ਰਾਮ ਰਾਮ ਕਰਦਾ, ਸਰਪੰਚ ਨੂੰ ਕੀ ਪ੍ਰੋਬਲਮ ਐ ਉਹਦੇ ਨਾਲ? ਪਰ ਸਰਪੰਚ ਖਾ ਜੇ 15 ਲੱਖ ਰੁਪਈਆ, ਗਲੀਆਂ ਨਾਲੀਆਂ ਦਾ ਪੈਸਾ ਆਇਆ 20 ਲੱਖ, 5 ਲਾਵੇ 15 ਖਾ ਜੇ, ਧਿਆਨ ਨਾਲ ਸੁਣਿਓ ਪਿਆਰਿਓ, 5 ਲਾਵੇ 15 ਖਾ ਜੇ, ਜਿਹੜਾ ਬੰਦਾ ਰੱਬ ਰੱਬ ਘਰੇ ਬਹਿ ਕੇ ਕਰਦਾ, ਸਰਪੰਚ ਨੂੰ ਕੀ ਪ੍ਰੋਬਲਮ ਐ? ਪ੍ਰੋਬਲਮ ਉਹਦੇ ਨਾਲ ਹੋਊ ਜਿਹੜਾ ਹਿਸਾਬ ਮੰਗੂ, ਵੀ ਆਇਆ ਤੇ 20 ਸੀ, ਲਾਇਆ ਤੇ 5 ਹੀ ਐ, ਪ੍ਰੋਬਲਮ ਉਹਦੇ ਤੋਂ ਹੋਊ ਕਿ ਨਹੀਂ ਹੋਊ? ਇਨਕਲਾਬੀ ਕੌਣ ਐ ਜਿਹੜਾ ਆਲੇ ਦੁਆਲੇ ਦੇ ਲੋਕਾਂ ਦਾ ਦੁੱਖ ਨਹੀਂ ਵੇਖ ਸਕਦਾ? ਕਹਿੰਦਾ ਯਾਰ ਇੰਨਾ ਮੱਛਰ ਹੋਇਆ ਪਿਆ ਇੱਥੇ, ਤੁਸੀਂ ਇੰਨਾ ਬੁਰਾ ਹਾਲ ਹੋਇਆ ਪਿਆ, ਪਾਣੀ ਖੜਾ ਹੈ, ਲੋਕਾਂ ਦੇ ਨਿਆਣੇ ਡੇਂਗੂ ਨਾਲ ਮਰਦੇ ਆ, ਮੱਛਰ ਫੈਲਿਆ ਪਿਆ, ਗੰਦਗੀ ਫੈਲੀ ਪਈ ਹੈ, ਉਹਨੂੰ ਲੋਕਾਂ ਤੇ ਤਰਸ ਆਉਂਦਾ, ਬੰਦਿਆਂ ਤੇ ਤਰਸ ਆਉਂਦਾ, ਉਹ ਭਗਤ ਹੈ, ਉਹ ਇਨਕਲਾਬੀ ਹੈ, ਉਹ ਰੱਬ ਨਾਲ ਪਿਆਰ ਕਰਦਾ, ਰੱਬ ਦੇ ਬਣਾਏ ਬੰਦਿਆਂ ਨੂੰ ਦੁਖੀ ਨਹੀਂ ਵੇਖ ਸਕਦਾ, ਤਾਂ ਚੀਕਾਂ ਮਾਰਦਾ ਹੈ। ਉਹ ਅੰਦਰ ਬਹਿ ਕੇ ਰੱਬ ਰੱਬ ਨਹੀਂ ਕਰਦਾ, ਰੱਬ ਦੇ ਬੰਦਿਆਂ ਦੀ ਗੱਲ ਕਰਦਾ ਜਾ ਕੇ ਬਾਹਰੇ, ਰੱਬ ਦੇ ਬਣਾਏ ਬੰਦਿਆਂ ਦੇ ਜ਼ਿਕਰ ਕਰਦਾ। ਉਹ ਕਹਿੰਦਾ ਗੱਲ ਕਰੋ, ਇਹਨਾਂ ਨੂੰ ਸਿਸਟਮ ਠੀਕ ਕਰੋ, ਜੇ ਰੱਬ ਨਾਲ ਪਿਆਰ ਹੈ ਤੇ ਰੱਬ ਦੇ ਬਣਾਏ ਬੰਦਿਆਂ ਨਾਲ ਨਫ਼ਰਤ ਕਿਵੇਂ ਕਰ ਸਕਦਾ ਬੰਦਾ? ਅੰਦਰ ਵੜ ਕੇ ਬੈਠਾ ਰਵੇ, ਬਾਹਰ ਜੋ ਕਰੇਗਾ ਸੋ ਭਰੇਗਾ, ਕਰੀ ਜਾਣ ਦੋ, ਏਦਾਂ ਨਹੀਂ। ਤਾਂ ਕਰਕੇ ਉਹ ਇਨਕਲਾਬੀ ਲੋਕ ਹੈ, ਧੱਕੇ ਦੇ ਵਿਰੁੱਧ ਜਿਨ੍ਹਾਂ ਨੇ ਆਵਾਜ਼ ਉਠਾਈ ਹੈ, ਜਿਨ੍ਹਾਂ ਨੇ ਬੋਲਿਆ। ਤੇ ਜੇ ਤੁਸੀਂ ਸਦਾ ਦੀ ਜ਼ਿੰਦਗੀ ਜਿਉਣੀ ਹੈ, ਆਲਾ ਦੁਆਲਾ ਚੰਗਾ ਨਾ ਹੋਇਆ ਅਸੀਂ ਕਿਵੇਂ ਚੰਗੇ ਹੋ ਜਾਾਂਗੇ ਭਾਈ? ਲੋਕਾਂ ਦੇ ਪੁੱਤ ਮਰਦੇ ਰਹਿਣਗੇ, ਆਪਾਂ ਸੁੱਖ ਨਾਲ ਕਿਵੇਂ ਸੌਂ ਜਾਾਂਗੇ? ਰਹਿੰਦੇ ਤੇ ਸਮਾਜ ਵਿੱਚ ਹੀ ਆ, ਜਿੰਨਾ ਚਿਰ ਆਲਾ ਦੁਆਲਾ ਸਹੀ ਨਹੀਂ ਹੁੰਦਾ ਅਸੀਂ ਸਹੀ ਨਹੀਂ ਹੋ ਸਕਦੇ। ਸਾਡੀ ਭਗਤੀ ਕਿਸ ਅਰਥ ਹੈ? ਤੁਸੀਂ ਚੌਂਕੜਾ ਮਾਰ ਕੇ ਕਹੋ ਮੈਂ ਤੇ ਜੀਵਨ ਜਾਚ ਸਿੱਖ ਗਿਆ, ਆਪਾਂ ਤੇ ਬਸ ਹੁਣ ਆਪਣੇ ਘਰ 'ਚ ਸਿੱਖੀ ਲੈ ਆਂਦੀ, ਨਸ਼ੇ ਮੈਂ ਕੱਢਤੇ, ਸ਼ਰਾਬ ਮੈਂ ਪੀਂਦਾ ਨਹੀਂ, ਬਸ ਕੰਮ ਖਤਮ ਹੋ ਗਿਆ। ਇੱਥੇ ਖਤਮ ਨਹੀਂ ਹੁੰਦਾ, ਆਲਾ ਦੁਆਲਾ ਜਿੰਨਾ ਚਿਰ ਸਹੀ ਨਹੀਂ ਉਹਨਾਂ ਚਿਰ ਅਸੀਂ ਵੀ ਸਹੀ ਨਹੀਂ ਹੋ ਸਕਦੇ। ਸਾਨੂੰ ਆਪਣੇ ਆਪ ਨੂੰ ਸੁਧਾਰਨ ਦੇ ਨਾਲ ਨਾਲ ਬਾਹਰਲਾ ਸਿਸਟਮ ਵੀ ਠੀਕ ਕਰਨਾ ਪੈਣਾ, ਉੱਦਮ ਕਰਨਾ ਪੈਣਾ। ਤੁਸੀਂ ਦੱਸੋ, ਇਕੱਲੇ ਤੁਸੀਂ ਐਂ ਬੈਠੇ ਹੋ, ਰੱਬ ਰੱਬ ਕਰਦੇ ਹੋ, 2 ਲੱਖ ਬੰਦਾ ਨਕਲੀ ਮੁਕਾਬਲਿਆਂ ਵਿੱਚ ਮਾਰਿਆ ਜਾਂਦਾ, ਕਿਵੇਂ ਸੁੱਖ ਦੀ ਨੀਂਦ ਸੌ ਜਾਓਗੇ ਤੁਸੀਂ? ਮੰਨ ਲਓ ਤੁਸੀਂ ਇਸ ਸਿਸਟਮ 'ਚ ਰਹਿੰਦੇ ਹੋ, ਤੁਸੀਂ 10-20 ਬਜ਼ੁਰਗਾਂ ਦੀ ਸੇਵਾ ਵੀ ਕਰ ਲਓ, ਚੱਲ ਤੈਂ 20 ਸਾਂਭ ਲੈ, ਤੈਂ 20 ਬਜ਼ੁਰਗ ਸਾਂਭ ਲੈ, 20-50 ਬਜ਼ੁਰਗਾਂ ਨੂੰ ਤੂੰ ਸਾਂਭ ਵੀ ਲੈ, ਕੋੜੀਆਂ ਨੂੰ ਸਾਂਭ ਲੈ, ਮਰੀਜ਼ਾਂ ਨੂੰ ਸਾਂਭੀ ਜਾ, ਪਰ ਤੈਨੂੰ ਸਿਸਟਮ ਇਦਾਂ ਦਾ ਘੜਨਾ ਪੈਣਾ, ਤੈਨੂੰ ਉਹ 50 ਸਾਂਭਣ ਦੀ ਖੁਸ਼ੀ ਨਹੀਂ ਹੋਣੀ ਜਿੱਤੇ ਪਤਾ ਲੱਗਣਾ ਵੀ 5 ਸਾਲਾਂ 'ਚ 2 ਲੱਖ ਮਾਰੇ ਗਏ ਨੌਜਵਾਨ। ਕਿਹੜੇ 50 ਦੀਆਂ ਖੁਸ਼ੀਆਂ ਮਨਾਵੇਂਗਾ ਕਿ 2 ਲੱਖ ਦਾ ਗਮ ਮਨਾਵੇਂਗਾ? 2 ਲੱਖ ਦਾ ਗਮ ਤੰਗ ਕਰੂਗਾ 50 ਦੀਆਂ ਖੁਸ਼ੀਆਂ? ਵੀ ਮੈਂ ਤੇ 50 ਬਚਾ ਲਏ, ਮੈਂ ਤਾਂ 50 ਕੋੜੀਆਂ ਦਾ ਇਲਾਜ ਕਰਾਤਾ, ਜਦੋਂ 2 ਲੱਖ ਅਗਲਿਆਂ ਨੇ ਦਿਨਾਂ 'ਚ ਹੀ ਮਾਰਤਾ, ਉਹਦਾ ਗਮ ਲੈ ਕੇ ਬਹਿ ਜੂ ਤੈਨੂੰ? ਸਿਸਟਮ ਬਦਲਣਾ ਪੈਣਾ, ਘੱਟ ਤੋਂ ਘੱਟ ਗੱਲ ਕਰਨੀ ਤੇ ਸ਼ੁਰੂ ਕਰੀਏ, ਮਾੜਾ ਮਾੜਾ ਸਟਾਰਟ ਤੇ ਕਰੀਏ। ਤਾਂ ਬੇਨਤੀ ਕਰਦਾ ਪਿਆਰਿਓ, ਜ਼ਿੰਦਗੀ ਜਿਉਣ ਦੀ ਜਾਚ ਸਿੱਖਣ ਦਾ ਮਤਲਬ ਸਿਰਫ ਕੱਲੀ ਮੇਰੀ ਲਾਈਫ ਨਾਲ ਨਹੀਂ, ਆਲਾ ਦੁਆਲਾ ਕਿਵੇਂ ਦਾ, ਉਹ ਬੜਾ ਜ਼ਰੂਰੀ ਹੈ, ਸਾਰਾ ਸਿਸਟਮ ਬਦਲਣਾ, ਤਾਂ ਗੱਲ ਬਣਦੀ ਹੈ। ਸਦਾ ਦੀ ਜ਼ਿੰਦਗੀ ਏਦਾਂ ਸਿੱਖ ਲਈਏ,
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ
ਸਦਾ ਜਿਉਂ।
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਂ।
ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ
ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ
ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ
ਬੜੋ ਜੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ
ਪੜੋ ਜੀ ਸਿੱਖ ਲੈ ਪਿਆਰਿਆ ਜ਼ਿੰਦਗੀ ਰੱਜ ਕੇ ਪੈਣ
ਸਦਾ ਦੀ ਜ਼ਿੰਦਗੀ ਜਿਉਣ ਦਾ ਚੱਜ ਸਿੱਖ ਪਾਈ ਕਿਹੜੀ ਜ਼ਿੰਦਗੀ ਜੀ ਹੁਣ ਆਪਾਂ ਕਹਾਂਗੇ ਜਿਉਂਦੇ ਹੀ ਆ ਹੋਰ ਕਿਵੇਂ ਜਿਉਣੀ ਹੈ ਠੀਕ ਹੈ ਬਸ ਜੈ ਜੈ ਚੱਲੀ ਜਾਂਦਾ ਇਹਨੂੰ ਮਹਾਰਾਜ ਜਿਉਂਦਾ ਨਹੀਂ ਮੰਨਦੇ ਉਹ ਤੇ ਕਹਿੰਦੇ ਆਖਾਂ ਇਨਕਲਾਬੀ ਸੋਚ ਰੱਖਾਂ ਕਵਾਂ ਗਲਤ ਨੂੰ ਗਲਤ ਕਵਾਂ ਸਹੀ ਨੂੰ ਸਹੀ ਕਵਾਂ ਸੱਚ ਨੂੰ ਸੱਚ ਕਵਾਂ ਜਦੋਂ ਕਹਿ ਦੇਣਾ ਆਖਾਂ ਜਾਨ ਬਹਿ ਜਾਂਦੀ ਕਿਉਂਕਿ ਅੰਦਰੋਂ ਬੰਦਾ ਉਨਾ ਹੀ ਕਾਇਮ ਹੁੰਦਾ ਜੀਵਾਂ ਤੇ ਜੇ ਸੱਚ ਭੁੱਲ ਜਾਏ ਵਿਸਰੇ ਮਰ ਜਾਓ ਇਹ ਮਰਨਾ ਹੈ ਸਦਾ ਜਿਉਣਾ ਸਦਾ ਸੱਚ ਨਾਲ ਜੁੜਿਆ ਰਹੇ ਸੱਚ ਤੇ ਪਹਿਰਾ ਦੇਈ ਨਹੀਂ ਤੇ ਅਤ ਸੁੰਦਰ ਲੋ ਪੜੋ ਖੁੱਲੀ ਚਤਰ ਮੁਖ ਗਿਆਨੀ
ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮਿਰਤਕ ਕਹੀਏ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ
ਉਹਨਾਂ ਨੂੰ ਕਹਿੰਦੇ ਜਿਉਂਦੇ ਨਾ ਮੰਨੋ ਮੁਰਦੇ ਕਦੀ ਕਦੀ ਮਾੜੀ ਮੋਟੀ ਜ਼ਮੀਰ ਜੀ ਜਾਗਦੀ ਹੈ ਫਿਰ ਉਹ ਜਿਹੇ ਹੋ ਜਾਂਦੇ ਮਾੜੀ ਜੀ ਬੜਕ ਜੀ ਮਾਰਦੇ ਆ ਕਦੇ ਕਦੇ ਫੇਰ ਹੋਏ ਨੇ ਮੁਰਦੇ ਪਰ ਕਹਿੰਦੇ ਸਦਾ ਲਈ ਜਿਉਂਦਾ ਰਹੇ ਵੀ ਖੜਨ ਸਟੈਂਡ ਲੈਣ ਦੀ ਹਿੰਮਤ ਹੋਵੇ ਤੇ ਬੰਦਾ ਸੱਚ ਤੇ ਸਟੈਂਡ ਲਵੇ ਫਿਰ ਲਵੇ ਗੁਰੂ ਸਾਹਿਬ ਨੇ ਜ਼ਮੀਰਾਂ ਜਗਾਈਆਂ ਜੀ ਮਰ ਚੁੱਕੇ ਸੀ ਲੋਕ ਇੱਥੇ ਅੱਜ ਕੀ ਹੈ ਇੱਥੇ ਕਿਸੇ ਦਾ ਪੁੱਤ ਮਰ ਗਿਆ ਅਗਲਾ ਕਹਿੰਦਾ ਮਾਰਤਾ ਚੱਲ 20 ਲੱਖ ਦੇ ਦਿਓ ਸਮਝੌਤਾ ਕਰ ਲੈਂਦੇ ਹਾਂ ਆਖੋ ਸਤਨਾਮ ਜ਼ਮੀਰਾਂ ਮਰ ਗਈਆਂ ਇਹਨੂੰ ਮਰੀਜ਼ ਮੀਰ ਕਹਿੰਦੇ ਇੱਕ ਵਾਰੀ ਰੌਲਾ ਪਾਤਾ ਜਿੱਡਾ ਵੱਡਾ ਰੌਲਾ ਪਊ ਉਨਾ ਹੀ ਅਗਲਾ ਵੱਡੀ ਰਕਮ ਆਫਰ ਕਰੂ ਨਾ ਹਾਏ ਸਾਡੇ ਨਾਲ ਧੱਕਾ ਹੋ ਗਿਆ ਹਾਏ ਸਾਡੇ ਨਾਲ ਧੱਕਾ ਹੋ ਗਿਆ ਧੱਕਾ ਕਰਤਾ ਜਦੋਂ ਲੋਕੀ ਇਕੱਠੇ ਹੋ ਜਾਂਦੇ ਆ ਜ਼ਿਆਦਾ ਆ ਗਏ ਮੀਡੀਆ ਆ ਗਿਆ ਫਿਰ ਅਗਲਾ ਕਹਿੰਦਾ ਹੁਣ ਕੀ ਕਰੀਏ ਕਹਿੰਦੇ ਦਿਓ ਜੀ 50 ਲੱਖ ਸਮਝੌਤਾ ਕਰ ਲੈਂਦੇ ਹਾਂ ਇੱਕ ਸਰਕਾਰੀ ਨੌਕਰੀ ਦੇ ਦਿਓ ਆਖੋ ਸਤਨਾਮ ਬਸ ਇੱਕ ਸਰਕਾਰੀ ਨੌਕਰੀ ਲੈ ਲਈ ਇੱਕ ਲੈ ਲਿਆ 50 ਲੱਖ ਰੁਪਈਆ ਲਓ ਜੀ ਦਬਗੀ ਬਸ ਇਹਨੂੰ ਕਹਿੰਦੇ ਜਗਾਉਣ ਦਾ ਮਤਲਬ ਇਹ ਹੈ ਵੀ ਜਿਹੜੀ ਜ਼ਮੀਰ ਸੀ ਉਹ ਤੇ ਮਰੀ ਪਈ ਹੈ ਗੁਰੂ ਨਾਨਕ ਸਾਹਿਬ ਨੇ ਸਟੈਂਡ ਲੈਣੇ ਸਿਖਾਏ ਸੀ ਸਟੈਂਡ ਲੈਣ ਵਾਲੇ ਨੂੰ ਗੱਦੀ ਦਿੱਤੀ ਮਹਾਰਾਜ ਨੂੰ ਪਤਾ ਸੀ ਵੀ ਲੈਣਾ ਨਾ ਜਿਹੜਾ ਇਹ ਸਟੈਂਡ ਲੈਂਦਾ ਭਾਈ ਲੈਣਾ ਜੀ ਨੇ ਗੁਰਗੱਦੀ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਨੂੰ ਉਦੋਂ ਦਿੱਤੀ ਵੀ ਸਟੈਂਡ ਲੈਂਦਾ ਗੱਲ ਸਟੈਂਡ ਦੀ ਹੈ ਗੱਲ ਭੜਕਦੀ ਹੈ ਗੱਲ ਉਹ ਪੈਸ਼ਨ ਦੀ ਹੈ ਗੱਲ ਖੜਨ ਦੀ ਹੈ ਜਿਹੜੀ ਕਹਿਤੀ ਖੜ ਸਟੈਂਡ ਲੈਣ ਦੀ ਹਿੰਮਤ ਹੋਵੇ ਫੈਸਲਾ ਲੈ ਸਕੇ ਗੱਲ ਉਹਨਾਂ ਦੀ ਚੱਲਦੀ ਹੁੰਦੀ ਹੈ ਸਾਡੇ ਤੇ ਇਹ ਵੀ ਗਿਆਨ ਇਹਨੂੰ ਗਿਆਨ ਕਿੰਨਾ ਇਹਨੂੰ ਗਿਆਨ ਕਿੰਨਾ ਗਿਆਨ ਦੀ ਗੱਲ ਨਹੀਂ ਗੱਲ ਸਟੈਂਡ ਲੈਣ ਦੀ ਹੈ ਗਿਆਨ ਭਾਵੇਂ ਥੋੜਾ ਹੀ ਹੋਵੇ ਪਰ ਸਟੈਂਡ ਹੋਵੇ ਬੰਦੇ ਦਾ ਕਈ ਤੁਸੀਂ ਵੇਖੋਗੇ ਬੰਦੇ ਬਹੁਤ ਗਿਆਨੀ ਨੇ ਪਰ ਸਟੈਂਡ ਕੋਈ ਨਹੀਂ ਮਰੀਆਂ ਜ਼ਮੀਰਾਂ ਵਾਲੇ ਹੈ ਸੋਹਣੇ ਸੋਹਣੇ ਸ਼ਬਦ ਬੋਲ ਲੈਂਦੇ ਹੈ ਜਿੱਦੇ ਅਗਲੇ ਸਾਹਮਣੇ ਬੈਠੇ ਫੜੇ ਉਹਨਾਂ ਵਾਸਤੇ ਵੱਡੇ ਵੱਡੇ ਵਿਸ਼ਲੇਸ਼ਣ ਲਾਉਣ ਲੱਗ ਜਾਂਦੇ ਗੱਲ ਸਟੈਂਡ ਦੀ ਹੈ ਗੁਰੂ ਸਾਹਿਬ ਨੇ ਕਿਹਾ ਮੁਰਦਾ ਨਾ ਰਹਿ ਤੂੰ ਲਾਸ਼ ਹੈ ਕੋਈ ਚੁੱਪ ਬੈਠਾ ਹੈ ਲਾਸ਼ ਨਹੀਂ ਬੋਲਦੀ ਤੂੰ ਵੀ ਚੁੱਪ ਲਾਸ਼ ਤੂੰ ਤਾਂ ਮੁਰਦਾ ਹੈ ਤੇਰੀ ਉੱਚੀ ਕੁੱਲ ਕੀ ਕਰਨੀ ਹੈ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧੰਨਵੰਤ ਸੋਹਣਾ ਬਹੁਤ ਹੈ ਕੀ ਕਰਨਾ ਤੇਰੇ ਰੰਗ ਨੂੰ ਕੀ ਕਰਨਾ ਤੇਰੀ ਕੁੱਲ ਨੂੰ ਕੀ ਕਰਨਾ ਤੇਰੇ ਬੋਲਣ ਨੂੰ ਬੋਲਦਾ ਬਹੁਤ ਵਧੀਆ ਮੁਖ ਗਿਆਨੀ ਕੀ ਕਰਨਾ ਤੇਰੇ ਪੈਸੇ ਨੂੰ ਤੇਰਾ ਸਟੈਂਡ ਹੀ ਕੋਈ ਨਹੀਂ ਅਗਲਾ ਧੱਕਾ ਕਰਨ ਵਾਲਾ ਧੱਕਾ ਕਰ ਗਿਆ ਲੈ ਕੇ 20 ਲੱਖ ਚੁੱਪ ਕਰ ਜਾਂਦਾ ਸਟੈਂਡ ਕੀ ਹੈ ਤੇਰਾ ਗੁਰੂ ਸਾਹਿਬ ਨੇ ਸਟੈਂਡ ਲੈਣੇ ਸਿਖਾਏ ਐ ਜਿਨ੍ਹਾਂ ਦੇ ਸਿੱਖ ਅਸੀਂ ਇਹਨੇ ਤਵੀ ਤੇ ਬਹਿ ਜੀ ਪਰ ਸਟੈਂਡ ਤੇ ਰਹੀ ਕਾਇਮ ਆਖੋ ਸਤਨਾਮ ਨੀਆਂ 'ਚ ਖੜ ਜੀ ਪਰ ਰਹੀ ਸਟੈਂਡ ਤੇ ਕੜ ਜਾ ਦੇਗਾਂ ਵਿੱਚ ਸੜ ਜਾ ਰੇਤਾਂ ਵਿੱਚ ਪਰ ਸਟੈਂਡ ਤੇ ਰਹਿ ਅਸਲ ਗੱਲ ਆ ਹੈ ਪਿਆਰਿਓ ਜਦੋਂ ਬੰਦੇ ਸਟੈਂਡ ਤੇ ਹੋ ਜਾਂਦੇ ਨੇ ਨਾ ਤੁਸੀਂ ਸਟੈਂਡ ਤੇ ਹੋ ਗਏ ਆ ਸਿਸਟਮ ਸਾਰਾ ਸਟੈਂਡ ਤੇ ਉੱਤੇ ਹੋ ਉੱਤੇ ਸਟੈਂਡ ਤੇ ਹੋ ਸਾਰੇ ਦਾ ਸਾਰਾ ਸਿਸਟਮ ਤੇ ਜਿੰਨਾ ਚਿਰ ਸਟੈਂਡ 500 ਰੁਪਏ ਪਿੱਛੇ ਵੇਚ ਦੇਗਾ ਨਾ ਆਪਣਾ ਆਪਣੀਆਂ ਜ਼ਮੀਰਾਂ 1000 ਰੁਪਏ ਪਿੱਛੇ ਵੇਚੇਗਾ 5000 ਰੁਪਇਆ ਲੈ ਕੇ ਵੋਟਾਂ ਪਾਉਂਦਾ ਫਿਰੇਗਾ ਉਹਨਾਂ ਚਿਰ ਕੋਈ ਵੀ ਚੀਜ਼ ਸਟੈਂਡ ਨਹੀਂ ਹੋ ਸਕਦੀ ਜੇ ਕੋਈ ਵੀ ਚੀਜ਼ ਸਟੈਂਡ ਤੇ ਨਹੀਂ ਅੱਜ ਸੜਕਾਂ ਸਟੈਂਡ ਤੇ ਨਹੀਂ ਹਸਪੀਟਲ ਸਟੈਂਡ ਤੇ ਨਹੀਂ ਸਰਕਾਰੀ ਸਕੂਲ ਸਟੈਂਡ ਤੇ ਨਹੀਂ ਉਹਦਾ ਪ੍ਰੋਬਲਮ ਉਹਦੀ ਇਹ ਹੈ ਵੀ ਤੂੰ ਖੁਦ ਸਟੈਂਡ ਤੇ ਜੇ ਅਸੀਂ ਸਟੈਂਡ ਤੇ ਹੋ ਗਏ ਸਰਕਾਰਾਂ ਸਟੈਂਡ ਤੇ ਹੁੰਦੀਆਂ ਵੇਖੋ ਸਟੈਂਡ ਵਾਲਿਆਂ ਦੇ ਘਰ ਜੰਮਣਗੇ ਨਿਆਣੇ ਉਹ ਵੀ ਤੇਰੇ ਵੱਲ ਵੇਖ ਕੇ ਸਟੈਂਡ ਲੈਣਗੇ ਆਲਾ ਦੁਆਲਾ ਨਹੀਂ ਤੇਰੇ ਬੱਚੇ ਲੈਣਗੇ ਪਿਉਂਦ ਹੋ ਜਾਣਗੇ ਕਈ ਤੇਰੇ ਵੱਲ ਵੇਖ ਕੇ ਜੰਮੇ ਤੇਰੇ ਨਹੀਂ ਹੋਣੇ ਪਰ ਸਟੈਂਡ ਤੇਰੇ ਵਾਲਾ ਲੈ ਜਾਣਗੇ ਉਹ ਭਾਈ ਲੈਣਾ ਗੁਰੂ ਨਾਨਕ ਦਾ ਜੰਮਿਆ ਪੁੱਤ ਨਹੀਂ ਸੀ ਪਰ ਆ ਗਿਆ ਪਿਉਂਦ ਹੋ ਗਿਆ ਸਟੈਂਡ ਲੈਣ ਵਾਲਿਆਂ ਵੱਲ ਵੇਖ ਕੇ ਬੰਦੇ ਸਟੈਂਡ ਲੈਣ ਲੱਗ ਜਾਂਦੇ ਸਿਸਟਮ ਸਾਰਾ ਹੀ ਸਟੈਂਡ ਤੇ ਹੋਏ ਸਟੈਂਡ ਹੋ ਜਾਊ ਸਾਰਾ ਹੀ ਕੁਝ ਬਦਲ ਜਾਊ ਹਰ ਚੀਜ਼ ਬਦਲ ਜਾਊ ਪਰ ਫੈਸਲਾ ਲੈਣ ਵਾਲੇ ਸਟੈਂਡ ਲੈਣ ਵਾਲੇ ਬੰਦੇ ਆਉਣੇ ਚਾਹੀਦੇ ਆ ਗੱਲ ਆ ਹੈ ਅਸਲ ਚ ਹਿੰਮਤ ਵਧਾ ਤਾਂ ਫਾਇਦਾ ਨਹੀਂ ਤੇ ਤੇਰੇ ਧਨ ਨੂੰ ਤੇਰੀ ਕੁੱਲ ਨੂੰ ਤੇਰੀ ਇਹਦਾ ਫਾਇਦਾ ਕੀ ਹੈ ਆਖਾਂ ਜੀਵਾ ਵਿਸਰੈ
ਮਰ ਜਾ
ਮਰਿਆ ਮਰਿਆ ਲੱਗਦਾ ਕਹਿੰਦੇ ਲਾਸ਼ ਚੱਕੀ ਫਿਰਦੇ ਆਪਣੇ ਬੋਝ ਢੋ ਰਹੇ ਆ ਜੀ ਵਿਸਰਿਆ ਜਿਨ ਨਾਮ ਸੇ ਭੋਏ
ਭਾਰਤੀ
ਭਾਰਤੀ ਇਹ ਭਾਰ ਹੈ ਬੋਝ ਹੈ ਤਾਂ ਕਰਕੇ ਭਾਈ ਕਾਇਮ ਹੋਈਏ ਥੋੜਾ ਜਿਹਾ ਗੱਲ ਕੀ ਚੱਲਦੀ ਹੈ ਉਹ ਸੀ ਕਿ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾ ਗਾਤੀ
ਲੂਟੈ
ਜਿਹੜੇ ਸਾਡੇ ਦਿਸਣ ਵਾਲੇ ਕਰਮ ਧਰਮ ਹੈ ਉਹਦਾ ਫਾਇਦਾ ਨਹੀਂ ਉਹ ਤੇ ਆਪਣੀਆਂ ਪੂਰਤੀਆਂ ਕਰਦੇ ਫਿਰਦੇ ਆ ਬਾਹਰ ਕੀ ਫਾਇਦਾ ਹੋ ਰਿਹਾ ਦੁੱਧ ਲੈ ਜਾ ਲੱਸੀ ਲੈ ਜਾ ਆਟਾ ਚੜਾਇਆ ਦਾਲਾਂ ਚੜਾਇਆ ਪਾਲਕੀ ਚੜਾਇਆ ਪੱਖਾ ਚੜਾਇਆ ਬਾਹਰ ਕੀ ਬਦਲ ਰਿਹਾ ਬਾਹਰ ਦਾ ਸਿਸਟਮ ਤੇ ਗੰਧਲਾ ਹੋਇਆ ਪਿਆ ਆਲਾ ਦੁਆਲਾ ਕੋਈ ਸੌਖ ਨਹੀਂ ਹੋ ਰਹੀ ਤਾਂ ਕਰਕੇ ਦਿਸਣ ਵਾਲੇ ਕਰਮ ਧਰਮ ਫਾਇਦਾ ਨਹੀਂ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਰੱਬ ਦੀ ਕੀਰਤੀ ਨਿਰਵਾਣ ਕਰ ਇੱਛਾ ਨਾ ਰੱਖ ਕੋਈ ਨਿਯਮਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਨੀ ਕੀਰਤੀ ਕਰਨੀ ਰੱਬ ਦੇ ਨਿਯਮ ਲਾਗੂ ਕਰਨੇ ਹੁੰਦੇ ਆ ਨਿਯਮਾਂ ਨੂੰ ਲਾਗੂ ਕਰਨਾ ਤੇ ਲਾਗੂ ਕਰਾਉਣਾ ਪਰਮਾਤਮਾ ਦੇ ਨਿਯਮਾਂ ਨੂੰ ਲਾਗੂ ਕਰਾਉਣਾ ਅਸਲ ਭਗਤੀ ਹੈ ਰੱਬ ਦੇ ਬਣਾਏ ਹੋਏ ਨਿਯਮ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁੱਟੈ ਇੱਕ ਮਾੜਾ ਜਿਹਾ ਨਿਮਖ ਮਾਤਰ ਵੀ ਬੰਦਾ ਰੱਬ ਦੇ ਨਿਯਮਾਂ ਨੂੰ ਸਮਝਦਾ ਹੈ ਤੇ ਵਿਕਾਰਾਂ ਤੋਂ ਛੁੱਟ ਜਾਂਦਾ ਅਗਲੀ ਪੰਕਤੀ ਹੈ ਸੰਤੋ
ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਗਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ।
ਲੋੜ ਹੈ ਸਮਝ ਕੇ ਪ੍ਰੈਕਟੀਕਲ ਕਰਨ ਦੀ, ਕਮਾਉਣ ਦੀ। ਜੋ ਤੂੰ ਸੁਣਦਾ ਸੰਗਤ ਵਿੱਚ ਆ ਕੇ ਦਿਖਾਵੇ ਵਾਲੇ ਕਰਮ ਧਰਮ ਨਾ ਕਰਿਆ ਕਰ ਭਾਈ, ਸੰਗਤ ਵਿੱਚ ਆ ਕੇ ਦਿਖਾਵੇ ਨਾ ਕਰ, ਸੁਣ ਸਮਝ। ਤੇ ਸਮਝ ਕੇ ਜਿਹੜਾ ਬੰਦਾ ਉਹਨੂੰ ਲਾਗੂ ਕਰਦਾ, ਜੇ ਕੋ ਕਮਾ ਲੈਂਦਾ, ਜੇ ਕੋ ਬਚਨ ਕਮਾਵੇ ਸੰਤਨ ਕਾ, ਸਾਧ ਸੰਗਤ ਦਾ ਜਿਹੜਾ ਬਚਨ ਕਮਾਉਂਦਾ, ਸੋ ਗੁਰਪ੍ਰਸਾਦੀ ਤਰੀਏ। ਗੁਰੂ ਦੀ ਕਿਰਪਾ ਨਾਲ ਕਹਿੰਦੇ ਉਹਦਾ ਪਾਰ ਉਤਾਰਾ ਹੋ ਜਾਂਦਾ, ਸੰਸਾਰ ਸਾਗਰ ਚੋਂ ਕਹਿੰਦੇ ਤਰ ਜਾਂਦਾ। ਪਿਆਰਿਓ ਸੰਤ ਹੋ ਸਾਗਰ ਪਾਰ ਉਤਰੀਏ। ਬਾਕੀ ਕਹਿੰਦੇ ਸੁਣਿਓ, ਇੱਕ ਤੇ ਹੁੰਦਾ ਸਮਝਣਾ, ਅਕਲ ਲੈਣੀ, ਦਿਮਾਗ ਖੁੱਲਣਾ, ਇਹ ਤੇ ਹੋ ਗਿਆ ਤੀਰਥ ਦਾ ਨਹਾਉਣਾ। ਆਪਾਂ ਪਰਸੋਂ ਦੀਵਾਨ ਚ ਵੀ ਗੱਲ ਕਰਦੇ ਸੀ ਨਾ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਕੇ। ਜੇ ਹੱਥ ਦੇ ਮੈਲੀ ਹੋ ਜੇ, ਹੱਥ ਪੈਰ ਮੈਲੇ ਹੋ ਜਾਣ, ਪਾਣੀ ਨਾਲ ਧੋ ਲਓ। ਅੱਗੇ ਕਹਿੰਦੇ ਜੇ ਕੱਪੜਾ ਮੈਲਾ ਹੋ ਜੇ, ਮੂਤ ਪਲੀਤੀ ਕੱਪੜ ਹੋਏ, ਜੇ ਕੱਪੜਾ ਮੈਲਾ ਹੋ ਜੇ ਉਹ ਕਾਹਦੇ ਨਾਲ ਧੋਈਏ, ਬੋਲੋ। ਦੇ ਸਾਬੂਣ। ਅੱਛਾ ਜੇ ਮੱਤ ਮੈਲੀ ਹੋ ਜੇ, ਭਰੀ ਹੈ ਮੱਤ ਪਾਪਾਂ ਕੈਸਾ, ਉਹ ਕਾਹਦੇ ਨਾਲ ਸਾਫ ਕਰੀਏ ਜੀ, ਉਹ ਧੋਪੈ ਨਾਵੈ ਕੈ ਰੰਗ। ਨਾਵੈ ਦਾ ਅਰਥ ਹੈ ਸਮਝਣਾ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲਥਾ। ਨਾਮ ਦਾ ਨਾਵੈ ਮਤਲਬ ਸਮਝਣਾ, ਕਥਾ ਸੁਣਨੀ, ਗਿਆਨ ਲੈਣਾ, ਅਕਲ ਲੈ ਕੇ ਭੈੜੀ ਸੋਚ ਖਤਮ ਕਰਦੇ, ਵਕਾਰ ਖਤਮ ਕਰਦੇ। ਮੱਤ ਸਾਫ ਹੁੰਦੀ ਹੈ ਸਮਝ ਲੈ ਕੇ, ਮੱਤ ਮੈਲੀ ਹੈ ਅਕਲ ਲੈ ਸਮਝ ਲੈ। ਹੁਣ ਅਗਲੀ ਪੰਕਤੀ ਨੂੰ ਸੁਣਿਓ ਧਿਆਨ ਨਾਲ।
ਕੋਟ ਤੀਰਥ ਮੱਜਨ ਇਸ਼ਨਾਨਾ, ਇਸ ਕਲ ਮਹਿਮੈਲ ਭਰੀ ਜੈ।
ਆ ਚੇਤਾ ਰੱਖਿਓ ਵੀਰੋ, ਪਿਆਰਿਓ ਧਿਆਨ ਨਾਲ ਸੁਣਿਓ। ਇਸ਼ਨਾਨ ਕਰਦੇ ਕਹਿੰਦੇ ਕਰੋੜਾਂ ਇਸ਼ਨਾਨ, ਕਰੋੜਾਂ ਨਹਾਉਣ ਤੀਰਥ ਅਸਥਾਨਾਂ ਦੇ, ਕਹਿੰਦੇ ਸਗੋਂ ਮੈਲ ਭਰ ਗਈ ਸਾਡੇ। ਆਪਾਂ ਕਹਿੰਦੇ ਹਾਂ ਵੀ ਮੈਲ ਲਏਗੀ, ਇੱਥੇ ਗੁਰੂ ਸਾਹਿਬ ਕਹਿੰਦੇ ਨੇ ਕਰੋੜਾਂ ਇਸ਼ਨਾਨ ਕਰ ਕਰਕੇ ਮੈਲ ਸਗੋਂ ਭਰ ਗਈ। ਭਰ ਕਿਵੇਂ ਗਈ? ਐਵੇਂ ਆਕੜ ਕਰੀ ਫਿਰਦਾ, ਮੈਂ ਤੇ ਹਰੇਕ ਮਹੀਨੇ ਨਹਾਉਣ ਜਾਂਦਾ, ਹਰੇਕ ਮਹੀਨੇ ਨਹਾਉਣ ਜਾਂਦਾ। ਕਹਿੰਦੇ ਲੈਂਦੀ ਕਿਹੜੀ ਏ, ਅੰਦਰ ਵਾਲੀ ਤੇ ਉੱਥੇ ਹੀ ਪਈ ਏ, ਸਗੋਂ ਦੁੱਗਣੀ ਕਰ ਗਈ, ਹੰਕਾਰ ਹੋ ਗਿਆ ਸਗੋਂ। ਨਹਾਵਣ ਚੱਲੇ ਫੜਦੇ ਹੀ ਆ। ਲੋ ਆ ਵੀ ਪੰਗਤੀਆਂ, ਚਾਰੇ ਪੰਗਤੀਆਂ ਇਕੱਠੀਆਂ ਸਨ। ਕਹਿੰਦੇ ਤੁੰਬੜੀ ਵਾਲਾ ਹਾਲ ਹੋ ਗਿਆ, ਤੁੰਮੀ 68 ਤੀਰਥਾਂ ਤੇ ਨਹਾਈ, ਕਹਿੰਦੇ ਫਿਰ ਵੀ ਕੌੜੀ ਹੋਈ ਰਹਿ ਗਈ, ਅੰਦਰਲੀ ਵਿਸ ਥੋੜਾ ਜਾਂਦੀ ਹੈ ਉਹਦੀ। ਕਈ ਸਾਧ ਭਲੇ ਆ ਨਹਾਤੇ ਆ, ਕਈ ਸਾਧ ਨੇ ਮਨ ਦੇ ਸਾਧ ਨੇ, ਵੱਟ ਕਿਸੇ ਦੀ ਵੱਡੀ ਨਹੀਂ, ਦੁੱਧ ਚ ਪਾਣੀ ਪਾਇਆ ਨਹੀਂ, ਠੱਗੀ ਕਿਸੇ ਨਾਲ ਕੀਤੀ ਨਹੀਂ, ਕਦੇ ਤੀਰਥ ਤੇ ਗਿਆ ਨਹੀਂ, ਕਹਿੰਦੇ ਤਾਂ ਵੀ ਸਾਧ ਹੈ। ਇੱਕ ਰੋਜ਼ ਚੁੱਭਾ ਮਾਰਦਾ, ਕਹਿੰਦੇ ਫਿਰ ਵੀ ਚੋਰੀ ਹੈ, ਆਖੋ
ਸਤਨਾਮ।
ਪੂਰਾ ਸੁਣ ਲਓ ਇੱਕ ਵਾਰ ਧਿਆਨ ਨਾਲ। ਹਾਂਜੀ, ਸਾਡੇ ਤੇ ਮਗਰ ਪੈ ਜਾਂਦੇ ਆ ਜੀ, ਮਾੜੀ ਜੀ ਗੱਲ ਕਰੀਏ ਵੀ ਇਹ ਤੇ ਜੀ ਗਲਤ ਬੋਲਦੇ ਆ ਜੀ। ਆ ਬਾਣੀ ਤੇ ਸੁਣੋ, ਗੁਰੂ ਗ੍ਰੰਥ ਸਾਹਿਬ ਪੜ੍ਹੋ ਤੇ ਸਹੀ। ਚਾਹੀਦਾ ਤਾਂ ਮੰਜੀ ਸਾਹਿਬ ਤੋਂ ਜਿਹੜੇ ਕਥਾ ਕਰਦੇ ਆ ਉਹ ਸੁਣਾਉਣ, ਆ ਗੱਲਾਂ ਚਾਹੀਦਾ ਨਹੀਂ ਉਹਨਾਂ ਨੂੰ ਸੁਣਾਉਣੀ, ਦੱਸਦੇ ਹੀ ਨਹੀਂ। ਜਿਵੇਂ ਅਗਲੇ ਬੋਲਣ ਬੁਲਾਉਂਦੇ ਆ ਉਵੇਂ ਬੋਲਦੇ ਆ। ਰਾ ਪੰਗਤੀਆਂ ਸੁਣੋ, ਸਾਰਿਆਂ ਨੂੰ ਆਉਂਦੀਆਂ, ਨਾਲੇ ਸਭ ਨੂੰ ਯਾਦ ਹੈ। ਲਪੜੋ।
ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤੇ ਆ, ਦੋਏ ਪਾਚੜੀ ਸੁਹੋ।
ਸਰੀਰ ਦੀ ਮੈਲ ਤੇ ਲੈ ਗਈ, ਕਹਿੰਦੇ ਅੰਦਰ ਵਾਲੀ ਦੁੱਗਣੀ ਹੋ ਗਈ, ਬਾਹਰ ਵਾਲੀ ਇੱਕ ਲੈ ਗਈ, ਅੰਦਰ ਵਾਲੀ ਇੱਕ ਤੇ ਰਹਿ ਗਈ, ਨਾਲ ਇੱਕ ਹੋਰ ਚੜ ਗਈ ਵੀ ਅਸੀਂ ਤੇ ਤੀਰਥਾਂ ਤੇ ਲਾਉਂਦੇ ਹਾਂ, ਸਾਡੇ ਵਰਗਾ ਕਿਹੜਾ ਹੈ। ਅਗਲੀ ਪੰਕਤੀ ਸੁਣੀ।
ਬਾਹਰ ਧੋਤੀ ਤੁਮੜੀ ਅੰਦਰ ਵਿਸਨ ਕੋ,
ਉਹ ਤੁੰਮੀ ਬਾਹਰੋਂ ਤੇ ਰਹਿ ਗਈ, ਕਹਿੰਦੇ ਆ ਵੀ ਨਵਾ ਲਓ, ਕਹਿੰਦੇ ਬਾਹਰੋਂ ਤੇ ਨਵਾ ਕੇ ਲੈ ਆਇਆ ਪਰ ਅੰਦਰਲੀ ਜ਼ਹਿਰ ਨਹੀਂ ਗਈ। ਇਹੀ ਹਾਲ ਤੇਰਾ, ਅੰਦਰ ਵਾਲੀਆਂ ਕਮੀਨਗੀਆਂ ਨਹੀਂ ਨਾ ਜਾਂਦੀਆਂ ਬੰਦੇ ਦੀਆਂ, ਬਾਹਰੋਂ ਤੇ ਨਹਾਈ ਜਾਂਦਾ, ਅੰਦਰ ਦੀ ਜ਼ਹਿਰ ਨਹੀਂ ਨਾ ਮਾਰਦਾ। ਜ਼ਹਿਰ ਅੰਦਰ ਵਾਲੀ ਉਹੀ ਹੈ ਜਿੰਨਾ ਚਿਰ ਤੂੰ ਆਪ ਨਹੀਂ ਮਾਰਨ ਦੀ ਕੋਸ਼ਿਸ਼ ਕਰਦਾ, ਉਹਨਾਂ ਚਿਰ ਬਾਹਰ ਨਹਾ ਕੇ ਕੀ ਹੋ ਜਾਣਾ ਹੈ। ਸੁਣੋ ਅੱਗੇ, ਫਿਰ ਪੜੋ।
ਬਾਹਰ ਧੋਤੀ ਤੁਮੜੀ ਅੰਦਰ ਵਿਸਨ ਕੋ ਸਾਧ ਭਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ
ਕਹਿੰਦੇ ਇੱਕ ਉਹ ਹੈ ਜਿਹੜੇ ਸਾਧ ਨੇ ਸਾਧ ਕਾਹਦੇ ਆ ਜੀ ਮਨ ਦੇ ਸਾਧ ਕੱਪੜਿਆਂ ਦੇ ਸਾਧ ਨਹੀਂ ਵੀ ਚਿੱਟਾ ਚੋਲਾ ਪਾਇਆ ਮੇਰੇ ਵਾਂਗੂ ਨਾ 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 ਮਨ ਦੇ ਸਾਧ ਨੇ ਉਹ ਸਾਧ ਨੇ ਜਿਹੜੇ ਅਣ ਨਾਤੇ ਵੀ ਸਾਧ ਨੇ ਤੇ ਜਿਹੜੇ ਚੋਰ ਨੇ ਉਹ ਲੱਖਾਂ ਵਾਰੀ ਨਹਾਈ ਜਾਣ ਫਿਰ ਵੀ ਉਹ ਚੋਰ ਹੀ ਨੇ ਹੁਣ ਕਈ ਤੁਹਾਡੇ ਚ ਐ ਨਾ ਕਹਿਣ ਸਵੇਰੇ ਨਹਾ ਬੀਬੀ ਕਵੇ ਵੀ ਲੈ ਪੁੱਤ ਨਹਾ ਲੈ ਗਰਮ ਪਾਣੀ ਕਰਦਾ ਲੈ ਪਾਣੀ ਚ ਲਿਖਿਆ ਸਾਧ ਭਲੇ ਅਣ ਨਾਤਿਆਂ ਹੁਣ ਤੇ ਸਾਨੂੰ ਨਹਾਉਣ ਦੀ ਲੋੜ ਹੀ ਨਹੀਂ ਹੁੰਦੇ ਨੇ ਜੀ ਆਪਣੇ ਅੱਜ ਕੱਲ੍ਹ ਗਰਮੀ ਆ ਗਈ ਹੁਣ ਤਾਂ ਨਹਾ ਨੂੰ ਲੈਂਦੇ ਆ ਇਹਦੇ ਜਿਉਂ ਦਸੰਬਰ ਚੜ੍ਹਦਾ ਹਫ਼ਤੇ ਵਾਲੀ ਹੈ ਸਾਡੇ 'ਚ ਬਹੁਤ ਹੈ ਹਫ਼ਤੇ ਬਾਅਦ ਹੀ ਨਹਾਉਂਦੇ ਕਈ ਲੰਘਦੇ ਕਿ ਨਹੀਂ ਪੰਦਰਾਂ ਪੰਦਰਾਂ ਦਿਨ ਏਦਾਂ ਹੀ ਹੁੰਦਾ ਨਿੱਕੇ ਨਿੱਕੇ ਨਿਆਣਿਆਂ ਨੂੰ ਤੇ ਮਾਵਾਂ ਧੱਕੇ ਨਾਲ ਫਿਰ ਜਿੱਦੇ ਉਹ ਹੁੰਦਾ ਐਤਵਾਰ ਐ ਫਿਰ ਫੜਕੀ ਨਵਾਉਂਦੀਆਂ ਧੱਕੇ ਨਾਲ ਹੁਣ ਤੇ ਚਲੋ ਸਕੂਲਾਂ ਅੰਗਰੇਜ਼ੀ ਸਕੂਲਾਂ 'ਚ ਜਾਂਦੇ ਆ ਮਾਸਟਰ ਬਾਹਰ ਖਲਾਰ ਦਿੰਦੇ ਵੀ ਨਾ ਨਹਾ ਕੇ ਨਹੀਂ ਆਇਆ ਬੂਟ ਨਹੀਂ ਤੇਰੇ ਠੀਕ ਕੱਪੜੇ ਪ੍ਰੈਸ ਨਹੀਂ ਵੇਖੋ ਡਿਸਿਪਲਨ ਆ ਰਿਹਾ ਨਾ ਹੌਲੀ ਹੌਲੀ ਪੁਰਾਣੇ ਵਾਲੇ ਤੇ ਇੱਦਾਂ ਹੀ ਸੀ ਹੁਣ ਜਦੋਂ ਆਪਾਂ ਨਿੱਕੇ ਨਿੱਕੇ ਹੁੰਦੇ ਸੀ ਉਹ ਗਾਚੀ ਏਡੀ ਹੁੰਦੀ ਆ ਉਸ ਕੱਪੜੇ ਧੋਣ ਵਾਲੀ ਜਦੋਂ ਸਿਰ 'ਚ ਜਦੋਂ ਸਿਰ 'ਚ ਜਦੋਂ ਕੇਸੀ ਨਵਾਉਂਦੀਆਂ ਮਾਈਆਂ ਹੀ ਨਵਾਉਂਦੀਆਂ ਐ ਫਿਰ ਬੰਨ ਕੇ ਜੇ ਉਹ ਕੱਪੜੇ ਜਿਹੇ 'ਚ ਲਪੇਟ ਕੇ ਕੰਬਲ ਜੇ ਦੇ ਵਿੱਚ ਮੰਜੇ ਤੇ ਪਾ ਦਿੰਦੀਆਂ ਸੀ ਬਹਿ ਜਾ ਇੱਥੇ ਹੁਣ ਹਫ਼ਤੇ ਬਾਅਦ ਹੀ ਨਹਾਉਂਦੇ ਸੀ ਏਦਾਂ ਹੀ ਸੀ ਹੁਣ ਅੱਜ ਨਾ ਨਾ ਆਪਾਂ ਏਦਾਂ ਕਹੀਏ ਪਿਆਰਿਓ ਇਹਦਾ ਅਰਥ ਇਹ ਹੈ ਵੀ ਜੇ ਸਾਧ ਹੈ ਬੰਦਾ ਮਨ ਕਰਕੇ ਤੇ ਬਿਨਾਂ ਨਾਤਿਆਂ ਵੀ ਸਾਧ ਹੈ ਤੇ ਜੇ ਅੰਦਰਲਾ ਚੋਰ ਹੈ ਅੰਦਰ ਨਹਾਈ ਵੀ ਜਾਂਦਾ ਹੈ ਤੇ ਅੰਦਰਲੀਆਂ ਚੋਰੀਆਂ ਵੀ ਨਹੀਂ ਜਾਂਦੀਆਂ ਅੰਦਰ ਜਿਹੜਾ ਚੋਰ ਹੈ ਚੋਰੀਓਂ ਕਰਦਾ ਜਿਹੜਾ ਸਾਰਾ ਕੁਛ ਹੁਣ ਅੰਮ੍ਰਿਤਸਰ ਨਹਾ ਕੇ ਅਗਲੇ ਦੀ ਆ ਕੇ ਵੱਟ ਵੱਟ ਜਾ ਪਈ ਇੱਥੇ ਉਹ ਲੈ ਗਿਆ ਵੱਢ ਕੇ ਲੈ ਬਸ ਫਿਰ ਨਹਾ ਕੇ ਆ ਅੰਮ੍ਰਿਤਸਰ ਸਰੋਵਰ ਚ ਨਹਾ ਕੇ ਆ ਜਾ ਤੇ ਆ ਕੇ ਦੁੱਧ ਚ ਪਾਣੀ ਪਾ ਕੇ ਵੇਚ ਦੁਕਾਨ ਤੇ ਬਹਿ ਕੇ ਧੋਖਾ ਕਰ ਠੱਗੀਆਂ ਮਾਰ ਇੱਕ ਬਣਦਾ ਨਫ਼ਾ ਹੁੰਦਾ ਹੈ 10 ਰੁਪਈਏ ਬਚਦੇ ਐ ਜੀ ਕਹਿ ਕੇ ਲੈ ਲੈ 50 ਦੀ ਚੀਜ਼ ਪਈ ਹੈ 70 ਦੀ ਦੇਣੀ ਹੈ ਵਾਰਾ ਨਹੀਂ ਖਾਂਦੀ ਕੋਈ ਪ੍ਰੋਬਲਮ ਨਹੀਂ ਦੁੱਧ ਮੇਰਾ 50 ਰੁਪਈਏ ਕਿਲੋ ਹੈ ਜੀ ਮੈਂ 60 ਦੇ ਸਕਦਾ ਵਾਰਾ ਨਹੀਂ ਖਾਂਦਾ ਬੂੰਦ ਪਾਣੀ ਦੀ ਕੱਢ ਦਿਓ ਕੋਲੇ ਖੜ ਕੇ ਚਵਾ ਕੇ ਲੈ ਜਾ ਕਰੋ ਪਰ ਰੁਪਈਏ 60 ਲੈਣੇ ਨੇ ਮੇਰੇ ਵਾਰਾ ਨਹੀਂ ਖਾਂਦਾ ਏਦਾਂ ਕਹਿ ਕੋਈ ਮਾੜਾ ਨਹੀਂ ਪਰ ਬੇਈਮਾਨੀਆਂ ਨਾ ਕਰ ਠੱਗੀਆਂ ਨਾ ਮਾਰ ਗੁਰੂ ਜੀ ਇਹ ਕਹਿੰਦੇ ਆ ਕਹਿੰਦੇ ਮੈਲ ਭਰ ਕੀ ਲਓ ਫਿਰ ਪੜੋ ਪੰਕਤੀ ਕਹਿੰਦੇ ਮੈਲ ਤੇ ਲੈਣੀ ਚਾਹੀਦੀ ਸੀ ਆਦੇ ਭਰ ਕੀ ਲੈ ਮੈਲ ਨਿਕਲੀ ਕਿੱਥੇ ਹੈ ਇਹਦੇ ਭਰਾ ਕੇ ਲਿਆ ਲਓ ਫਿਰ ਪੜੋ
ਕੋਟ ਤੀਰਥ ਮੱਜਨ ਇਸ਼ਨਾਨਾ ਇਸ ਕਲ ਮਹਿ ਮੈਲ ਭਰੀ ਜੈ
ਮੈਲ ਕਹਿੰਦੇ ਭਰ ਕੀ ਹੱਦ ਹੋ ਗਈ ਮੈਲ ਭਰ ਗਈ ਸਭ ਦੁੱਗਣੀ ਹੋ ਗਈ ਕਿਵੇਂ ਨਿਕਲਦੀ ਅੱਗੇ ਸੋ
ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ
ਕਹਿੰਦੇ ਮਨ ਸਾਫ ਹੁੰਦਾ ਜਦੋਂ ਸੰਗਤ ਵਿੱਚ ਬਹਿ ਕੇ ਰੱਬ ਦੇ ਗੁਣਾਂ ਦੀ ਗੱਲ ਕਰੇ ਰੱਬ ਦੇ ਗੁਣ ਗਾਵੇ ਗੁਣ ਗੁਣ ਗਾ ਗਾ ਕੇ ਗੁਣੀ ਬਣ ਜੇ ਆਪ ਗੁਣੀ ਬਣੇ ਗੁਣੀ ਗੁਣਵਾਨ ਬਣੇ ਭੈਣਾਂ ਗੁਣਵੰਤੀਆਂ ਬਣ ਜਾਣ ਅਸੀਂ ਗੁਣਵਾਨ ਬਣ ਜਾਈਏ ਅਸੀਂ ਸਮਝਦਾਰ ਬਣ ਜਾਈਏ ਅਕਲ ਵਾਲੇ ਬਣ ਜਾਈਏ ਤਾਂ ਨਿਰਮਲ ਹੋਊ ਹਾਂਜੀ
ਵੇਦ ਕਤੇਬ ਸਿਮਰਤ ਸਭ ਸਾਸ ਇਨ ਪੜਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ
ਜਾਪੈ ਦਾ ਅਰਥ ਹੈ ਜਾਣੇ ਇੱਕ ਟੀਕੇ ਵਿੱਚ ਲਿਖਿਆ ਮੈਂ ਵੇਖਿਆ ਵੀ ਜਾਣੇ ਜਾਪੈ ਜਾਣੇ ਜਪ ਦਾ ਅਰਥ ਹੁੰਦਾ ਸਮਝਣਾ ਜਾਣਨਾ ਜਪ ਤਪ ਸ਼ਬਦ ਬਹੁਤ ਆਉਂਦੇ ਨਾ ਮਨ ਜਪ ਤਪ ਸੰਜਮ ਧਰਮਨਾ ਜਪ ਤਪ ਕਾ ਬੰਨ ਬੇੜਲਾ ਕਿੰਨੇ ਸ਼ਬਦ ਆਉਂਦੇ ਜਪ ਤਪ ਜਪ ਤਪ ਹੁਣ ਸਾਡੇ ਜਪ ਕੀ ਹੈ ਵਾਹਿਗੁਰੂ 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 ਤਪ ਬੈਠੇ ਰਹੋ ਕਈ 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 ਜਪ ਨੂੰ ਕਹਿੰਦੇ ਆ ਜਾਣਨਾ ਸਮਝਣਾ ਜਾਣਨਾ ਸਮਝਣਾ ਤੇ ਤਪ ਕਹਿੰਦੇ ਆ ਸਮਝ ਕੇ ਕਮਾ ਲੈਣਾ ਜਪ ਤਪ ਜਾਣਨਾ ਤੇ ਜਾਣ ਕੇ ਕਮਾ ਲੈਣਾ ਸਮਝਣਾ ਤੇ ਸਮਝ ਕੇ ਪ੍ਰੈਕਟੀਕਲ ਕਰ ਲੈਣਾ ਜਪ ਮਤਲਬ ਸਮਝੋ ਜਾਣੋ ਤੇ ਉਹਨੂੰ ਜਾਣ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲੈਣਾ ਜਿਹੜਾ ਲਾਗੂ ਕਰਨਾ ਹੈ ਇਹ ਤੇਰਾ ਤਪ ਹੈ ਤਪ ਤੇਰਾ ਇਹ ਹੈ ਵੀ ਜੋ ਸਮਝਿਆ ਇਹਨੂੰ ਲਾਗੂ ਕਰ ਤਪ ਹੈ ਗੁਰਮਤ ਸਮਝ ਵਿੱਚ ਤੇ ਆ ਜਾਂਦੀ ਹੈ ਜ਼ਿੰਦਗੀ 'ਚ ਲਾਗੂ ਕਰਨ ਲਈ ਘਾਲਣਾ ਘਾਲਣੀ ਪਊ ਐਂ ਲਾਗੂ ਕਿਵੇਂ ਹੋ ਜਾਊ ਸਾਰੇ ਵਿਰੋਧ ਤਾਂ ਕਰਨਗੇ ਇਹਦੇ ਲਈ ਜਿਹੜੀ ਤੈਨੂੰ ਘਾਲਣਾ ਘਾਲਣੀ ਪਊ ਇਹਨੂੰ ਤਪ ਕਹਿੰਦੇ ਹੈ ਸਮਝਣਾ ਤੇ ਸਮਝ ਕੇ ਜ਼ਿੰਦਗੀ ਵਿੱਚ ਲਾਗੂ ਕਰਨਾ ਇਹ ਤਪ ਸਮਝਣਾ ਜਪ ਹੈ ਤੇ ਲਾਗੂ ਕਰਨਾ ਤਪ ਫਿਰ ਆ ਪੰਕਤੀ ਦੁਬਾਰਾ ਸੁਣ
ਵੇਦ ਕੋ ਤੇਬ ਸਿਮਰਤ ਸਭ ਸਾਸਤ੍ਰ ਇਨ ਪੜਿਆ ਮੁਕਤ ਨਾ ਹੋਈ
ਕੱਲਾ ਰੱਟੇ ਮਾਰੀ ਜਾਣੇ ਪੜੀ ਜਾਣਾ ਇਹਦੇ ਨਾਲ ਕਹਿੰਦੇ ਭਲਾ ਨਹੀਂ ਹੁੰਦਾ ਭਲਾ ਹੁੰਦਾ ਹੈ ਜਦੋਂ ਸਮਝਦਾ ਹੈ ਇੱਕ ਵੀ ਅੱਖਰ ਤੂੰ ਜਾਣ ਲਵੇਂ ਪੜੇ ਨਾ ਜਾਣੇ ਸਮਝੇ ਤਾਂ ਫਾਇਦਾ ਹੁੰਦਾ ਕੱਲਾ ਪੜ ਪੜ ਕੇ ਗੱਲ ਨਹੀਂ ਬਣਦੀ ਲੋ ਫਿਰ ਅਗਲੀ ਪੰਕਤੀ
ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ
ਉਹਦੀ ਸਿਫਤ ਹੈ ਫਿਰ ਅਸਲੀ ਸਿਫਤ ਵਡਿਆਈ ਦਾ ਪਾਤਰ ਉਹ ਹੈ ਜਿਹੜਾ ਜਾਣਨ ਲੱਗ ਜਾਂਦਾ ਹੈ ਜਿਹੜਾ ਸਮਝਦਾ ਹੈ ਅੱਗੇ
ਖੱਤਰੀ ਬ੍ਰਾਹਮਣ ਸੂਤ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮਹਿ ਘਟ ਘਟ ਨਾਨਕ ਮਾਂਝਾ
ਆ ਜਿਹੜਾ ਪਿਛਲੀਆਂ ਸਾਰੀਆਂ ਗੱਲਾਂ ਕਰਕੇ ਹਟੇ ਆਪਾਂ ਵੀ ਕਰਮ ਧਰਮ ਪਖੰਡ ਜਿਹੜਾ ਹੈ ਇਹ ਭਾਵੇਂ ਕੋਈ ਸੁਣ ਲਵੇ ਉਪਦੇਸ਼ ਇਹ ਕੱਲਾ ਸਿੱਖਾਂ ਲਈ ਨਹੀਂ ਚਾਰੇ ਵਰਨ ਜਿਹੜੇ ਉਸ ਵੇਲੇ ਦੇ ਪੁਜਾਰੀ ਦੇ ਬਣਾਏ ਹੋਏ ਹੈ ਚਾਰੇ ਦੇ ਚਾਰੇ ਵਰਨਾਂ ਨੂੰ ਇਹੀ ਉਪਦੇਸ਼ ਹੈ ਰੱਬ ਦਾ ਪਰਮਾਤਮਾ ਵੱਲੋਂ ਇਹ ਇਹਦੇ ਨਾਲ ਹੀ ਭਲਾ ਹੋ ਸਕਦਾ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਚਾਰੇ ਕਿਸੇ ਵੀ ਵਰਨ ਦਾ ਬੰਦਾ ਹੋਵੇ ਭਾਵੇਂ ਪਰ ਉਹਨੂੰ ਆਹ ਗੱਲਾਂ ਜ਼ਿੰਦਗੀ 'ਚ ਲਾਗੂ ਕਰਨੀਆਂ ਪੈਣਗੀਆਂ ਇਹ ਨਹੀਂ ਉਹ ਤੀਰਥਾਂ ਤੇ ਨਹਾਉਂਦਾ ਫਿਰੇ ਭਾਵੇਂ ਹਿੰਦੂ ਹੈ ਭਾਵੇਂ ਸਿੱਖ ਹੈ ਭਾਵੇਂ ਮੁਸਲਮਾਨ ਹੈ ਚਾਹੇ ਕੋਈ ਕਿਤੇ ਮਰਜ਼ੀ ਤੁਰਿਆ ਫਿਰੇ ਜਿੰਨਾ ਚਿਰ ਸਮਝ ਵਾਲੇ ਪਾਸੇ ਨਹੀਂ ਤੁਰਦਾ ਜਪ ਤਪ ਨਹੀਂ ਉਹਦੀ ਜ਼ਿੰਦਗੀ 'ਚ ਭਾਵ ਕੇ ਜਾਣ ਕੇ ਤੇ ਲਾਗੂ ਨਹੀਂ ਕਰਦਾ ਉਹਨਾਂ ਚਿਰ ਕੋਈ ਫਾਇਦਾ ਨਹੀਂ ਹੁੰਦਾ ਭਲਾ ਉਹਨਾਂ ਲੋਕਾਂ ਦਾ ਹੋਣਾ ਜਿਹੜੇ ਸਮਝਦੇ ਜਿਹੜੇ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲੈਂਦੇ ਐ ਉਹਨਾਂ ਦਾ ਪਾਰ ਉਤਾਰਾ ਹੁੰਦਾ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲਿਆ ਇੱਕ ਵਾਰੀ ਜਦੋਂ ਸਮਝ ਆ ਜਾਂਦੀ ਹੈ ਫਿਰ ਰੱਤੇ ਸਹੀ ਜੇ ਮੁੱਖ ਨਾ ਮੁੜਨ ਜਿੰਨੀ ਸਮਝਾਤਾ ਸਾਈਂ ਜਿਹੜੇ ਭਾਈ ਸਮਝ ਜਾਂਦੇ ਐ ਉਹ ਫਿਰ ਪਿੱਛੇ ਨਹੀਂ ਹਟਦੇ ਜਿਹੜੇ ਦਿਲੋਂ ਰੰਗੇ ਹੋਏ ਐ ਤੁਰ ਪੈਂਦੇ ਐ ਫਿਰ ਨਹੀਂ ਪਿੱਛੇ ਸੋ ਮਾਲਕ ਜੀ ਸਾਡੇ ਸਾਰਿਆਂ ਤੇ ਕਿਰਪਾ ਕਰੋ ਘਟਾਂ ਘਟਾਂ ਵਿੱਚ ਵਸਿਆ ਪਰਮਾਤਮਾ ਉਹਨਾਂ ਨੂੰ ਦਿਸਣ ਲੱਗ ਪੈਂਦਾ ਲੋ ਪੰਕਤੀਆਂ ਦੁਬਾਰਾ ਫਿਰ ਇੱਕ ਵਾਰ ਸੁਣੋ
ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮਹਿ ਘਟ ਘਟ ਨਾਨਕ ਮਾਂਝਾ
ਪਰਮਾਤਮਾ ਦੀ ਹੋਂਦ ਨੂੰ ਗੁਰੂ ਤੋਂ ਗਿਆਨ ਲੈ ਕੇ ਅਕਲ ਲੈ ਕੇ ਸਮਝੇ ਪਰਮਾਤਮਾ ਦੀ ਹੋਂਦ ਨੂੰ ਸਮਝਣਾ ਮਤਲਬ ਪਰਮਾਤਮਾ ਦੇ ਨਿਯਮਾਂ ਨੂੰ ਸਮਝੇ ਤੇ ਘਟ ਘਟ ਵਸੇ ਪਰਮਾਤਮਾ ਦੇ ਰੂਪ ਨੂੰ ਤੱਕੇ ਜੋ ਸਾਰਿਆਂ ਵਿੱਚ ਵਸਿਆ ਹੋਇਆ ਹੈ ਕਹਿੰਦੇ ਫਿਰ ਕਹਿੰਦੇ ਉਹਦਾ ਭਲਾ ਹੋ ਸਕਦਾ ਹੈ ਗੁਰੂ ਤੋਂ ਗਿਆਨ ਲਵੇ ਅਕਲ ਲਵੇ ਇਹ ਉਪਦੇਸ਼ ਸਾਰਿਆਂ ਲਈ ਹੈ ਕੱਲਾ ਸਿੱਖਾਂ ਲਈ ਨਹੀਂ ਵੀ ਕੱਲਾ ਦਿਖਾਵੇ ਦੇ ਕਰਮ ਧਰਮ ਨਾ ਕਰੀਏ ਦਿਖਾਵੇ ਦੀ ਸੇਵਾ ਨਾ ਕਰੀਏ ਦਿਲੋਂ ਅੰਦਰੋਂ ਤੇ ਸੁਣੋ ਪਿਆਰਿਓ ਸਿੱਖਾਂ ਚ ਤਪ ਹੈ ਗਰਮੀ ਆਉਣ ਵਾਲੀ ਹੈ, ਕੋਈ ਡਿੱਗੀ ਪਈ ਹੋਵੇ ਮਾਤਾ, ਕੋਈ ਬਜ਼ੁਰਗ ਡਿੱਗਿਆ ਪਿਆ ਹੋਵੇ, ਐਕਸੀਡੈਂਟ ਹੋ ਜਾਏ, ਇਹ ਚੱਕ ਕੇ ਛੜਕ ਤੇ ਭੱਜ ਲੈ, ਨੰਗੇ ਪੈਰੀ ਵੱਡੇ ਵੱਡੇ ਪੈਰਾਂ 'ਚ ਛਾਲੇ ਹੋ ਜਾਣ, ਇਹ ਹੈ ਤਪਣਾ, ਆਹ ਤਪ ਹੈ। ਠੰਡ ਦੇ ਮੌਸਮ ਦੇ ਵਿੱਚ ਥਰੂ ਥਰੂ ਕਰਦਾ, ਰਾਤ ਨੂੰ ਫੋਨ ਆ ਗਿਆ, ਆ ਗਵਾਂਢ ਦੇ ਵਿੱਚ ਬੇਬੇ ਬਿਮਾਰ ਹੈ, ਬੱਚਾ ਹੈ ਨਹੀਂ, ਇਕੱਲੀ ਹੋਈ ਹੈ ਵਿਚਾਰੀ, ਐਂ ਭੱਜ ਗਿਆ ਬਣੈਣ ਸਣੇ, ਐਂ ਭੱਜ ਗਿਆ, ਠੰਡ ਦੀ ਪਰਵਾਹ ਨਾ ਕੀਤੀ, ਠਰ ਗਿਆ, ਆਹ ਤਪ ਹੈ। ਕਹਿੰਦੇ ਜੀ ਸਾਡੇ ਬਾਬਾ ਜੀ ਤੇ 100 ਘੜਾ ਸਿਰ ਚ ਪਵਾਉਂਦੇ ਆ ਜੀ ਠੰਡੇ ਪਾਣੀ ਦਾ, ਵੀ ਬਿਨਾਂ ਗੱਲ ਤੋਂ ਥਰੀ ਜਾਂਦਾ, ਇਹਦਾ ਫਾਇਦਾ ਕੀ ਹੈ? ਗਰਮੀਆਂ ਦੇ ਵਿੱਚ ਹੁਣ ਬੱਲ ਬੱਲ 100 ਬੰਦਾ ਸਿਰ ਚ ਘੜਿਆ ਪਵਾਏਗਾ, ਤੇ ਐਵੇਂ ਹੀ ਗੱਲ ਬਿਨਾਂ ਗੱਲ ਤੋਂ ਠੰਡੇ ਪਾਣੀ ਚ ਥਰੂ ਥਰੂ ਪਾਣੀ ਚ ਲੋਕਾਂ ਨੂੰ ਦਿਖਾਉਣ ਦਾ ਮਾਰਾ ਠਰੀ ਜਾਂਦਾ ਤੂੰ, ਇਹ ਕੀ ਹੈ ਬਈ? ਅਗਲਾ ਜੇਠ ਹਾੜ ਦੇ ਮਹੀਨੇ ਦੇ ਵਿੱਚ ਧੂਣੀਆਂ 5-7 ਲਾ ਕੇ ਐਵੇਂ ਹੀ ਮਚਾਈ ਜਾਂਦਾ ਪਿੰਡਾਂ ਆਪਦਾ, ਉਹ ਵੇਖ ਸੜਕ ਤੇ ਭੱਜਦਾ, ਛਾਲੇ ਹੋ ਗਏ ਪੈਰਾਂ 'ਚ, ਮੱਚੇ ਪਏ ਨੇ ਮੁੰਡੇ ਦੇ ਪੈਰ, ਪਰ ਕਿਸੇ ਦੀ ਜਾਨ ਬਚਾਉਣ ਲਈ ਮਚਾ ਤੂੰ ਐਵੇਂ ਹੀ ਮਚਾਈ ਜਾਂਦਾ, ਤੂੰ ਧੂਣੀਆਂ ਬਾਲ ਕੇ ਐਵੇਂ, ਤੈਨੂੰ ਸਾੜਨ ਨੂੰ ਮਿਲਿਆ ਸਰੀਰ, ਖੇਚਲ ਨੂੰ ਭਾਈ ਤਪ ਕਹਿੰਦੇ ਆ। ਗੁਰਬਾਣੀ ਨੂੰ ਸਮਝ ਕੇ ਜਦੋਂ ਜ਼ਿੰਦਗੀ 'ਚ ਲਾਗੂ ਕਰੋਗੇ, ਉਹਨੂੰ ਖੇਚਲ ਕਰਨੀ ਪੈਂਦੀ ਹੈ, ਜਿਹੜੀ ਉਹ ਖੇਚਲ ਹੈ ਉਹੀ ਤੁਹਾਡਾ ਤਪ ਹੈ, ਹੋਰ ਕੋਈ ਐ ਨਹੀਂ ਵੀ ਧੁੱਪ ਧੁੱਪ 'ਚ ਬਹੇਗਾ ਜਾਂ ਇੱਕ ਲੱਤ ਦੇ ਭਾਰ ਖੜੇਗਾ, ਇਹੋ ਜਿਹੇ ਤਪ ਕਰਨ ਨੂੰ ਗੁਰਬਾਣੀ ਮਾਨਤਾ ਨਹੀਂ ਦਿੰਦੀ। ਗੁਰਮਤ ਵਾਲੇ ਤਪ ਨੇ ਜਿਹੜੇ ਉਹ ਕਰਿਆ ਕਰੋ। ਮੈਨੂੰ ਇੱਕ ਗੱਲ ਦੱਸੋ ਪਿਆਰਿਓ, ਜਿਹੜਾ ਇੱਕ ਤੇ ਹੋ ਗਿਆ ਤਪ ਵੀ ਤੂੰ ਐਂ ਬਹਿਣਾ ਭਾਈ 2 ਵਜੇ ਬਹਿ ਜੀ, 8 ਵਜੇ ਤੱਕ ਚੌਂਕੜਾ ਲਾ ਕੇ ਰੱਖੀ, ਲੱਤ ਨਾ ਹਿੱਲੇ, ਐਂ ਬਹਿਣਾ ਪਊ, ਇਹ ਤਪ ਸਾਰੇ ਕਰ ਸਕਦੇ ਆ ਕਿ ਜਿਹੜਾ ਮਾਈ ਨੂੰ ਚੱਕ ਕੇ ਭੱਜਣ ਵਾਲਾ ਤਪ ਹੈ ਉਹ ਕਰ ਸਕਦੇ ਆ? ਦੱਸੋ, ਉਹ ਸਾਰੇ ਹੀ ਕਰ ਸਕਦੇ ਆ। ਆਹ ਜਿਹੜਾ ਮੇਰੇ ਵਰਗੇ ਨੂੰ ਭਾਈ ਰੱਖੋ ਲੈ, ਹੁਣ ਮੈਂ 12 ਘੰਟੇ ਵੀ ਬਹਿ ਸਕਦਾ, ਐਦਾਂ ਚੌਂਕੜਾ ਲਾ ਕੇ ਬਿਠਾ ਦਿਓ, ਸਾਡੇ ਵਾਲੇ ਤਕਰੀਬਨ ਸਾਰੇ ਹੀ ਬਹਿ ਜਾਣਗੇ ਮੈਨੂੰ ਲੱਗਦਾ, ਇੱਕ 2-4 ਨੂੰ ਛੱਡ ਕੇ ਬਾਕੀ ਤੇ ਬਹਿ ਜਾਣਗੇ, ਪਰ ਤੁਸੀਂ ਜੇ ਤੁਹਾਨੂੰ ਕਹਾਂ ਵੀ 12 ਘੰਟੇ ਲੱਤ ਨਹੀਂ ਹਿਲਾਉਣੀ, ਤੁਸੀਂ ਨਹੀਂ ਬਹਿ ਸਕਦੇ, ਕਿਉਂ? ਸਾਡੀ ਪ੍ਰੈਕਟਿਸ ਹੈ ਤੁਹਾਡੇ, ਅਸੀਂ ਤੁਹਾਡੇ ਵਾਲੀ ਟਰੈਕਟਰ ਵਾਲੀ ਸੀਟ ਤੇ ਲੈ ਸਾਨੂੰ ਭਾ ਦਿਓ, ਫਿਰ ਵੇਖਿਓ ਵੀ ਅਗਲੇ ਦਿਨ ਲੱਕ ਹੀ ਦੁੱਖਣ ਲੱਗ ਜਾਣਾ, ਉੱਥੇ ਹੀ ਨਹੀਂ ਜਾਣਾ, ਐ ਮਾਰੂ ਫੁੜਕ ਭੜਕਾ ਭੜਕਾ ਕੇ, ਜਦੋਂ ਸਾਨੂੰ ਉਹਦੀ ਪ੍ਰੈਕਟਿਸ ਨਹੀਂ, ਤੁਹਾਨੂੰ ਸਾਡੇ ਵਾਲੀ ਪ੍ਰੈਕਟਿਸ ਨਹੀਂ, ਬਸ ਇਹਦੇ ਵਿੱਚ ਕੀ ਹੈ? ਹੁਣ ਜੇ ਤੁਹਾਨੂੰ ਕਹਾਂ ਵੀ ਇਦਾਂ ਤੁਸੀਂ ਬਹਿਣਾ 6 ਘੰਟੇ ਆ ਤੁਹਾਡੇ 'ਚ, ਤੇ ਪਾਸੇ ਮਾਰਦੇ ਵੇਖੋ, ਕਦੇ ਕੋਈ ਐ ਲੱਤ ਚੱਕ ਲੈਂਦਾ, ਕੋਈ ਇਹਨੂੰ ਰੱਖ ਲੈਂਦਾ ਲੱਤ, ਕਿੰਨੇ ਪਾਸੇ ਮਾਰਦੇ, ਤੁਹਾਡੇ 2 ਘੰਟੇ ਬਹਿਣਾ ਔਖਾ, 15 ਘੰਟੇ ਕਿਵੇਂ ਬਹਿ ਜਾਓਗੇ? ਇਹ ਤਪ ਨਹੀਂ, ਉਹ ਉੱਥੇ ਪ੍ਰੈਕਟੀਕਲ ਕਰਨਾ, ਉਹ ਤਪ ਚੱਕ ਕੇ ਭੱਜਣਾ, ਟੰਕੇ ਲੱਗਣੇ ਨੇ ਭਜਾ ਭੱਜ ਲਓ ਭੱਜ ਲਓ, ਆਹ ਤਪ, ਹੈਲਪ ਕਰੋ ਕਿਸੇ ਦੀ, ਮਦਦ ਕਰੋ, ਆਵਾਜ਼ ਉਠਾ, ਬੋਲ ਬੋਲ, ਸੋ ਧਰਮਣੀਆ ਮੋਨ ਕੱਤ ਧਾਰੀ ਰਾਮ, ਬੋਲ, ਆਹ ਬੋਲਣਾ ਤੇਰਾ ਭਗਤੀ ਹੈ, ਉੱਚੀ ਉੱਚੀ ਬੋਲ, ਬੋਲ ਬੋਲ ਵਾਹਿਗੁਰੂ ਵਾਹਿਗੁਰੂ, ਉੱਚੀ ਉੱਚੀ ਬੋਲ, ਇਹ ਨਹੀਂ ਸਰਪੰਚ ਨੂੰ ਵੀ ਬੋਲ ਵੀ ਗ੍ਰਾਂਟ ਖਾ ਗਿਆ ਤੂੰ, ਐਮਐਲਏ ਨੂੰ ਵੀ ਬੋਲ, ਆਪਣੇ ਮੰਤਰੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਉੱਥੇ ਵੀ ਬੋਲ, ਇਹ ਬੋਲਣਾ ਹੈ, ਜਦੋਂ ਕਹਿੰਦੇ ਬੋਲ ਤੂੰ ਹੋਰ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਵਿਖਾਉਣਾ ਕਰਕੇ, ਵਾਹਿਗੁਰੂ 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 ਵਾਹਿਗੁਰੂ, ਸਰਪੰਚ ਅੱਗੇ ਵੀ ਬੋਲ, ਗਲਤ ਨੂੰ ਗਲਤ ਕਹਿ, ਉੱਥੇ ਕਿਉਂ ਨਹੀਂ ਬੋਲਦਾ? ਬੋਲਣ ਦਾ ਅਰਥ, ਆਖਣ ਦਾ ਅਰਥ, ਗਾਉਣ ਦਾ ਅਰਥ ਇਹ ਹੈ। ਸਾਡੇ ਇਨਕਲਾਬੀ ਸੋਚ ਨੂੰ, ਇਨਕਲਾਬ ਸੀ ਜਿਹੜੇ ਭਗਤੀ ਸੀ, ਇਨਕਲਾਬੀ ਪੁਰਸ਼ ਨੂੰ ਭਗਤ ਕਹਿੰਦੇ ਸੀ, ਸਾਡੇ ਉਹਦੇ ਅਰਥ ਹੀ ਬਦਲ ਕੇ ਰੱਖਦੇ, ਵਿਆਖਿਆ ਹੀ ਵਿਆਖਿਆ ਬਦਲਦੀ ਅਰਥ ਬਦਲਦੇ, ਜਿਹੜੇ ਬੰਦੇ ਕ੍ਰਾਂਤੀਕਾਰੀ ਵਿਚਾਰਾਂ ਦੇ ਇਨਕਲਾਬ ਲਿਆਉਣ ਵਾਲੇ, ਜਿਹੜੇ ਜਗ੍ਹਾ ਜਗ੍ਹਾ ਜਾ ਕੇ ਗੱਲ ਕਰਦੇ ਸੀ ਅੱਖਾਂ ਚੱਖਾਂ ਪਾ ਕੇ, ਉਹਨਾਂ ਨੂੰ ਐਂ ਬਿਠਾਤਾ ਵੀ ਐਂ ਬੈਠੇ ਰਹਿੰਦੇ ਸੀ, ਭਗਤੀ ਕਰੀ ਜਾਂਦੇ ਸੀ, ਇਹਨੂੰ ਇਹਨੂੰ ਇਨਕਲਾਬ, ਇਹੀ ਭਗਤੀ ਹੈ ਕਹਿੰਦੇ, ਜਿਹੜਾ ਐਂ ਬੈਠਾ ਰਹਿੰਦਾ ਉਹ ਭਗਤ ਹੈ। ਆ ਦੂਜੀ ਤਾਂ ਤੁਸੀਂ ਸਾਰਿਆਂ ਨੇ ਕਰ ਲੈਣੀ ਹੈ, ਜਿੱਦੇ ਸਮਝ ਆ ਗਈ ਆ, ਕਿਸਾਨ ਚੱਕੀ ਨਹੀਂ ਫਿਰਦੇ, ਡੰਡੇ ਝੰਡੇ ਚੱਕੀ ਫਿਰਦੇ ਨੇ ਵੀ ਸਾਡੇ ਹੱਕ ਨਹੀਂ ਮਿਲਦੇ, ਸਾਡੇ ਹੱਕ ਨਹੀਂ ਮਿਲਦੇ, ਉਹ ਕਰਦੇ ਹੀ ਹੈ ਬੰਦੇ, ਰੌਲੇ ਪਾਉਂਦੇ ਹੀ ਹੈ, ਲੋਕ ਧਰਨੇ ਲਾਉਂਦੇ ਹੀ ਹੈ, ਹੱਕਾਂ ਦੀ ਗੱਲ ਕਰਦੇ ਹੀ ਹੈ, ਆ ਭਗਤੀਆਂ ਚਾਹੁੰਦਾ ਹੈ, ਆਪਣੇ ਹੱਕ ਦੀ ਗੱਲ ਕਰਨੀ, ਸੱਚ ਦੀ ਗੱਲ ਕਰਨੀ, ਘਰੋਂ ਨਿਕਲਣਾ, ਤੁਰਨਾ, ਚੱਲਣਾ, ਇਹ ਸਾਰਾ ਤੁਹਾਡੀ ਭਗਤੀ ਚਾਹੁੰਦਾ ਹੈ, ਇਹਦੀ ਲੋੜ ਸੀ, ਪਰ ਇਹ ਤੇ ਕੀਤੀ ਨਹੀਂ। ਸੋ ਸੱਚੇ ਪਾਤਸ਼ਾਹ ਸੇਵਾ ਕਰਾ ਆਪਣੀ ਸੇਵਾ ਕਾਹਦੀ ਕੱਲੀ ਲੰਗਰਾਂ 'ਚ ਨਹੀਂ ਕੱਲੇ ਭਾਂਡੇ ਮਾਂਜਣ ਦੀ ਨਹੀਂ ਕੱਲੀ ਜੋੜੇ ਝਾੜਨ ਦੀ ਨਹੀਂ ਕੱਲੀ ਪਹਿਰੇ ਤੇ ਖੜਨ ਦੀ ਨਹੀਂ ਇਹ ਸੇਵਾ ਠੀਕ ਹੈ ਆਪਾਂ ਸੰਗਤ ਵਿੱਚ ਲੋੜ ਅਨੁਸਾਰ ਕਰੀਏ ਪਰ ਅਸਲੀ ਸੇਵਾ ਦੁਨੀਆ ਦੇ ਵਿੱਚ ਰਹਿ ਕੇ ਵਿੱਚ ਦੁਨੀਆ ਸੇਵ
ਕਰੀਏ ਤੇਰੀ ਸੇਵਾ ਆਪ ਕਰਾਵੇਂ ਜੇ 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 ਓ ਕਰੀਏ ਤੇਰੀ ਸੇਵਾ 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 ਕਰੀਏ ਸਾਈਆਂ ਸੇਵਾ ਆਪ ਕਰਾਵੇਂ ਜੇ ਕਰੀਏ ਤੇਰੀ ਸੇਵਾ ਆਪ ਕਰਾਵੇਂ ਜੇ ਕਰੀਏ ਸਾਈਆਂ ਸੇਵਾ ਆਪ ਕਰਾਵੇਂ ਕਰੀਏ ਤੇਰੀ ਸੇਵਾ ਆਪ ਕਰਾਵੇਂ ਜੇ ਕਰੀਏ ਸਾਈਆਂ ਸੇਵਾ ਆਪ ਕਰਾਵੇਂ ਜੇ
ਕਰਕੇ ਵਿੱਚ ਦੁਨੀਆ ਸੇਵ ਕਮਾਈ ਆ ਰੱਬ ਦੁਨੀਆ 'ਚ ਰਹਿੰਦਾ ਭਾਈ ਇਕੱਲੇ ਗੁਰਦੁਆਰਿਆਂ 'ਚ ਨਹੀਂ ਰਹਿੰਦਾ ਮੰਦਰਾਂ 'ਚ ਨਹੀਂ ਰਹਿੰਦਾ ਮਸੀਤਾਂ 'ਚ ਨਹੀਂ ਰਹਿੰਦਾ ਰੱਬ ਸਾਰਿਆਂ ਦੇ ਵਿੱਚ ਵੱਸਦਾ ਦੁਨੀਆ 'ਚ ਰਹਿੰਦਾ ਤੇ ਸੇਵਾ ਕਿਹਦੀ ਕਰਨੀ ਪਊ ਫਿਰ ਜੇ ਰੱਬ ਲੱਭਣਾ ਤਾਂ ਦੁਨੀਆ 'ਚੋਂ ਲੱਭੂ ਹਰ ਜਗ੍ਹਾ ਸੇਵਾ ਕਰਨੀ ਪਊ ਠੀਕ ਹੈ ਲੰਗਰਾਂ 'ਚ ਲੋੜ ਹੈ ਲੋੜ ਅਨੁਸਾਰ ਆਪਾਂ ਨੂੰ ਸੇਵਾਦਾਰ ਚਾਹੀਦੇ ਹੁੰਦੇ ਆਪਾਂ ਕਰ ਲਓ ਸੇਵਾ ਪਰ ਦੁਨੀਆ ਦੇ ਵਿੱਚ ਰਹਿ ਕੇ ਵੀ ਸੇਵਾ ਹੋ ਸਕਦੀ ਹੈ ਜਿਹੜੇ ਫੀਲਡ 'ਚ ਕੰਮ ਕਰਦਾ ਹੈ ਉਸੇ ਫੀਲਡ 'ਚ ਹੀ ਸੇਵਾ ਕਰਿਆ ਹੁਣ ਹੋਵੇ ਡਾਕਟਰ ਕਹੇ ਮੈਂ ਤੇ ਭਾਂਡੇ ਮਾਂਜੂ ਆਪਾਂ ਕਹਾਂਗੇ ਮਰੀਜ਼ ਚੈੱਕ ਕਰ ਲੈ ਫ੍ਰੀ ਇੱਥੇ ਬਾਹਰ ਬਹਿ ਜਾ ਤੂੰ ਦਵਾਈਆਂ ਲਿਖ ਦੇ ਥੋੜ੍ਹਾ ਕਿਸੇ ਨੂੰ ਸਲਾਹ ਦੇ ਦੇ ਅਗਲਾ ਕਹੇ ਮੈਂ ਪੜ੍ਹਿਆ ਲਿਖਿਆ ਬਹੁਤ ਆ ਪ੍ਰੋਫੈਸਰ ਰਿਟਾਇਰ ਹੋਇਆ ਜੇ ਪ੍ਰੋਫੈਸਰ ਰਿਟਾਇਰ ਹੋਇਆ ਭਾਈ ਤੇ ਟਿਊਸ਼ਨ ਫ੍ਰੀ ਲਾ ਲਿਆ ਕਰ ਗੁਰਦੁਆਰੇ ਇੱਕ ਘੰਟਾ ਆ ਜਾਇਆ ਕਰ ਤੂੰ ਭਾਂਡੇ ਨਾ ਮਾਂਜ ਭਾਂਡੇ ਸਾਰੇ ਮਾਂਜ ਲੈਣਗੇ ਬਹੁਤ ਬੰਦੇ ਭਾਂਡੇ ਮਾਂਜਣ ਵਾਲੇ ਲੱਭ ਜਾਣਗੇ ਪਰ ਟਿਊਸ਼ਨ ਪੜ੍ਹਾਉਣ ਵਾਲਾ ਤੇਰੇ ਵਰਗਾ ਕੋਈ ਕੋਈ ਹੋਊ ਫ੍ਰੀ ਪੜ੍ਹਾ ਦੇ ਚੰਗੀ ਨੌਕਰੀ ਤੋਂ ਰਿਟਾਇਰ ਹੋਇਆ ਤੇ ਬੱਚਿਆਂ ਨੂੰ ਦੱਸ ਵੀ ਕਿਵੇਂ ਕਿਹੜੀ ਕਿਹੜੇ 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 ਫੀਲਡ ਵਿੱਚ ਪੜ੍ਹਾਈ ਕਰਨ ਕੀ ਕਰਨ ਇਹ ਦੱਸ ਜਿਹੜੇ ਵੀ ਕੰਮ ਕਰਦਾ ਉਹਦੇ 'ਚ ਸੇਵਾ ਕਰ ਲੈ ਉਹੀ ਸੇਵਾ ਕਰ ਲੈ ਜਿਹੜਾ ਤੇਰਾ ਫੀਲਡ ਹੈ ਉਹਦੇ ਵਿੱਚ ਸੇਵਾ ਆਪਾਂ ਲੱਭ ਲਈਏ ਬਸ ਜਿਹੜਾ ਕੰਮ ਕਰਦੇ ਹੋ ਉਹਨੂੰ ਸੇਵਾ ਵਾਂਗੂ ਕਰਿਆ ਕਰੋ ਬਸ ਕੋਸ਼ਿਸ਼ ਕਰੀਏ ਭਾਈ ਆਓ ਤਕਰੀਬਨ ਦੋ ਘੰਟੇ ਤੋਂ ਉੱਪਰ ਹੋ ਗਿਆ ਮੇਰੇ ਖਿਆਲ ਸਵਾ ਦੋ ਘੰਟੇ ਹੋ ਗਏ ਟਕਾ ਨਾਲ ਬੈਠੇ ਰਹੇ ਹੋ ਬੇਨਤੀ ਇਹ ਹੈ ਵੀ ਗੁਰੂ ਜੀ ਜਾਣਗੇ ਇੱਕ ਤੇ ਆਪਾਂ ਫਿਰ ਚੱਲਦੇ ਹਾਂ ਸਤਿਗੁਰ ਦੇ ਸਰੂਪ ਜਾਂਦੇ ਹਾਂ ਦੂਜੀ ਬੇਨਤੀ ਵੀ ਪਰਸੋਂ ਅੰਮ੍ਰਿਤ ਸੰਚਾਰ ਹੋਣਾ ਹੈ ਲਾਸਟ ਦੀਵਾਨ ਵਿੱਚ ਵੱਧ ਤੋਂ ਵੱਧ ਭੈਣਾਂ ਵੀਰ ਮੇਰੇ ਤਿਆਰ ਹੋਵੋ ਖੰਡੇ ਦੀ ਪਹੁੰਚ ਲਈਏ ਦਾਖਲਾ ਲਈਏ ਸਕੂਲ ਬਹੁਤ ਵਧੀਆ ਪੜ੍ਹਾਈ ਵਿੱਚ ਕੋਈ ਕਮੀ ਨਹੀਂ ਪੜ੍ਹਾਈ ਬਹੁਤ ਸੋਹਣੀ ਹੈ ਤੇ ਆਪਾਂ ਪੜ੍ਹ ਕੇ ਤੇ ਅੱਗੇ ਲੱਗੀਏ ਥੋੜ੍ਹਾ ਜਿਹਾ ਦਾਖਲਾ ਲਈਏ ਪਹਿਲਾਂ ਸੋ ਜਿਨ੍ਹਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਅੰਮ੍ਰਿਤ ਛਕਣਾ ਹੈ ਬਜ਼ੁਰਗਾਂ ਨੇ ਬੱਚਿਆਂ ਨੇ ਮਨ ਬਣਾਓ ਤੇ ਨਾਮ ਲਿਖਾਓ ਕੱਲ੍ਹ ਨੂੰ ਫਿਰ ਇਸੇ ਤਰ੍ਹਾਂ ਅੱਜ ਸੰਗਤ ਲੇਟ ਆਈ ਸੀ ਕੱਲ੍ਹ ਲੇਟ ਨਾ ਕਰਿਓ ਅੱਜ ਪੌਣੇ 9 ਵਜੇ ਤੱਕ ਮੱਥਾ ਟਿਕਦਾ ਰਿਹਾ ਸੀ ਪਰ 8 ਵਜੇ ਤੋਂ ਪਹਿਲਾਂ ਪਹਿਲਾਂ ਕਿਰਪਾ ਕਰਕੇ 7:30 ਵਜੇ ਜਥਾ ਸ਼ੁਰੂ ਕਰ ਲੈਂਦਾ ਤੇ ਮੈਂ 8 ਵਜੇ ਤੋਂ ਪਹਿਲਾਂ ਆਉਣ ਦੀ ਕੋਸ਼ਿਸ਼ ਕਰੂੰਗਾ ਤੇ ਆਪਾਂ ਚੇਤਾ ਤੁਹਾਨੂੰ ਪਿਛਲੇ ਸਾਲ ਆਪਾਂ ਪਹਿਲਾ ਦੀਵਾਨ 8 ਵਜੇ ਸ਼ੁਰੂ ਕਰਿਆ ਦੂਜਾ ਪੌਣੇ 8 ਤੇ ਤੀਜਾ 7:30 7:30 ਵਜੇ ਫਿਰ ਉਨਾ ਹੀ ਫਿਰ ਲੇਟ ਨਹੀਂ ਹੁੰਦਾ ਫਿਰ ਅੱਗੇ ਦਿਨੇ ਵੀ ਕੰਮ ਕਾਰ ਕਰਨੇ ਹੁੰਦੇ ਕੱਲ ਨੂੰ ਭਾਈ ਐਤਵਾਰ ਹੈ ਕੱਲ ਨੂੰ ਛੁੱਟੀ ਹੈ ਪਰ ਅੱਜ ਵੀ ਬਹੁਤ ਵੱਡੀ ਗਿਣਤੀ ਚ ਆਏ ਹੋ ਧੰਨਵਾਦ ਹੈ ਪਰ ਕੱਲ ਨੂੰ ਫੇਰ ਇਸੇ ਤਰ੍ਹਾਂ ਦਰਸ਼ਨ ਦਿਓ ਸਾਰੀ ਸੰਗਤ ਇਲਾਕਾ ਨਿਵਾਸੀਆਂ ਦਾ ਪਹਿਲਾਂ 3-4 ਪਿੰਡਾਂ ਨੇ ਰਲ ਕੇ ਕਰਾਇਆ ਸੀ ਐਤਕੀ ਮੈਨੂੰ ਦੱਸਦੇ ਸੀ ਕਹਿੰਦੇ 15 ਪਿੰਡ ਤੋਂ ਵੀ ਉੱਪਰ ਇਲਾਕੇ ਦੇ ਸਾਰਿਆਂ ਨੇ ਸਹਿਯੋਗ ਦਿੱਤਾ ਰਲ ਕੇ ਆਪਾਂ ਸਾਰੇ ਪ੍ਰੋਗਰਾਮ ਕਰਦੇ ਲੰਗਰ ਪਕਾਓ ਵਰਤਾਓ ਇੱਥੇ ਹੀ ਛਕੋ ਭਾਈ ਇੱਥੇ ਹੀ ਛਕਾਓ ਵੇਲੇ ਨਾਲ ਮਾਤਾਵਾਂ ਨੂੰ ਬੇਨਤੀ ਹੈ ਵੇਲੇ ਨਾਲ ਆ ਕੇ ਲੰਗਰ ਪਕਾਉਣ ਦੀ ਸੇਵਾ ਕਰਿਆ ਕਰੋ ਸਵੇਰੇ ਹੀ ਭੱਠੀਆਂ ਚੜ੍ਹ ਜਾਣ ਸਵੇਰੇ ਹੀ ਦੇਗੇ ਦਾਲਾਂ ਬਣਦੀਆਂ ਜਾਂ ਪ੍ਰਸ਼ਾਦੇ ਬਣਦੇ ਹੈ ਲੋਹਾਂ ਚੜ੍ਹ ਜਾਂਦੀਆਂ ਅੱਜ ਪਹਿਲੇ ਦਿਨ ਜੇ ਇੰਨੀ ਸੰਗਤ ਹੈ ਤੇ ਦੂਜੇ ਕੱਲ ਨੂੰ ਤੇ ਬਹੁਤ ਹੋਊ ਪਰਸੋਂ ਤੇ ਬਹੁਤ ਦੂਰ ਤੱਕ ਸੰਗਤ ਬੈਠੀ ਹੋਏਗੀ ਅੱਜ ਹੀ ਪੰਡਾਲ ਤੁਹਾਡਾ ਖੋਲਿਆ ਸਾਰਾ ਕੱਲ ਨੂੰ ਹੋਰ ਵੱਜਣੀ ਤਾਂ ਕਰਕੇ ਭਾਈ ਬੇਨਤੀ ਹੈ ਬਈ ਵੇਲੇ ਨਾਲ ਕੱਲ ਨੂੰ ਆਇਓ ਲੇਟ ਨਾ ਕਰਿਓ ਜਿਨ੍ਹਾਂ ਨੇ ਆਉਣਾ ਹੁੰਦਾ ਇਹ ਵੀ ਦਿਮਾਗ 'ਚ ਤੱਕ ਕੇ ਆਇਆ ਕਰੋ ਸੋਚ ਕੇ ਆਇਆ ਕਰੋ ਵੀ ਹੁਣ 2-2.5 ਘੰਟੇ ਬਹਿਣਾ ਹੈ ਇੰਨਾ ਕੁ ਦਿਮਾਗ 'ਚ ਰੱਖਿਆ ਕਰੋ ਵੀ 10:30 ਵੱਜ ਸਕਦੇ ਆ ਭਾਈ ਇੰਨਾ ਵੇਲੇ ਨਾਲ ਆ ਕੇ ਜਗ੍ਹਾ ਮੱਲ ਕੇ ਬੈਠੋ 8 ਵਜੇ 7:30 ਵਜੇ ਬਹਿ ਗਏ ਵੀ 10:30 ਹੋ ਸਕਦੇ ਇੰਨਾ ਕੁ ਟਾਈਮ ਰੱਖ ਕੇ ਆਇਆ ਵਿੱਚ ਵਿਚਾਲੇ ਹਿਲਜੁਲ ਹੁੰਦੀ ਹੈ ਫਿਰ ਬੇਰਸੀ ਹੁੰਦੀ ਹੈ ਕਈ ਬੰਦੇ ਬਹੁਤ ਟਕਾ ਨਾਲ ਬੈਠੇ ਹੁੰਦੇ ਆ ਫਿਰ ਵਿੱਚ ਹਿੱਲਣ ਵਾਲੇ ਸਾਰਿਆਂ ਦਾ ਰੰਗ ਖਰਾਬ ਕਰ ਦਿੰਦੇ ਸੋ ਆਓ ਬਹੁਤ ਟਕਾ ਨਾਲ ਸੁਣਿਆ ਚੇਤਾ ਰੱਖਿਓ ਦੱਦਾ ਦੋਸ਼ ਨਾ ਦੇਉ ਕਿਸੇ ਜੇ ਸਿਸਟਮ ਮਾੜਾ ਹੈ ਤੇ ਦੋਸ਼ੀ ਕੌਣ ਹੈ ਅਸੀਂ ਹਾਂ ਛੜਕਾਂ ਤੇ ਮੁੰਡੇ ਮਰੇ ਆ ਦੋਸ਼ੀ ਅਸੀਂ ਹਾਂ ਜਿੰਨੇ ਸੜਕਾਂ ਤੇ ਮਰੇ ਆ ਸਿਸਟਮ ਨੇ ਜਾਣ ਲਈ ਆ ਉਹਨਾਂ ਦੀ ਰੱਬ ਨੇ ਨਹੀਂ ਲਈ ਰੱਬ ਨੇ ਜਾਣ ਨਹੀਂ ਲਈ ਸਿਸਟਮ ਨੇ ਜਾਣ ਲਈ ਆ ਇਹ ਚੇਤਾ ਰੱਖਿਓ ਜਿੱਦਣ ਸਿਸਟਮ ਠੀਕ ਕਰੋਗੇ ਛੜਕਾਂ ਤੇ ਮਰਨੇ ਬੰਦੋ ਬੰਦੇ ਬੋਲੋ ਹਟ ਜਾਣਗੇ ਕਿ ਨਹੀਂ ਹਟ ਜਾਣਗੇ ਬੰਦੇ ਮਰਨੇ ਛੜਕਾਂ ਤੋਂ ਇਹ ਸਭ ਦੋਸ਼ੀ ਅਸੀਂ ਹਸਪੀਟਲਾਂ ਦਾ ਸਿਸਟਮ ਠੀਕ ਹੋ ਗਿਆ ਇਲਾਜ ਖੁਣੋਂ ਮਰ ਜਾਂਦੇ ਆ ਜਿਹੜੇ ਬਚ ਜਾਣਗੇ ਭਾਈ ਜਿਵੇਂ ਲੱਤਾਂ ਮਰਨੋਂ ਹੋਣ ਪੋਲੀਓ ਵਾਲੇ ਹੋ ਗਏ ਨਾ ਠੀਕ ਪੋਲੀਓ ਖਤਮ ਹੋ ਗਿਆ ਐਂ ਕੈਂਸਰ ਖਤਮ ਹੋ ਐਂ ਆ ਸਿਸਟਮ ਸਾਨੂੰ ਠੀਕ ਕਰਨਾ ਪੈਣਾ ਜ਼ਿੰਮੇਵਾਰੀਆਂ ਚੱਕੋ ਲੱਤਾਂ ਤੇ ਭਾਰ ਝੱਲੀਏ ਆਪਣਿਆਂ ਤੇ ਜ਼ਿੰਮੇਵਾਰੀਆਂ ਸਾਡੀਆਂ ਰੱਬ ਨੂੰ ਦੋਸ਼ੀ ਨਾ ਬਣਾਈਏ ਉਹਨੇ ਸਿਸਟਮ ਬਣਾ ਦਿੱਤਾ ਉਹਦੇ ਸਿਸਟਮ ਨੂੰ ਸਮਝ ਕੇ ਅਸੀਂ ਆਪਣੇ ਲਈ ਵਧੀਆ ਸਿਸਟਮ ਕੱਢ ਲਈਏ ਮੰਨ ਲਓ ਲਾਈਟ ਬਣ ਗਈ ਚਾਹੇ ਤੇ ਹੁਣ ਤਾਰ ਨੂੰ ਹੱਥ ਲਾ ਕੇ ਮਰ ਜਾ ਇਹ ਤੇਰੀ ਮਰਜ਼ੀ ਹੈ ਤੇ ਜੇ ਲਾਈਟ ਕੰਮ ਕਿਵੇਂ ਕਰਦੀ ਹੈ ਐ ਸਮਝ ਲੈ ਵੀ ਲਾਈਟ ਐ ਕੰਮ ਕਰਦੀ ਹੈ ਭਾਈ ਇਹਦੇ ਨਾਲ ਤਾਰ ਨਹੀਂ ਜੁੜਨੀ ਚਾਹੀਦੀ ਆ ਬਲਬ ਲਾਣਾ ਤਾਂ ਲਾ ਲੈ ਵੱਡੀ ਲਾਈਟ ਲਾਣੀ ਹੈ ਤਾਂ ਲਾ ਲੈ ਟਿਊਬ ਲਾਈਟ ਲਾਉਣੀ ਹੈ ਤਾਂ ਵਰਤ ਲੈ 0 ਵਾਟ ਦਾ ਬਲਬ ਲਾਉਣਾ ਤਾਂ ਲਾ ਲੈ ਮਰਜ਼ੀ ਤੇਰੀ ਹੈ ਤੇ ਚਾਹੇ ਕੁੰਡੀਆਂ ਨੂੰ ਹੱਥ ਪਾ ਲੈ ਕਰ ਲੈ ਜੋ ਤੈਂ ਕਰਨਾ ਫਿਰ ਹੁਣ ਸਿਸਟਮ ਹੈ ਤੇ ਰੱਬ ਦਾ ਬਣਾਇਆ ਸਿਸਟਮ ਹੈ ਹੁਣ ਤੂੰ ਵੇਖ ਵੀ ਕਿੱਦਾਂ ਕਰਨਾ ਹੈ ਕਿਵੇਂ ਦਾ ਬਣਾਉਣਾ ਤੂੰ ਬਣਾ ਲੈ ਉਹਨੇ ਤੇ ਪੈਦਾ ਕਰਤੀ ਇੱਕ ਵਾਰੀ ਕਰਨ ਵਾਲੇ ਨੇ ਲਾਈਟ ਬਣਾਉਣ ਵਾਲੇ ਨੇ ਬਣਾਤੀ ਵਰਤਣੀ ਹੁਣ ਤੈਂ ਹੈ ਪਰਮਾਤਮਾ ਨੇ ਨਿਯਮ ਬਣਾਤੇ ਐ ਤੈਂ ਵਰਤਨੇ ਨੇ ਆਪਣੇ ਲਈ ਵੇਖ ਲੈ ਵੀ ਕਿਹੜੇ ਠੀਕ ਨੇ ਚਾਹੇ ਆ ਬੰਦੇ ਮਾਰਨ ਵਾਲੇ ਬਣਾਈ ਰੱਖਣੇ ਨੇ ਨਿਯਮ ਤੁਸੀਂ ਏਦਾਂ ਦਾ ਸਿਸਟਮ ਬਣਾ ਕੇ ਰੱਖਣਾ ਹੈ ਕਿ ਇਹਨੂੰ ਬਦਲਣਾ ਹੈ ਬਦਲਣਾ ਚਾਹੀਦਾ ਹੈ ਸਾਡੀ ਤੇ ਜਿਹੇ ਜੀ ਲੰਘ ਗਈ ਭਾਈ ਐ ਕਿਹਾ ਕਰੋ ਵੀ ਪੁੱਤ ਪੁੱਤ ਹੀ ਅੱਗੇ ਬਦਲੋ ਭਾਈ ਐ ਕਿਹਾ ਕਰੋ ਭਾਈ ਪੜਿਆ ਕਰੋ ਨੌਜਵਾਨੋ ਪੜ੍ਹਾਈ ਲਓ ਗਿਆਨ ਲਓ ਸਮਝ ਲਓ ਗਤੀ ਕਰੋ ਦਿਮਾਗ ਖੋਲੋ ਮਾੜਾ ਜਿਹਾ ਆਪਣਾ ਆਪਾਂ ਤੇ ਜਿਹੇ ਜੇ ਹੈਗੇ ਗਾਂ ਅੱਗੇ ਵਾਲੀਆਂ ਪੀੜ੍ਹੀਆਂ ਸੁਧਰ ਜਾਣ ਨਾ ਇਹ ਸਿਸਟਮ ਸਾਡਾ ਸਿਸਟਮ ਬਦਲੇਗਾ ਸਰਕਾਰਾਂ ਦਾ ਸਿਸਟਮ ਬਦਲੇਗਾ ਅਸੀਂ ਸਟੈਂਡ ਤੇ ਹੋ ਗਏ ਹਰ ਚੀਜ਼ ਸਟੈਂਡ ਤੇ ਹੋ ਜੂ ਲੋੜ ਸਾਡੇ ਸਟੈਂਡ ਦੀ ਹੈ ਆਓ ਗੱਜ ਕੇ ਅਨੰਦ ਸਾਹਿਬ ਚ ਬੋਲੋ ਕੱਲ ਫਿਰ ਵੇਲੇ ਨਾਲ ਆਇਓ ਭਾਈ ਜਿਹੜੇ ਰਹਿ ਗਏ ਮੱਥਾ ਟੇਕ ਲਓ ਫਟਾਫਟ ਪ੍ਰੇਮ ਭੇਟ ਰੱਖ ਲਓ ਆਪਣੀ ਪਰਸ ਮੋਬਾਈਲ ਗਹਿਣੇ ਸੰਭਾਲ ਕੇ ਰੱਖਿਓ ਪਰਸ ਮੋਬਾਈਲ ਗਹਿਣੇ ਸੰਭਾਲ ਕੇ ਰੱਖਿਓ ਜੇ ਭਾਈ ਪ੍ਰਸ਼ਾਦ ਵਰਤਾਉਣ ਦੀ ਲੋੜ ਹੈ ਤੇ ਫਿਰ ਫਟਾਫਟ ਵਰਤਾਇਓ ਕੜਾ ਪ੍ਰਸ਼ਾਦ ਫਟਾਫਟ ਵਰਤਾਇਓ ਵੈਸੇ ਤੇ ਮੈਂ ਬੇਨਤੀ ਕਰੂੰ ਵੀ ਸੁਣਿਓ ਜਿਹੜਾ ਕੜਾ ਪ੍ਰਸ਼ਾਦ ਹੈ ਨਾ ਸੰਗਤ ਦਾ ਇਕੱਠ ਬਹੁਤ ਜ਼ਿਆਦਾ ਹੁੰਦਾ ਹੈ ਤੇ ਕੋਸ਼ਿਸ਼ ਕਰੋ ਵੀ ਲੰਗਰ ਦੇ ਵਿੱਚ ਜੇ ਤੁਸੀਂ ਬਣਾਉਣਾ ਹੀ ਹੈ ਤੇ ਵੈਸੇ ਹੀ ਕੜਾ ਬਣਾ ਲਓ ਖੁੱਲਾ ਜਿਹਾ ਵੀ ਸਾਰਿਆਂ ਨੂੰ ਵਰਤਾ ਦਿਆ ਕਰੋ ਅਰਦਾਸ ਕਰਕੇ ਪ੍ਰਸ਼ਾਦ ਲੰਗਰ 'ਚ ਵਰਤਾ ਦਿਆ ਕਰੋ ਸਾਰੇ ਸੌਖੇ ਉੱਥੇ ਹੀ ਪ੍ਰਸ਼ਾਦਾ ਛਕਣ ਉੱਥੇ ਹੀ ਛਕ ਲੈਣ ਇੱਥੇ ਜੇ ਤੁਸੀਂ ਸੰਗਤ ਵਿੱਚ ਪ੍ਰਸ਼ਾਦ ਕੱਲ੍ਹ ਦੇ ਦੀਵਾਨ ਵਿੱਚ ਵਰਤਾਈਏ ਤੇ ਅੱਧਾ ਘੰਟਾ ਘੱਟ ਤੋਂ ਘੱਟ ਲੱਗ ਜਾਂਦਾ ਕਈ ਫਿਰ ਵਿੱਚ ਮਿਲਦਾ ਨਹੀਂ ਕਈ ਕਾਹਲੇ ਪੈ ਜਾਂਦੇ ਆ ਕਈ ਉੱਠ ਕੇ ਭੱਜਦੇ ਆ ਫਿਰ ਬਣੀਆਂ ਦੇਗਾਂ ਦੀ ਬੇਅਦਬੀ ਹੁੰਦੀ ਹੈ ਤਾਂ ਕਰਕੇ ਥੋੜਾ ਜਿਹਾ ਬਣ ਜਾਵੇ ਬਾਕੀ ਭਾਈ ਖੁੱਲਾ ਜਿਹੜਾ ਲੰਗਰ ਦੇ ਵਿੱਚ ਭਾਵੇਂ ਵਰਤਾ ਲਿਆ ਕਰੋ ਜੇ ਅੱਜ ਪ੍ਰਸ਼ਾਦ ਬਣਿਆ ਤੇ ਫਿਰ ਵਰਤਾਉਣ ਵਾਲੇ ਵੱਧ ਤੋਂ ਵੱਧ ਬੰਦੇ ਉੱਠਿਓ ਬਾਕੀ ਕੱਲ ਨੂੰ ਕੋਸ਼ਿਸ਼ ਕਰਿਓ ਵੀ ਲੰਗਰਾਂ ਦੇ ਵਿੱਚ ਹੀ ਸਿਸਟਮ ਬਣਾਓ ਸੰਗਤ ਨੂੰ ਪ੍ਰਸ਼ਾਦੇ ਦੇ ਨਾਲ ਹੀ ਪ੍ਰਸ਼ਾਦ ਵਰਤਾ ਲਿਆ ਕਰੋ ਸੌਖਾ ਰਹਿੰਦਾ ਨਹੀਂ ਤੇ ਅੱਧਾ ਘੰਟਾ ਘੱਟ ਤੋਂ ਘੱਟ ਇਕੱਠ ਦੇ ਹਿਸਾਬ ਨਾਲ ਜੇ ਸੰਗਤ ਥੋੜੀ ਹੋਵੇ ਫਿਰ ਸਾਨੂੰ ਕੋਈ ਪ੍ਰੋਬਲਮ ਨਹੀਂ ਪ੍ਰਸ਼ਾਦ ਵਰਤਾਉਣ ਵਿੱਚ ਜੇ 10 ਮਿੰਟ ਵਿੱਚ ਸਾਰਾ ਪ੍ਰਸ਼ਾਦ ਵਰਤ ਜਾਏ ਫਿਰ ਕੋਈ ਦਿੱਕਤ ਨਹੀਂ ਪਰ ਕਈ ਵਾਰੀ ਅੱਧਾ ਅੱਧਾ ਘੰਟਾ ਲੱਗ ਜਾਂਦਾ ਕਈ ਉੱਠ ਕੇ ਕਾਹਲੇ ਪੈ ਜਾਂਦੇ ਐ ਟਿਕਦੇ ਨਹੀਂ ਤਾਂ ਕਰਕੇ ਬੇਰਸੀ ਹੋ ਜਾਂਦੀ ਨਾਲੇ ਬੇਅਦਬੀ ਹੁੰਦੀ ਐ ਆਓ ਗੱਜ ਕੇ ਆਨੰਦ ਸਾਹਿਬ ਚ ਬੋਲੋ ਕੋਈ ਰਸਨਾ ਵਾਂਝੀ ਨਾ ਜੀ ਰਵੇ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਸਿੱਖੀ ਮਨ ਵਧੀਆਂ ਬਾਧਾਇਆ ਰਤਨ ਪਰਵਾਰ ਭਰੀਆਂ ਸਭ ਜਗ੍ਹਾ ਬਣਿਆ ਹਰੀ ਤੇਰਾ ਮਨ ਜਿਨੀ ਵਸਾਇਆ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਤੇ ਮਨ ਮੇਰਾ ਤੂੰ ਸਦਾ ਰਹੋ ਹਰ ਅਰਦਾਸ ਰਹੋ ਮਨ ਮੇਰੇ ਤੂੰ ਸਭ ਸਾਰਨਾ ਅੱਗੀ ਕਾਰੋ ਕਰੇ ਤੇਰਾ ਕਾਰਨ ਸਭ ਸਵਾਰਨਾ ਆਪਣਾ ਗੱਲਾਂ ਸਮਰਨ ਬਾਕੀ ਤੂੰ ਕਿਉਂ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਮੇ ਸਾਚੇ ਦੁਆਰੇ ਮਾ ਕਿਆ ਨਹੀਂ ਕਰਦੇ ਰਹੇ
ਟਲ ਗੁਰ ਸੇਵੀਐ ਅਹਿਲ ਸੁਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਗੁਰਪੂਰੇ ਕਿਰਪਾ ਉਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਗੁਰਪੂਰੇ ਕਿਰਪਾ ਧਾਰੀ प्रभ पूरी लोच हमारी कर इशनान ग्रह आए आनंद मंगल सुख पाए संत हो राम नाम निस्तरिए उठत बैठत हर हर त्याइए अन दिन सो कृत करिए रहाओ संत का मार्ग धर्म की पौड़ी कोवड भागी पाए कोट जन्म के किल बिखना से हर चरणी चित लाए उस्तत कर हो सदा प्रभु अपने जिन पूरी कल राखी जी जंत सब पे पवित्रा सतगुर की सच साखी बिघन बिनासन सब दुख नासन सतगुर नाम दृढ़ाया खोए पाप पए सब पावन जन नानक सुख कर आया बिघन बिनासन सब दुख नासन सतगुर नाम दृढ़ाया खोए पाप पए सब पावन जन नानक सुख कर आया
वाहिगुरु जी का खालसा वाहिगुरु जी की